ਨਸੀਬ ਵਾਲੇ ਸਤ ਸੰਗ ਦੋ ਕੜੀਆਂ ਕੋਈ ਕਰਨ ਨਸੀਬ ਵਾਲੇ ਸਤ ਸੰਗ ਦੋ ਕੜੀਆਂ ਕੋਈ ਕਰਨ ਨਸੀਬ ਕਰਨ ਨਸੀਬ ਵਾਲੇ ਸਤ ਕੋਈ ਕਰਨ ਨਸੀਬ ਵਾਲੇ ਸਤ ਸੰਗ ਦੋ ਕੜੀਆਂ ਕੋਈ ਕਰਨ ਨਸੀਬ ਕਰਨ ਸਤ ਸੰਗ ਜੀ ਦੋ ਕੜੀਆਂ ਸਤ ਸੰਗ ਜੀ ਦੋ ਕੜੀਆਂ ਸਤ ਸਤ ਸੰਗ ਜੀ ਦੋ ਕੜੀਆਂ ਸਤ ਸੰਗ ਜੀ ਦੋ ਕੜੀਆਂ ਸਤ ਕੋਈ ਕਰਨ ਨਸੀਬ ਵਾਲੇ ਸਤ ਸੰਗ ਦੋ ਕੜੀਆਂ ਕੋਈ ਕਰਨ ਨਸੀਬ ਵਾਲੇ ਸਤ ਸੰਗ ਦੋ ਕੜੀ ਕੋਈ ਕਰਨ ਸਤ ਸੰਗਤ ਕੈਸੀ ਜਾਣੀਐ ਜਿੱਥੇ ਕੋ ਨਾਮ ਵਖਾਣੀਐ ਸਤ ਸੰਗਤ ਕੈਸੀ ਜਾਣੀਐ ਜਿੱਥੇ ਕੋ ਨਾਮ ਵਖਾਣੀਐ ਕੈਸੀ ਜਾਣੀਐ ਜਿੱਥੇ ਕੋ ਸਤ ਸੰਗਤ ਕੈਸੀ ਜਾਣੀਐ ਜਿੱਥੇ ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਫੁਨ ਆਦਿ ਕਬੀਰ ਏਕ ਘੜੀ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਭਗਤਨ ਸਤ ਸੰਗ ਦੋ ਕੜੀਆਂ ਕੋਈ ਕਰਨ ਨਸੀਬ ਵਾਲੇ ਸਤ ਸੰਗ ਦੋ ਕੜੀਆਂ ਕੋਈ ਕਰਨ ਮੇਰੇ ਪਿਆਰੇ ਜੀ ਸਤ ਸੰਗ ਦੋ ਕੜੀਆਂ ਮੇਰੇ ਪਿਆਰੇ ਜੀ ਸਤ ਸੰਗ ਦੋ ਕੜੀਆਂ ਮੇਰੇ ਕੋਈ ਕਰਨ ਨਸੀਬ ਵਾਲੇ ਸਤ ਸੰਗ ਦੋ ਕੜੀਆਂ कोई करण नसीब वाले सत्संग दो, कोई करण नसीब सत्कारयोग सत संगत इस वेले दा दीवान 3 to 5 बजे तक सत्संगत दियां 2 कड़ियां परमात्मा दे नाम दा आराधन हरी नाम दी कथा दोनों साधन सतगुरां ने कलयुग विच दसे हन। हरी परमेश्वर दी कथा जो साडे सुभा नूं बदलदी है, परमात्मा दे नाम दा संकीर्तन साडी सुरत दा टिका बनाउंदा है। इस वास्ते साहबा ने आख्या सब ते उत्तम नाम सुनत आखो सतनाम। कलयुग में कीर्तन गुरमुख जपिए ध्यान दी जरूरत है आखो सतनाम। हुण तुसी सारा कुछ ध्यान दे के सुनना है, तुसी ध्यान दे के सुनोगे, मैं ध्यान दे के बोलांगा, जे तुसी बेध्याने होवोगे मैं भी बेध्याना होवांगा। जे तुहाडा ध्यान ना जुड़िया ते ध्यान मेरा भी नहीं जुड़ना, जे साडा दोनों दा ध्यान ना जुड़िया साडा समान निष्फल चलिया जाणा। इस करके हरेक कम विच ध्यान चाहीदा। सतगुरु जी कहिंदे ने गुरमुख जपिए लाए ध्याना, गुरमुखो जपो, जपना चाहीदा। पर जे जपण विच ध्यान नहीं ते कीर्तन करन वाले दा भी नजायज समा गया ते सुन वालियां दा भी नजायज गया, क्योंकि करन वाले प्रति भी कोई नेम है ते सरवण करन वाले प्रति भी कोई नेम है। जिवें देखो आपां किसी बेड़े विच बैठे, सानू मला ने बेड़े विच बिठा के अगले पार लाउणा। मला ने कह दिता अद्धे इधर बह जाओ अद्धे उधर बह जाओ, क्योंकि दरिया जो है गहरे जल का खतरा है, मला नू नहीं सवारियां नू। मला जे किते बेड़ी उल्ट भी जाए, मला कहंदे ही उन्हों ने जेड़ा तर सकदा आखो सतना, क्योंकि मला जे बेड़ी उल्ट गई उन्हें तर के पार आ जाना। मला बनदा ही है जेड़ा तरना जानदा, जेड़ा तरना ही नहीं जानदा वो मला ही नहीं बन सकदा। जे बन गया तो डुब जू, पूर दा पूर लेके डुबेगा। उदे बारे सतगुरु जी कहंदे ने साहिब जिसका नंगा भुखा होवे इसका नफर कितों रज खाए। गुरु जिन्हों का अंधला सिख भी अंधे काम, जिन्हों का गुरु अन्ना उन्होंने सिख भी अन्ने काम करनगे। टाइम सिर भी बैठा करो, हाल जाके बैठ जाओ। इस वास्ते जेड़ा मला बेड़े विच बिठा के कह दिंदा भी अद्धे ऐस बन्ने बह जाओ अद्धे ऐस बन्ने बह जाओ, उहदा मतलब बैलेंस बनिया रहे। ਫਿਰ ਉਹਨੇ ਇੱਕ ਗੱਲ ਕਹਿਣੀ, ਧਿਆਨ ਰੱਖਿਓ ਇਹ ਨਾ ਤੁਸੀਂ ਆਪਣੇ ਧਿਆਨ ਵਿੱਚ ਜਿਹੜੇ ਅੱਧੇ ਇੱਧਰ ਬੈਠੇ ਹੋ ਇਸ ਬੰਨੇ ਨਾ ਹੋ ਜਾਓ। ਕਿਤੇ ਆਖੋ ਸਤਨਾਮ, ਜੇ ਹੋ ਗਏ ਇੱਕ ਤਰਫਾ ਹੋ ਜਾਏਗਾ। ਹੁਣ ਦੇਖੋ, ਜੇ ਮਲਾਹ ਦੇ ਚਲਾਉਣ ਵਿੱਚ ਧਿਆਨ ਚਾਹੀਦਾ, ਉਹਦੀ ਸਿਆਣਪ, ਉਹਦੀ ਚਤੁਰਾਈ, ਉਹਦੀ ਮਿਹਨਤ, ਉਹਦਾ ਧਿਆਨ, ਤੁਸੀਂ ਕਿਤੇ ਜਲ ਵਿੱਚ ਬੇੜੀ ਵਿੱਚ ਬੈਠ ਕੇ ਦੇਖੋ। ਆਪਾਂ ਨੂੰ ਨਹੀਂ ਪਤਾ ਲੱਗੇਗਾ ਵੀ ਬੇੜੀ ਚੱਲ ਰਹੀ ਹੈ, ਕਿਉਂਕਿ ਪਾਣੀ ਦੇ ਵਿੱਚ ਆ ਨਾ, ਦੂਰੋਂ ਦੇਖਾਂਗੇ ਤੇ ਪਤਾ ਲੱਗ ਜਾਏਗਾ ਵੀ ਚੱਲ ਰਹੀ ਹੈ। ਜਦੋਂ ਤੁਸੀਂ ਬੇੜੇ ਦੇ ਵਿੱਚ ਬੈਠੇ ਹੋਵੋਗੇ ਤੇ ਤੁਹਾਨੂੰ ਆਸ ਪਾਸ ਜਿਹੜਾ ਜਲ ਹੈ ਨਾ, ਸਿਰਫ ਜਲ ਦਿਸੇਗਾ, ਬੇੜੀ ਹਿਲਦੀ ਦਿਸੇਗੀ। ਦੂਰ ਕਿਨਾਰੇ ਨੂੰ ਥੋੜਾ ਜਿਹਾ ਤੱਕੋਗੇ ਤੇ ਲੱਗੇਗਾ ਵੀ ਕਿਸੇ ਕਿਨਾਰੇ ਵੱਲ ਨੂੰ ਜਾ ਰਹੀ ਹੈ, ਪਰ ਮਲਾਹ ਨੂੰ ਪਤਾ ਹੈ। ਮਲਾਹ ਰੋਜ਼ ਰਹਿੰਦਾ ਕਿੱਥੇ ਹੈ? ਜਲ ਵਿੱਚ। ਆਖੋ ਸਤਨਾਮ। ਮਲਾਹ ਰੋਜ਼ ਚਲਾਉਂਦਾ ਕੀ ਹੈ? ਬੇੜੀ ਚਲਾਉਣੀ ਉਹਨੇ। ਉਹਦੇ ਵਿੱਚ ਬਿਠਾਉਂਦਾ ਕਿ ਨਾ ਸਵਾਰੀਆਂ ਨੂੰ, ਉਹਦਾ ਰੋਜ਼ ਦਾ ਕੰਮ ਹੀ। ਜਿਹੜੇ ਤੇ ਖਲੋਤੇ ਨੇ ਪਰਲੇ ਬੰਨੇ, ਉਹ ਕੀ ਕਹਿੰਦੇ ਨੇ? ਪਾਰ ਜਾਣਾ। ਜਿਹੜੇ ਇੱਧਰ ਖਲੋਤੇ ਨੇ ਉਹ ਕੀ ਕਹਿੰਦੇ ਨੇ? ਪਾਰ ਜਾਣਾ। ਇਹਦਾ ਮਤਲਬ ਦੋਨਾਂ ਨੇ ਪਾਰ ਜਾਣਾ। ਆਖੋ ਸਤਨਾਮ। ਆਪਾਂ ਸਾਰਿਆਂ ਨੇ ਹੀ ਪਾਰ ਜਾਣਾ, ਡੁੱਬਣਾ ਤਾਂ ਨਾ ਕਿਸੇ ਨੇ। ਕੋਈ ਬੇੜੀ ਚ ਬਹਿਣ ਲੱਗਿਆ ਅਰਦਾਸ ਕਰਦਾ, ਮਹਾਰਾਜ ਕਿਰਪਾ ਕਰ ਮੱਝ ਧਾਰ ਚ ਡੁੱਬ ਜੇ, ਕਦੇ ਸੁਣੀ? ਨਹੀਂ ਕਹਿੰਦਾ। ਪਰ ਜੇ ਧਿਆਨ ਨਾ ਰੱਖੇ, ਮਲਾਹ ਦੇ ਕਹਿਣੇ ਨਾ ਲੱਗੇ, ਆਪਣੀ ਮਨ ਮਰਜ਼ੀ ਕਰੇ ਤੇ ਆਪ ਤੇ ਕੀਤੀ ਕੀਤੀ ਬਾਕੀ ਦਿਆਂ ਵੀ ਡੋਬ ਦਿੱਤਾ ਸਾਰਿਆਂ ਦਾ ਬੇੜਾ। ਮਲਾਹ ਦਾ ਕੁਛ ਨਹੀਂ ਵਿਗੜਿਆ। ਮਲਾਹ ਨੇ ਕਿਹਾ ਬੇੜੀ ਚੱਲੀ ਜੇ, ਜਿਹੜਾ ਤਰ ਸਕਦਾ ਤਰ ਲਓ। ਆਖੋ ਸਤਨਾਮ। ਉਹਨੇ ਤਾਰੀ ਮਾਰੀ, ਕਿਨਾਰੇ ਚਲੇ ਗਿਆ। ਬੇੜੀ ਜਦੋਂ ਉਲਟਦੀ ਹੈ, ਤੁਸੀਂ ਦੱਸੋ ਬੇੜੀ ਵੀ ਡੁੱਬਦੀ ਹੈ? ਬੇੜੀ ਦੇ ਵਿੱਚ ਜਿਹੜਾ ਪੂਰ ਬੈਠਾ ਸੀ ਉਲਟ ਗਿਆ, ਕਿਉਂਕਿ ਬੇਧਿਆਨਾ ਸੀ। ਬੇੜੀ ਲੱਕੜ ਸੀ, ਉਹਨੇ ਤਰਦਿਆਂ ਤਰਾਉਂਦਿਆਂ ਫੇਰ ਬਾਹਰ, ਉਧਰੋਂ ਮਲਾਹ ਵੀ ਪਾਰ ਚਲੇ ਗਿਆ, ਉਧਰੋਂ ਬੇੜੀ ਵੀ ਪਾਰ ਚਲੇ ਗਈ। ਆਖੋ ਸਤਨਾਮ। ਵਿੱਚ ਪੂਰੀ ਖਰਾਬ ਹੋਇਆ। ਜੇ ਅਸੀਂ ਹਰੇਕ ਕੰਮ ਵਿੱਚ ਧਿਆਨ ਨਾ ਦੇਈਏ, ਪੜ੍ਹਨ ਵਿੱਚ ਧਿਆਨ ਦਿਓ, ਪੜ੍ਹਾਉਣ ਵਿੱਚ ਧਿਆਨ ਦਿਓ, ਹਰੇਕ ਡਿਊਟੀ ਵਿੱਚ ਧਿਆਨ ਦਿਓ, ਹਰੇਕ ਕੰਮ ਵਿੱਚ ਧਿਆਨ ਦਿਓ। ਇਹ ਨਹੀਂ ਕਿ ਰੋਟੀਆਂ ਬਣਾਉਣ ਲੱਗਿਆਂ ਧਿਆਨ ਨਹੀਂ ਦੇਣਾ, ਰੋਟੀਆਂ ਸੜ ਜਾਣਗੀਆਂ। ਦਾਲ ਸਬਜ਼ੀ ਬਣਾਉਣ ਲੱਗਿਆਂ ਧਿਆਨ ਨਹੀਂ ਦੇਣਾ, ਸਬਜ਼ੀ ਕੱਟਣ ਲੱਗਿਆਂ ਧਿਆਨ ਨਹੀਂ ਦੇਣਾ ਚਾਹੀਦਾ? ਜੇ ਨਾ ਦਈਏ ਤੇ ਉਂਗਲ ਕੱਟੀ ਜਾਂਦੀ ਹੈ, ਉਹਦੇ ਵਿੱਚ ਵੀ ਧਿਆਨ ਚਾਹੀਦਾ। ਜੇ ਬੰਦਾ ਥੋੜਾ ਜਿਹਾ ਬੇਧਿਆਨਾ ਹੋਇਆ, ਸਾਗ ਕੱਟ ਰਿਹਾ ਦਾਤ ਦੇ ਉੱਤੇ ਤੇ ਸਾਗ ਦੀ ਬਜਾਏ ਆਪਣਾ ਹੱਥ ਨਾਲ ਉਹ ਲੱਥ ਸਕਦਾ, ਬੇਧਿਆਨਾ। ਤੇ ਇੱਕ ਬੇਨਤੀ ਕਰਦੇ ਹਾਂ, ਜੇ ਕਿਤੇ ਦੇਵਨੇਤ ਨਾਲ ਸਾਗ ਸਬਜ਼ੀ ਕੱਟਦਿਆਂ ਬੰਦੇ ਦਾ ਹੱਥ ਕੱਟਿਆ ਜਾਏ, ਬੇਧਿਆਨਾ ਹੋ ਗਿਆ, ਪਰ ਹੱਥ ਕੱਟਿਆ ਬੰਦਾ ਫੇਰ ਵੀ ਖਾ ਸਕਦਾ ਦੂਜੇ ਹੱਥ ਨਾਲ, ਉਸ ਕੱਟੇ ਹੋਏ ਹੱਥ ਦਾ ਕੁਛ ਨਾ ਕੁਛ ਇਲਾਜ ਵੀ ਹੋ ਸਕਦਾ। ਤੇ ਮੈਂ ਬੇਨਤੀ ਕਰਦਿਆਂ, ਇਹ ਤੇ ਸਰ ਜਾਊ। ਅਜੇ ਰੋਟੀ ਅਸੀਂ ਬਣਾ ਰਹੇ ਹਾਂ, ਜੇ ਰੋਟੀ ਵਿੱਚ ਧਿਆਨ ਨਹੀਂ ਗਿਆ ਤੇ ਸੜ ਗਈ, ਕੋਈ ਗੱਲ ਨਹੀਂ, ਚੁੱਕ ਕੇ ਪਾਸੇ ਸੁੱਟ ਦਿੱਤੀ, ਹੋਰ ਪਾ ਲਈ, ਸਰ ਗਿਆ। ਪਰ ਜੇ ਯਾਦ ਰੱਖਿਓ, ਇੱਕ ਸਕਿੰਟ ਵੀ ਸੰਗਤ ਵਿੱਚ ਬੈਠਿਆਂ ਮਨ ਦਾ ਧਿਆਨ ਨਾ ਜੁੜਿਆ ਤੇ ਬਹੁਤ ਵੱਡਾ ਨੁਕਸਾਨ ਹੋਏਗਾ, ਬਹੁਤ ਵੱਡਾ ਨੁਕਸਾਨ। ਕਾਰਨ, ਅਸੀਂ ਜਿੰਨਾ ਸੰਸਾਰ ਚ ਵਿਚਰਦੇ ਹਾਂ, ਜੇ ਅਸੀਂ ਬੇਧਿਆਨੇ ਰਹਿੰਦੇ ਹਾਂ, ਸਾਨੂੰ ਬੇਧਿਆਨੇ ਲੋਕ ਮਿਲਦੇ। ਆਖੋ ਸਤਨਾਮ। ਬੇਧਿਆਨਿਆਂ ਚ ਬੇਧਿਆਨੇ ਹੋਣਾ, ਐਕਸੀਡੈਂਟ ਕਿਉਂ ਹੋ ਰਹੇ ਨੇ? ਬੇਧਿਆਨਾ ਉਧਰੋਂ ਤੁਰਿਆ ਆਉਂਦਾ, ਬੇਧਿਆਨਾ ਇਧਰੋਂ ਤੁਰਿਆ ਜਾਂਦਾ, ਦੋਨਾਂ ਨੇ ਇੱਕ ਦੂਜੇ ਨੂੰ ਮੱਥਾ ਟੇਕਿਆ। ਬੇਧਿਆਨੇ ਜੋ ਸੀ, ਜੇ ਧਿਆਨ ਚ ਹੁੰਦੇ ਉਹ ਆਪਣੀ ਸਾਈਡ ਤੇ ਚੱਲਦਾ, ਇਹ ਆਪਣੀ ਸਾਈਡ ਤੇ ਚੱਲਦਾ, ਨਾ ਹੁੰਦਾ। ਉਹਨੇ ਵੀ ਕੁਛ ਕਾਹਲੀ ਕੀਤੀ, ਇਹਨੇ ਵੀ ਕੁਛ ਕਾਹਲੀ ਕੀਤੀ, ਦੋਨਾਂ ਦਾ ਪਰਸਪਰ ਜਦੋਂ ਟਕਰਾਅ ਹੋਇਆ ਤੇ ਦੋਨਾਂ ਦਾ ਹੀ ਨੁਕਸਾਨ ਹੋਇਆ। ਇਸ ਪ੍ਰਕਾਰ ਨਾਲ ਜਦੋਂ ਅਸੀਂ ਸੰਗਤ ਵਿੱਚ ਬੈਠਣਾ ਹੈ, ਸਤਸੰਗ ਦੀਆਂ ਦੋ ਘੜੀਆਂ ਬਿਤਾਉਣੀਆਂ ਨੇ। ਲਾਭ ਤਾਂ ਮਿਲੇਗਾ ਜੇ ਤੁਸੀਂ ਸਾਰੀ ਊਰਜਾ ਆਪਣੀ, ਸਾਰੇ ਮਨ ਦਾ ਸਾਰਿਆਂ ਬੰਨਿਆਂ ਤੋਂ ਲਿੰਕ ਤੋੜ ਕੇ ਕੋਸ਼ਿਸ਼ ਕਰੋ ਗੁਰੂ ਸ਼ਬਦ ਵਿੱਚ ਪਰੋ ਦਿਓ। ਆਖੋ ਸਤਨਾਮ, ਸਤ ਸੰਗ ਵਿੱਚ ਪਰੋ ਦਿਓ। ਟਾਈਮ ਪੂਰਾ ਨਾ ਕਰੋ, ਟਾਈਮ ਪੂਰਾ ਕਰਨ ਦਾ ਕੋਈ ਫਾਇਦਾ ਨਹੀਂ, ਨਹੀਂ ਤਾਂ ਟਾਈਮ ਪਾਸ ਵੀ ਨਹੀਂ ਹੋ ਰਿਹਾ ਲੋਕਾਂ ਦਾ। ਪੁੱਛੋ ਤਾਂ ਕਹਿੰਦੇ ਸੋਚਦੇ ਹਾਂ ਟਾਈਮ ਪਾਸ ਹੋ ਜਾਏ, ਪਰ ਹੁੰਦਾ ਨਹੀਂ। ਇਸ ਵਾਸਤੇ ਗੁਰਮੁਖ ਜਪੀਏ ਲਾਏ ਧਿਆਨ। ਸਤਿਗੁਰੂ ਜੀ ਕਹਿੰਦੇ ਨੇ ਕਲਯੁਗ ਮੇਂ ਕੀਰਤਨ ਪ੍ਰਧਾਨ ਪ੍ਰਧਾਨ ਹੈ, ਤੇ ਪ੍ਰਧਾਨ ਦੇ ਨਾਲ ਹੀ ਜਥੇਬੰਦੀ ਹੁੰਦੀ ਹੈ, ਪ੍ਰਧਾਨ ਦੇ ਨਾਲ ਹੀ ਉਹਦੀ ਜਥੇਬੰਦੀ ਹੁੰਦੀ ਹੈ। ਸਾਰੀ ਜਥੇਬੰਦੀ ਦਾ ਜਥੇਦਾਰ ਜਾਂ ਪ੍ਰਧਾਨ ਗੱਲ ਇੱਕੋ ਹੀ ਹੈ। ਸਾਰੇ ਕਲਯੁਗ ਦੇ ਜੀਵਾਂ ਦੀ ਸੁਰਤ ਨੂੰ ਇਕਾਗਰ ਕਰਨ ਲਈ ਸਤਿਗੁਰਾਂ ਨੇ ਇੱਕ ਢੰਗ ਦੱਸ ਦਿੱਤਾ। ਕਲਯੁਗ ਮੇਂ ਕੀਰਤੀ ਪਰਮਾਤਮਾ ਦੀ ਪ੍ਰਧਾਨ ਹੈ, ਜੇ ਸੁਰਤ ਨੂੰ ਜੋੜਨਾ, ਜੇ ਧਿਆਨ ਨੂੰ ਇਕਾਗਰ ਕਰਨਾ, ਜੇ ਮਨ ਨੂੰ ਸ਼ਾਂਤ ਕਰਨਾ, ਪਿਆਰਿਆ ਕਹਿਣਾ ਮੰਨ ਲੈ ਕੀਰਤੀ ਵਿੱਚ ਜੁੜ। ਆਪਾਂ ਹੁਣ ਜੋ ਗੁਰ ਸ਼ਬਦ ਦੀ ਵਿਚਾਰ ਕਰਨੀ ਹੈ, ਇਹ ਕੀ ਹੈ? ਪਰਮਾਤਮਾ ਦੀ ਕੀਰਤੀ ਹੈ। ਇਸ ਨੂੰ ਕਥਾ ਕਹਿ ਦਿੰਦੇ ਹਾਂ ਵਿਸਤਾਰ ਵਿੱਚ, ਤੇ ਜੇ ਕਿਤੇ ਇਸੇ ਸ਼ਬਦ ਨੂੰ ਮਿਊਜ਼ਿਕ ਦੁਆਰਾ ਗਾਇਆ ਜਾਏ, ਇਹਨੂੰ ਅਸੀਂ ਲੈਬੱਧ ਕੀਰਤਨ ਕਹਿ ਦਿੰਦੇ ਹਾਂ। ਹੈ ਉਹ ਵੀ ਜਸ, ਹੈ ਇਹ ਵੀ ਜਸ, ਥੋੜਾ ਜਿਹਾ ਫਰਕ ਇਹ ਹੈ, ਇੱਕ ਬੰਦਾ ਅਜੇ ਸ਼ਬਦ ਬੋਲਦਾ ਜਾਂ ਸੁਣਦਾ ਉਹਨੂੰ ਸ਼ਬਦ ਦੇ ਭਾਵ ਦਾ ਨਹੀਂ ਪਤਾ, ਜਿਹੜਾ ਮਿਊਜ਼ਿਕ ਨਾਲ ਵੱਜ ਰਿਹਾ ਉਹ ਸਾਡੇ ਦਿਮਾਗ ਦੀ ਸੁਰਤ ਨੂੰ ਜੋੜਦਾ, ਟਿਕਾਣੇ ਤੇ ਲਿਆਉਂਦਾ। ਇਸ ਕਰਕੇ ਵੈਸੇ ਤੇ ਤੁਸੀਂ ਇਕੱਲਾ ਮਿਊਜ਼ਿਕ ਵੀ ਸੁਣੋ ਨਾ ਕਿਤੇ ਸਵੇਰ ਦੇ ਟਾਈਮ, ਕਿਸੇ ਦੁਪਹਿਰ ਦੇ ਟਾਈਮ ਸ਼ਾਂਤ ਕਮਰੇ ਵਿੱਚ, ਤੇ ਇਕੱਲੇ ਮਿਊਜ਼ਿਕ ਨਾਲ ਵੀ ਤੁਹਾਡਾ ਥੱਕਿਆ ਹੋਇਆ ਦਿਮਾਗ ਥਕਾਵਟ ਤੋਂ ਦੂਰ ਹੋ ਸਕਦਾ, ਸ਼ਾਂਤ ਹੋ ਸਕਦਾ। ਕਿਤੇ ਸੁਣ ਕੇ ਦੇਖੋ ਤੁਸੀਂ, ਕੇਵਲ ਇਕੱਲਾ ਮਿਊਜ਼ਿਕ, ਕੋਈ ਸ਼ਬਦ ਨਹੀਂ, ਕੁਛ ਨਹੀਂ, ਇਕੱਲਾ ਮਿਊਜ਼ਿਕ ਵੱਜ ਰਿਹਾ। ਇਕੱਲੀ ਬਾਂਸਰੀ ਵੱਜ ਰਹੀ ਸੁਣ ਲਓ, ਇਕੱਲਾ ਤਬਲਾ ਵੱਜ ਰਿਹਾ ਸੁਣ ਲਓ, ਇਕੱਲਾ ਹਾਰਮੋਨੀਅਮ ਵੱਜ ਰਿਹਾ ਸੁਣ ਲਓ, ਜਾਂ ਇਕੱਠੇ ਹੋ ਕੇ ਸਾਜ ਪਟਕੀਲੇ ਨਹੀਂ ਹੋਣੇ ਚਾਹੀਦੇ, ਕਿਸੇ ਲੈਬੱਧ ਵਿੱਚ ਹੋਣ। ਆ ਦੇਖੋ ਜਿੰਨੇ ਪਿਕਚਰਾਂ ਚ ਗਾਣੇ ਨੇ ਸਾਰੇ 3 ਮਿੰਟ ਦੇ ਹੁੰਦੇ, 2 ਮਿੰਟ ਦੇ, 3 ਮਿੰਟ ਦੇ, 2.5 ਮਿੰਟ ਦੇ, ਇਸ ਤੋਂ ਵੱਧ ਨਹੀਂ ਹੁੰਦੇ। ਕਿਉਂ? ਉਹ ਜਿਤਨੇ ਪਟਕੀਲੇ ਮਿਊਜ਼ਿਕ ਹੁੰਦੇ ਨੇ ਉਹ ਸਾਰੇ ਦੇ ਸਾਰੇ ਮਤਲਬ ਇੰਨੇ ਜ਼ੋਰ ਸ਼ੋਰ ਵਿੱਚ ਵੱਜਦੇ ਨੇ, ਹਰੇਕ ਪੱਖ ਤੋਂ 50-50 ਸਾਧਨ ਜੁੜੇ ਹੁੰਦੇ ਨੇ, ਬੰਦੇ ਦੀ ਲੈਬੱਧ ਨਹੀਂ ਬਣਦੀ, ਸਗੋਂ ਮਾਨਸਿਕ ਸਥਿਤੀ ਜਿਹੜੀ ਹੈ ਉਹਦੇ ਵਿੱਚ ਭਟਕਦੀ ਹੈ। ਕਿਸੇ ਲੈਬੱਧ ਵਿੱਚ ਜਦੋਂ ਵੀ ਕੋਈ ਕੀਰਤਨ, ਕੋਈ ਰਾਗ, ਤਾਂਹੀਓ ਸਤਿਗੁਰਾਂ ਸਾਰੀ ਬਾਣੀ ਰਾਗਾਂ ਚ ਗਾਈ, ਸਤਿਗੁਰਾਂ ਨੇ ਕੀਰਤਨ ਹੀ ਕੀਤਾ ਹੈ, ਸਤਿਗੁਰਾਂ ਨੇ ਬਾਣੀ ਗਾਈ ਹੈ, ਰਾਗ ਇੱਕ ਸੁਰ ਵਿੱਚ ਗਾਈ ਹੈ। ਜਦੋਂ ਕਿਸੇ ਨੂੰ ਸੁਰ ਵਿੱਚ ਗਾਈਏ ਧਿਆਨ ਦੇਣਾ ਪੈਂਦਾ ਕਿ ਨਹੀਂ? ਹਾਰਮੋਨੀਅਮ ਦੀਆਂ ਸੁਰਾਂ ਜਦੋਂ ਫੜਾਂਗੇ ਸਾਡੀ ਆਵਾਜ਼, ਜੋ ਵੀ ਬੋਲੀਏ ਸਾਡੀ ਆਵਾਜ਼ ਤੇ ਸੁਰ, ਸੁਰ ਦੇ ਨਾਲ ਤਬਲਾ, ਉਹਦੀਆਂ ਮਾਤਰਾਂ, ਇਹਦੀਆਂ ਮਾਤਰਾਂ ਤੇ ਤੇਰੀਆਂ ਮਾਤਰਾਂ, ਇਹ ਤਿੰਨੇ ਜਦ ਇੱਕ ਹੋਣਗੇ ਤੇ ਰਾਗ ਬਣੇਗਾ। ਆਖੋ ਸਤਨਾਮ। ਮੇਰੀ ਸੁਰ, ਤੁਹਾਡੀ ਸੁਰ ਤੇ ਗੁਰਬਾਣੀ ਦੀ ਸੁਰ, ਤਿੰਨੇ ਸੁਰਾਂ ਜਦੋਂ ਇੱਕ ਹੋਣਗੀਆਂ, ਲੈਬੱਧ ਵਿੱਚ ਆ ਜਾਏਗਾ ਨਾ, ਉਦੋਂ ਪਿਆਰਿਓ ਆਨੰਦ ਆ ਜਾਏਗਾ। ਆਖੋ ਸਤਨਾਮ। ਦਾ ਆਨੰਦ ਤਾਂ ਨਹੀਂ ਆਉਂਦਾ, ਕੀਰਤਨ ਦਾ ਆਨੰਦ ਤਾਂ ਨਹੀਂ ਆਉਂਦਾ, ਬਈ ਰੌਲੇ ਗੌਲੇ ਦੇ ਵਿੱਚ ਬੈਠ ਕੇ ਅਸੀਂ ਸੁਣਦੇ ਹਾਂ, ਆਦੀ ਹੋ ਚੁੱਕੇ, ਤੇ ਬੋਲਣ ਵਾਲੇ ਵੀ ਆਦੀ ਹੋ ਚੁੱਕੇ ਨੇ, ਤੇ ਸਰੋਤੇ ਵੀ ਆਦੀ ਹੋ ਚੁੱਕੇ ਨੇ। ਬੋਲਣ ਵਾਲਿਆਂ ਨੂੰ ਮਸਾਲਾ ਚਾਹੀਦਾ, ਉਹ ਆਪਣਾ ਲੈ ਜਾਂਦੇ, ਤੇ ਸਰੋਤਿਆਂ ਨੂੰ ਚਾਹੀਦਾ ਵੀ ਚਲੋ ਜੇ ਦੋ ਘੜੀਆਂ ਬੈਠੀਆਂ ਠੀਕ ਹੈ, ਗੱਲ ਮੁੱਕ ਗਈ, ਤਾਂਹੀਓ ਇੱਧਰੋਂ ਸੁਣਿਆ ਤੇ ਇੱਧਰੋਂ ਨਿਕਲ ਜਾਂਦਾ। ਇਸ ਕਰਕੇ ਪਿਆਰਿਓ, ਜਦੋਂ ਤੁਸੀਂ ਕੀਰਤਨ ਘਰੇ ਕੈਸਟ ਲਗਾਓ, ਸ਼ਾਂਤ ਹੋ ਕੇ ਉਸ ਕੀਰਤਨ ਦੇ ਭਾਵ ਨੂੰ ਸੁਣੋ, ਸਮਝੋ। ਕੋਈ ਵੀ ਪ੍ਰਸੰਗ ਚੱਲ ਰਿਹਾ, ਇਹ ਸਾਰੀ ਬਾਣੀ ਸਤਿਗੁਰਾਂ ਨੇ ਕਿਸੇ ਨਾ ਕਿਸੇ ਪ੍ਰਥਾਏ ਉਚਾਰਨ ਕੀਤੀ ਹੈ। ਕਿਤੇ ਸਤਿਗੁਰਾਂ ਨੂੰ ਕੋਈ ਮਿਲ ਗਿਆ, ਕਿਤੇ ਕੋਈ ਮਿਲ ਗਿਆ, ਕਿਤੇ ਕੋਈ ਮਿਲ ਗਿਆ। ਕੋਈ ਕਿਸ ਤਰ੍ਹਾਂ ਦਾ, ਕੋਈ ਉੱਤਮ ਅਧਿਕਾਰੀ, ਕੋਈ ਮੱਧਮ ਅਧਿਕਾਰੀ, ਕੋਈ ਕ੍ਰਿਸ਼ਟ ਅਧਿਕਾਰੀ। ਸਾਹਿਬਾਂ ਨੇ ਉਸੇ ਪ੍ਰਕਾਰ ਨਾਲ ਉੱਤਮ ਨੂੰ ਉੱਤਮ ਉਪਦੇਸ਼ ਦਿੱਤਾ, ਮੱਧਮ ਨੂੰ ਮੱਧਮ ਦਿੱਤਾ, ਕਨਿਸ਼ਟ ਨੂੰ ਕਨਿਸ਼ਟ ਦਿੱਤਾ, ਫਸਟ ਨੂੰ ਫਸਟ ਕਲਾਸ ਦਾ, ਸੈਕਿੰਡ ਨੂੰ ਸੈਕਿੰਡ ਦਾ, ਥਰਡ ਨੂੰ ਥਰਡ ਦਾ। ਤਿੰਨੇ ਕਾਂਡ ਕਿਹੜੇ ਨੇ? ਗਿਆਨ ਕਾਂਡ, ਉਪਾਸ਼ਨਾ ਕਾਂਡ ਤੇ ਕਰਮ ਕਾਂਡ। ਕਰਮ ਕਾਂਡ ਵਿੱਚ ਆ ਜਾਂਦੀ ਸੇਵਾ। ਤਿੰਨ ਦੋਸ਼ ਨੇ ਅੰਤਸ਼ ਕਰਨ ਵਿੱਚ, ਮਲ ਦੋਸ਼, ਵਿਕਸ਼ੇਪ ਦੋਸ਼, ਆਵਰਣ ਦੋਸ਼। ਤੇ ਤਿੰਨੇ ਹੀ ਦੋਸ਼ਾਂ ਨੂੰ ਦੂਰ ਕਰਨ ਲਈ ਤਿੰਨ ਸਾਧਨ ਨੇ, ਕਰਮਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ। ਤੇ ਤਿੰਨ ਹੀ ਅਧਿਕਾਰੀ ਨੇ, ਉੱਤਮ ਅਧਿਕਾਰੀ, ਮੱਧਮ ਅਧਿਕਾਰੀ ਤੇ ਕਨਿਸ਼ਟ ਅਧਿਕਾਰੀ। ਕਨਿਸ਼ਟ ਕਹਿੰਦੇ ਨੇ ਜਿਹੜਾ ਤੀਸਰੇ ਦਰਜੇ ਦਾ ਅਧਿਕਾਰੀ ਹੈ। ਇਸ ਗੁਰਬਾਣੀ ਦੇ ਅੰਦਰ ਜਿਹੜਾ ਅਤਿ ਉੱਤਮ ਸਲੋਕ ਹੈ, ਅਤਿ ਉੱਤਮ ਪੁਰਸ਼ ਨੂੰ ਉਪਦੇਸ਼ ਹੈ, ਉਹ ਜੇ ਕਨਿਸ਼ਟ ਨੂੰ ਸੁਣਾਇਆ ਜਾਏ, ਕਨਿਸ਼ਟ ਬੈਠਾ ਜ਼ਰੂਰ ਰਹੇਗਾ ਪਰ ਉਹਦੇ ਅੰਦਰ ਉਹ ਵੱਸੇਗਾ ਨਹੀਂ। ਇਸ ਕਰਕੇ BA ਦੀਆਂ ਕਲਾਸਾਂ ਵੱਖਰੀਆਂ ਲੱਗਦੀਆਂ, ਪਹਿਲੀ ਦੀਆਂ ਕਲਾਸਾਂ ਵੱਖਰੀਆਂ ਲੱਗਦੀਆਂ ਤੇ ਦਸਵੀਂ ਦੀਆਂ ਕਲਾਸਾਂ ਵੱਖਰੀਆਂ ਲੱਗਦੀਆਂ। ਜੇ BA ਵਾਲੇ ਵੀ ਵਿੱਚੇ ਪਾ ਦਿਓ, ਦਸਵੀਂ ਵਾਲੇ ਵੀ ਵਿੱਚੇ ਪਾ ਦਿਓ ਤੇ ਕੱਚੀ ਪਹਿਲੀ ਵਾਲੇ ਵਿੱਚੇ ਪਾ ਦਿਓ ਤੇ ਕੀ ਬਣ ਗਿਆ? ਜੇ ਤੇ ਅਸੀਂ ਸੁਣਾਈ BA ਦੀ ਕੋਈ ਗੱਲ ਤੇ ਉਹ ਪਹਿਲੀ ਵਾਲਿਆਂ ਨੂੰ ਪਤਾ ਨਹੀਂ ਲੱਗੀ, ਜੇ ਅਸੀਂ ਸੁਣਾਈ ਕੋਈ ਪਹਿਲੀ ਵਾਲਿਆਂ ਦੀ ਗੱਲ, BA ਵਾਲਿਆਂ ਦਾ ਟਾਈਮ ਖਰਾਬ ਹੋਇਆ ਹੈ ਨਾ। ਵੀ ਕੋਈ ਉੱਤਮ ਅਧਿਕਾਰੀ ਹੈ, ਜਦੋਂ ਉਹਨੂੰ ਅਸੀਂ ABC ਸੁਣਾਈ ਤਾਂ ਉੱਤਮ ਅਧਿਕਾਰੀ ਜਿਹੜਾ ਉਹਨੇ ਕਹਿਣਾ ਵੀ ਮੇਰਾ ਤੇ ਟਾਈਮ ਹੀ ਖਰਾਬ ਕੀਤਾ ਨਾ, ਵੀ ਇਹ ਸਾਰੇ ਤੇ ਮੈਂ ਪਹਿਲੇ ਕਰ ਚੁੱਕਾ। ਇਸ ਕਰਕੇ ਇੱਕ ਕਰਮ ਕਾਂਡ, ਇੱਕ ਗਿਆਨ ਕਾਂਡ, ਇੱਕ ਉਪਾਸ਼ਨਾ ਕਾਂਡ, ਇੱਕ ਮੱਧਮ ਅਧਿਕਾਰੀ, ਉੱਤਮ ਅਧਿਕਾਰੀ, ਕਨਿਸ਼ਟ ਅਧਿਕਾਰੀ, ਮਲ ਦੋਸ਼, ਵਿਕਸ਼ੇਪ ਦੋਸ਼, ਆਵਰਣ ਦੋਸ਼। ਮਲ ਦੋਸ਼ ਹੁੰਦਾ ਹੈ ਜਿਹੜਾ ਮਨ ਨਾ ਲੱਗਣਾ, ਤੇ ਮੇਰਾ ਖਿਆਲ ਹੈ ਸਾਡੇ ਵਿੱਚੋਂ 60-70% ਐਸੇ ਪੁਰਸ਼ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਮਨ ਲੱਗੇ, ਮਲ ਦੋਸ਼ ਖਰਾਬ ਕਰਦਾ ਮਨ ਲੱਗਦਾ ਨਹੀਂ, ਬਹੁਤੇ ਲੋਕਾਂ ਦਾ ਇਹ ਕਹਿਣਾ। ਦੂਸਰਾ ਦੋਸ਼ ਹੈ ਵਿਕਸ਼ੇਪ ਦੋਸ਼, ਵਿਕਸ਼ਿਪਤਤਾ। ਸੁਣਦੇ ਹਾਂ ਪਰ ਕੁਛ ਮਨ ਅੰਦਰ ਖਟਪਟ ਚੱਲਦੀ ਹੈ, ਵਿਕਸ਼ਿਪਤ ਹੁੰਦਾ। ਜਾਂ ਮਨ ਨਾ ਕਰੋ, ਅਸੀਂ ਕੁਛ ਬੋਲ ਰਹੇ ਹਾਂ, ਤੁਸੀਂ ਕੁਛ ਸੁਣ ਰਹੇ ਹੋ, ਬਾਹਰੋਂ ਕੋਈ ਆਵਾਜ਼ ਆ ਰਹੀ ਹੈ, ਉਹਦੇ ਨਾਲ ਸਾਨੂੰ ਵਿਕਸ਼ਿਪਤਤਾ ਹੁੰਦੀ ਹੈ। ਆ ਕੋਈ ਕਿਸੇ ਨੇ ਲਿਫਾਫਾ ਹੀ ਇੱਥੇ ਰੱਖਿਆ ਹੋਵੇ ਪਲਾਸਟਿਕ ਦਾ ਤੇ ਮਾੜਾ ਮਾੜਾ ਕਿੜਕਿੜ ਕਿੜਕਿੜ ਕਰੀ ਜਾਏ ਤੇ ਸਾਰੇ ਡਿਸਟਰਬ ਹੋਣਗੇ। ਹੁਣ ਉਹਦੇ ਨਾਲ ਹੀ ਸਾਡਾ ਧਿਆਨ ਦੂਰ ਚੱਲਿਆ ਜਾਂਦਾ, ਨਜ਼ਰ ਹਟੀ, ਦੁਰਘਟਨਾ। ਸੜਕਾਂ ਤੇ ਲਿਖਿਆ ਹੁੰਦਾ ਵੀ ਦੇਖਿਓ, ਨਜ਼ਰ ਹਟੀ ਦੁਰਘਟਨਾ ਘਟੀ, ਧਿਆਨ। ਇਸ ਕਰਕੇ ਸਭ ਤੇ ਉੱਤਮ ਹਰੀ ਦੀ ਕਥਾ ਉੱਤਮ ਹੈ। ਇਹ ਬੋਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਨਾਮ ਸੁਨਤ ਦਰਦ ਦੁੱਖ ਲੱਥਾ। ਨਾਮ ਨੂੰ ਸੁਣਨਾ ਉੱਤਮ ਅਧਿਕਾਰੀ ਨਹੀਂ ਹੈ, ਇਹ ਮੱਧਮ ਅਧਿਕਾਰੀ ਹੈ। ਅੱਜ ਕੇਵਲ ਸੁਣ ਰਿਹਾ ਹੈ, ਮਲ ਦੋਸ਼ ਦੂਰ ਕੀਤੇ ਤੋਂ ਬਿਨਾਂ ਨਾਮ ਸੁਣਿਆ ਨਹੀਂ ਜਾਂਦਾ। ਆਖੋ ਸਤਨਾਮ। ਥੋੜਾ ਮੈਨੂੰ ਵੇਦਾਂਤ ਵਿਸ਼ੇ ਚ ਜਾਣਾ ਪੈ ਰਿਹਾ, ਥੋੜੇ ਧਿਆਨ ਜੋੜਿਓ। ਜਿਹਦੇ ਅੰਦਰ ਮਲ ਦੋਸ਼ ਹੋਏਗਾ ਉਹਨੂੰ ਅਜੇ ਝਾੜੂ ਮਾਰਨਾ ਚਾਹੀਦਾ, ਉਹਨੂੰ ਅਜੇ ਭਾਂਡੇ ਮਾਂਜਣੇ ਚਾਹੀਦੇ, ਉਹਨੂੰ ਅਜੇ ਸਫਾਈ ਕਰਨੀ ਚਾਹੀਦੀ, ਉਹਨੂੰ ਅਜੇ ਹੁਕਮ ਚ ਖਲੋਣਾ ਚਾਹੀਦਾ, ਉਹਨੂੰ ਅਜੇ ਨਿਮਰਤਾ ਰੱਖਣੀ ਚਾਹੀਦੀ ਹੈ, ਉਹਨੂੰ ਆਪਣੇ ਮਨ ਨੂੰ ਅਜੇ ਸਾਫ ਕਰਨ ਵਾਸਤੇ ਕੁਛ ਕਨਿਸ਼ਠ ਅਧਿਕਾਰੀ ਨੂੰ ਥਰਡ ਪਰਸਨ ਦੇ ਕੰਮ ਕਰਨੇ ਪੈਂਦੇ ਨੇ। ਆਰਮੀ ਦੇ ਵਿੱਚ ਕੁਛ ਫੋਰਥ ਕਲਾਸਾਂ ਹੁੰਦੀਆਂ ਨੇ, ਉਹ ਫੋਰਥ ਕਲਾਸਾਂ ਦਾ ਕੀ ਕੰਮ ਹੁੰਦਾ, ਜਿਹੜੇ ਫੋਰਥ ਦਰਜੇ ਦੇ ਬੰਦੇ ਹੁੰਦੇ ਨੇ ਉਹ ਕੱਪੜੇ ਧੋਂਦੇ ਆ, ਕੱਪੜੇ ਪ੍ਰੈਸ ਕਰਦੇ ਆ, ਸਫਾਈਆਂ ਕਰਦੇ ਆ, ਫੋਰਥ ਕਲਾਸ ਦੇ ਨੇ ਨਾ, ਸਫਾਈ ਕਰਦੇ ਨੇ। ਹੈ ਉਹ ਵੀ ਆਰਮੀ 'ਚ, ਆਰਮੀ ਤੋਂ ਬਾਹਰੇ ਨਹੀਂ। ਸਿਖਲਾਈ ਉਹਨਾਂ ਨੂੰ ਵੀ ਦਿੱਤੀ ਜਾਂਦੀ ਹੈ, ਜ਼ਰੂਰਤ ਪਵੇ ਤਾਂ ਉਹਨਾਂ ਨੂੰ ਵੀ ਲਿਆਉਂਦਾ। ਪਰ ਉਹਨਾਂ ਦੀ ਡਿਊਟੀ ਕੀ ਹੈ, ਉਹਨਾਂ ਨੇ ਬਸਤਰ ਧੋਣੇ, ਸਫਾਈਆਂ ਕਰਨੀਆਂ, ਭਾਂਡੇ ਮਾਂਜਣੇ, ਕੁਕਿੰਗ ਕਰਨੀ, ਹੋਰ ਕਈ ਕੁਛ, ਇਹਨੂੰ ਫੋਰਥ ਕਲਾਸ ਕਹਿੰਦੇ ਨੇ। ਹੈ ਉਹ ਵੀ ਆਰਮੀ। ਜਿਹੜੇ ਸਾਡੇ ਵਿੱਚ ਅਜੇ ਕਨਿਸ਼ਠ ਪੁਰਸ਼ ਨੇ ਉਹ ਵੀ ਸੰਗਤ ਵਿੱਚ ਜੀ ਸਦਕੇ ਆਉਂਦੇ ਨੇ, ਪਰ ਉਹ ਆ ਕੇ ਅਜੇ ਨਾਮ ਨਹੀਂ ਸੁਣ ਸਕਦੇ, ਕਿਉਂਕਿ ਨਾਮ ਉਸ ਭਾਂਡੇ ਵਿੱਚ ਪੈਣਾ ਜਿਹਦਾ ਮਲ ਦੋਸ਼ ਖਤਮ ਹੋ ਗਿਆ। ਜਿਹਦਾ ਅਜੇ ਮਲ ਦੋਸ਼ ਹੈ ਉਹਨੇ ਨਾਮ ਨਹੀਂ ਸੁਣ ਸਕਣਾ, ਉਹਨੂੰ ਅਜੇ ਸਮਝ ਨਹੀਂ ਆਉਣੀ। ਇਸ ਕਰਕੇ ਮਲ ਦੋਸ਼ ਨੂੰ ਪਹਿਲੇ ਸਾਫ਼ ਕਰਨਾ। ਕਿਵੇਂ ਕਰੀਏ, ਕਿਤੇ ਬਾਹਰ ਪੱਧਰੇ ਬਹਿ ਕੇ ਮਾਂਜੀਏ? ਨਹੀਂ ਜੀ, ਸਦਕੇ ਆਓ, ਸੰਗਤ ਵਿੱਚ ਬੈਠੋ, ਕੁਛ ਪੁੰਨਮਈ ਬਚਨਾਂ ਨੂੰ ਸੁਣਿਆ ਹੈ, ਸਨਈ ਸਨਈ ਹੌਲੀ ਹੌਲੀ ਮਨ ਨੂੰ ਟਿਕਾ ਵਿੱਚ ਲਿਆਈਏ, ਕੋਈ ਸਮਾਂ ਹੱਥੀ ਸੇਵਾ ਕਰੀਏ, ਕੋਈ ਸਮਾਂ ਹੱਥੀ ਸਾਧਨਾ ਕਰੀਏ, ਹੁਕਮ ਮੰਨੀਏ। ਆਹ ਹੁਣ ਗੁਰਮੁਖ ਪਿਆਰੇ ਬਾਹਰ ਬੈਠੇ ਸੀ ਕਥਾ ਕਰਕੇ, ਤੇ ਸਾਰੇ ਜੋੜੇ ਨਾਲ ਪਾਲਿਸ਼ ਕੀਤੇ। ਆਖੋ ਸਾਧਨਾ, ਸੇਵਾ ਹੀ ਹੈ ਨਾ। ਇੱਥੋਂ ਕਥਾ ਸੁਣ ਕੇ ਗਏ ਬਾਹਰ, ਜਾ ਕੇ ਸਾਰੀਆਂ ਪਿਆਰੀਆਂ ਸੰਗਤਾਂ ਦੇ ਜੜੇ ਇਹਨਾਂ ਨੇ ਸਾਫ਼ ਕੀਤੇ। ਜੇ ਸਾਰੀਆਂ ਸੰਗਤਾਂ ਇੱਟਾਂ ਢੋ ਰਹੀਆਂ ਸਨ ਤੇ ਇਹਨਾਂ ਨੇ ਸੰਗਤਾਂ ਦੇ ਜੋੜੇ ਸਾਫ਼ ਕਰਕੇ ਖੁਸ਼ੀ ਲਈ ਹੈ। ਕੋਈ ਸੰਗਤ ਨੇ ਥੋੜ੍ਹੀ ਆਖਿਆ, ਕੋਈ ਸੰਗਤ ਨੂੰ ਥੋੜ੍ਹੀ ਜ਼ਰੂਰਤ ਹੈ, ਕੋਈ ਸੰਗਤ ਥੋੜ੍ਹੀ ਚਾਹੁੰਦੀ ਵੀ ਅਸੀਂ ਇੱਥੇ ਪਾਲਿਸ਼ ਕਰਾਉਣ ਆਉਂਦੇ ਹਾਂ। ਨਹੀਂ, ਉਹਨਾਂ ਦੀ ਸ਼ਰਧਾ, ਉਹਨਾਂ ਨੇ ਬੁਰਸ਼ ਲੈ ਕੇ ਔਰ ਬੂਟ ਪਾਲਿਸ਼ ਕਰਕੇ ਸਾਰੀਆਂ ਸੰਗਤਾਂ ਦੀ ਖੁਸ਼ੀ ਕੀ ਲਈ ਕਿ ਜਿਹੜੀਆਂ ਸੰਗਤਾਂ ਆ ਰਹੀਆਂ ਸਾਡੇ ਹੀ ਭੈਣ ਤੇ ਸਾਡੇ ਹੀ ਭਰਾ ਨੇ। ਆਖੋ ਸਾਥੀਆਂ, ਸਤਸੰਗੀ ਜੋ ਹੈ ਇਹ ਸਾਡਾ ਆਪਣਾ ਪਰਿਵਾਰ ਹੈ। ਅਸੀਂ ਆਪਣੇ ਪਰਿਵਾਰ ਦੇ ਭਾਂਡੇ ਚੁੱਕਣ ਲੱਗਿਆਂ ਕਦੇ ਸੰਕੋਚ ਕੀਤਾ ਵੀ ਮੈਂ ਕਿਉਂ ਤੇਰੇ ਭਾਂਡੇ ਚੁੱਕਾਂ? ਹੁਣ ਚਾਹੀਦਾ ਕੀ ਹੈ ਕਿ ਬੱਚਿਆਂ ਨੂੰ ਮਾਂ ਪਿਓ ਦੇ ਭਾਂਡੇ ਚੁੱਕਣੇ ਚਾਹੀਦੇ ਨੇ, ਪਰ ਮਾਂ ਪਿਓ ਕਹਿੰਦੇ ਕੋਈ ਨੀ ਪੁੱਤ ਤੁਸੀਂ ਬੈਠੋ, ਤੁਸੀਂ ਪ੍ਰਸ਼ਾਦਾ ਛਕਿਆ, ਭਾਂਡੇ ਅਸੀਂ ਚੁੱਕ ਲੈਣੇ। ਆਖੋ ਸਤਨਾਮ। ਪਰਿਵਾਰ ਜੋ ਅਸੀਂ ਸਗੋਂ ਕਹਿੰਦੇ ਵੀ ਬੱਚਿਆਂ ਨੂੰ ਕੋਈ ਗੱਲ ਨੀ, ਤੁਸੀਂ ਪੁੱਤ ਆਪਣਾ ਪੜ੍ਹੋ, ਤੁਸੀਂ ਦੇਖੋ, ਆਪੇ ਕਰ ਲੈਂਦੇ ਅਸੀਂ, ਸਾਡਾ ਇਹ ਪਰਿਵਾਰ ਹੈ। ਇਸ ਪ੍ਰਕਾਰ ਨਾਲ ਜਦੋਂ ਅਸੀਂ ਸੇਵਾ ਕੀਤੀ ਹੈ, ਇੱਕ ਮੈਂ ਬੇਨਤੀ ਕਰਦੇ ਹਾਂ, ਉੱਤਮ ਅਧਿਕਾਰੀ ਕਹੇ ਵੀ ਮੇਰਾ ਮਲ ਦੋਸ਼ ਦੂਰ ਹੋ ਗਿਆ, ਮੈਨੂੰ ਸੇਵਾ ਦੀ ਲੋੜ ਨਹੀਂ। ਪਰ ਯਾਦ ਰੱਖੋ, ਜਿੱਥੇ ਉੱਤਮ ਅਧਿਕਾਰਤਾ ਆ ਗਈ ਹੈ, ਪਤਾ ਕੋਈ ਨਹੀਂ ਜੇ ਕਿਤੇ ਉੱਤਮ ਅਧਿਕਾਰੀ ਨੂੰ ਮਾਣ ਆ ਗਿਆ ਤੇ ਮੈਲੇ ਤੋਂ ਵੀ ਮੈਲਾ ਹੋ ਸਕਦਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਵੀ ਕਈ ਵਾਰ ਸੇਵਾ ਦੇ ਪੀਰੀਅਡ ਵਿੱਚ ਹੱਥ ਵਟਾਇਆ ਕਰਦੇ ਸਨ। ਆਖੋ ਸਤਨਾਮ। ਧੰਨ ਗੁਰੂ ਅਮਰਦਾਸ 12 ਸਾਲ ਲਗਾਤਾਰ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੇਵਾ ਕਰਨ ਲਈ ਜਲ ਦੀ ਸੇਵਾ ਕਰਦੇ ਰਹੇ। ਜਲ ਦੀ ਸੇਵਾ ਹੀ ਕੀਤੀ ਹੈ, ਉੱਤਮ ਅਧਿਕਾਰੀ ਬਣ ਗਏ। ਕਿਵੇਂ? ਜ਼ਬਾਨ ਤੇ ਇੰਨੀ ਸਤਿਅਤਾ ਆ ਗਈ, ਇੰਨੇ ਸਮੇਂ ਵਿੱਚ ਇੰਨੀ ਬੰਦਗੀ ਕੀਤੀ, ਇੰਨੀ ਨਿਮਰਤਾ, ਇੰਨਾ ਗੁਰੂ ਨਾਲ ਪਿਆਰ, ਇੰਨਾ ਸਨੇਹ ਕਿ ਜਿਹੜਾ ਅੰਦਰੋਂ ਮਲ ਵਿਕਸ਼ੇਪ ਸੀ ਸਾਰਾ ਦੂਰ ਹੋ ਗਿਆ। ਤੇ ਜੇ ਕਿਤੇ ਜੁਲਾਈ ਨੇ ਕਹਿ ਦਿੱਤਾ ਇਹ ਤੇ ਅਮਰੂ ਨਿਥਾਵਾਂ ਹੈ, ਸਤਿਗੁਰਾਂ ਦੇ ਮੁਖਾਰਬਿੰਦ ਚੋਂ ਸਿੱਧੇ ਸਹਿਜ ਸੁਭਾਅ ਨਿਕਲਿਆ ਕਮਲੀਏ, ਮੈਂ ਕਈ ਨਿਥਾਵਾਂ ਥੋਣੀ ਹੈ, ਮੈਂ ਗੁਰੂ ਵਾਲਾ ਹਾਂ, ਆਖੋ ਸਤਨਾਮ। ਹੋ ਗਈ ਨਾ ਝੱਲੀ, ਸਹਿਜ ਸੁਭਾਅ ਨਿਕਲੀ। ਹੁਣ ਸੇਵਾ ਕੀਤੀ ਨਿਮਰਤਾ ਨਾਲ, ਅਜੇ ਸਤਿਗੁਰਾਂ ਦੀ ਸੇਵਾ ਹੀ ਕੀਤੀ ਹੈ, ਪਰ ਸੇਵਾ ਕਰਨ ਨਾਲ ਉਹਨਾਂ ਦਾ ਮਲ ਦੋਸ਼ ਤੇ ਵਿਕਸ਼ੇਪ ਦੋਸ਼ ਪਹਿਲੀ ਕਲਾਸ ਤੇ ਦੂਜੀ ਕਲਾਸ ਪਾਸ। ਜੇ ਸਤਿਗੁਰਾਂ ਦੀ ਜ਼ਬਾਨ ਤੇ ਸਤਿਅਤਾ ਆ ਗਈ, ਉਹਨਾਂ ਦਾ ਬਚਨ ਸੱਤ ਹੋ ਗਿਆ, ਤੁਸੀਂ ਦੱਸੋ ਵੀ ਇਤਿਹਾਸ ਪੜਿਆ ਪਤਾ ਲੱਗਦਾ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੰਕਾਰ ਚ ਕਿਹਾ ਜਾ ਜਾ ਚੱਲੀਏ, ਮੈਂ ਗੁਰੂ ਵਾਲਾ। ਉਹ ਕਹਿੰਦੇ ਨਹੀਂ ਚੱਲੀਏ ਕਮਲੀਏ, ਮੈਂ ਨਿਥਾਵਾਂ ਥੋੜੀਆਂ, ਮੈਂ ਤੇ ਗੁਰੂ ਵਾਲਾ। ਸਹਿਜ ਚ ਆਖਿਆ ਸੀ, ਸਹਿਜ ਚ ਤੇ ਗੱਲ ਪੂਰੀ ਹੁੰਦੀ, ਆਖੋ ਸਤਨਾ। ਗੁੱਸੇ ਚ ਕਦੇ ਗੱਲ ਪੂਰੀ ਨਹੀਂ ਹੁੰਦੀ, ਅਗਿਆਨਤਾ ਚ ਕਦੇ ਕੋਈ ਗੱਲ ਪੂਰੀ ਨਹੀਂ ਹੁੰਦੀ, ਸਹਿਜ ਵਿੱਚ ਪੂਰੀ ਹੁੰਦੀ। ਤੇ ਇੱਕ ਬੇਨਤੀ ਕਰਦੇ ਹਾਂ, ਜੇ ਸਹਿਜ ਵਿੱਚ ਗੱਲ ਕਹੀ ਹੋਈ ਪੂਰੀ ਹੁੰਦੀ ਹੈ ਤੇ ਸਹਿਜ ਵਿੱਚ ਸੁਣੀ ਹੋਈ ਗੱਲ ਵੀ, ਹਾਂ ਸਰੋਤਾ ਵੀ ਪੂਰਾ ਹੋ ਸਕਦਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਧਵਲ ਆਕਾਸ, ਸੁਣਿਆ ਦੀਪ ਲੋ ਪਤਾਲ, ਸੁਣਿਆ ਪੋ ਨਾ ਸਕੇ ਕਾ, ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਨੂੰ ਸਦਾ ਖੁਸ਼ੀ। ਇਹਦਾ ਮਤਲਬ ਭਗਤ ਸੁਣਦੇ ਵੀ ਨੇ, ਆਖੋ ਸਤਨਾਮ। ਮਹਾਰਾਜ ਜੀ ਆਪਣੇ ਨਾ ਆਪਣੀਆਂ ਹੀ ਕਥਾ ਦੀਆਂ ਕੈਸਟਾਂ ਆਪਣੇ ਸਿਰਾਣੇ ਲਾ ਕੇ ਆਪੇ ਸੁਣਿਆ ਕਰਦੇ ਸੀ, ਆਖੋ ਸਤਨਾਮ। ਕੋਈ ਮਾਣ ਨਹੀਂ, ਮਹਾਰਾਜ ਜੀ ਜਿਹੜੇ ਬਚਨਾਂ ਨੂੰ ਕਹਿੰਦੇ ਸੀ, ਪਤਾ ਨਹੀਂ ਕਿੰਨੀ ਅਗਾਧ ਬੋਧ ਅਗੰਮ ਬਿਰਤੀ ਤੋਂ, ਕਿੱਡੀ ਉੱਚੀ ਸੁਰਤ ਤੋਂ ਪਾਵਨ ਬਚਨ ਆਉਂਦੇ ਸੀ, ਤੇ ਉਹ ਆਪਣੇ ਸਿਰਾਣੇ ਰੱਖ ਕੇ ਆਪੇ ਸੁਣ ਕੇ ਤੇ ਆਪੇ ਹੀ ਅੱਖਾਂ ਚੋਂ ਅੱਥਰੂ ਆਉਂਦੇ ਰਹਿੰਦੇ ਸੀ ਤੇ ਵਿਰਾਗ ਦੇ ਵਿੱਚ ਭਿੱਜੇ ਰਹਿੰਦੇ ਸੀ ਸਾਰਾ ਸਾਰਾ ਦਿਨ, ਜਾਂ ਫਿਰ ਕਹਿਣਾ ਬਈ ਸਾਨੂੰ ਕੋਈ ਨਾ ਕੋਈ ਇੱਥੇ ਗ੍ਰੰਥ ਸੁਣਾਓ, ਤੇ ਪੰਜ ਪੰਜ ਸੱਤ ਸੱਤ ਘੰਟੇ ਮਹਾਰਾਜ ਜੀ ਨੇ ਉੱਚੀ ਸੁਰਤ ਦੇ ਬੜੇ ਬੜੇ ਵਿਦਵਤਾ ਜਿਹੜੀ ਸੀ ਜਿਨ੍ਹਾਂ ਵਿੱਚ ਭਰੀ ਹੋਈ, ਬੜੇ ਬਰੀਕ ਗ੍ਰੰਥ, ਖੰਡਨ ਖਾਦ, ਅਦਵੈਤ ਸਿੱਧੀ, ਮੋਕਸ਼ ਪੰਥ, ਇਹ ਗ੍ਰੰਥ ਮਹਾਰਾਜ ਜੀ ਨੇ ਸੁਣਨੇ। ਨਹੀਂ ਤੇ ਬ੍ਰਹਮ ਗਿਆਨੀ ਨੂੰ ਸੁਣਨ ਦੀ ਲੋੜ ਕੀ ਹੈ ਪਿਆਰਿਓ? ਰਾਗੀ ਕੀਰਤਨ ਕਰਦੇ ਹੋਣ ਤੇ ਗੁਰੂ ਅਰਜਨ ਦੇਵ ਜੀ ਬੈਠੇ ਹੋਣ, ਬਾਣੀ ਵੀ ਉਹਨਾਂ ਉਚਾਰੀ ਹੋਵੇ, ਔਰ ਕੀਰਤਨ ਕਰਦੇ ਹੋਣ ਰਾਗੀ ਤੇ ਸਤਿਗੁਰੂ ਜੀ ਬੈਠੇ ਹੋਣ, ਹਾਂ ਇਹੀ ਤੇ ਆਨੰਦ ਹੈ। ਅਸੀਂ ਹੁਣ ਕੇਵਲ ਕਹਿਣਾ ਪਸੰਦ ਕਰੀਏ, ਸੁਣਨਾ ਪਸੰਦ ਨਾ ਕਰੀਏ, ਤੇ ਮੇਰਾ ਖਿਆਲ ਹੈ ਕਿ ਸਾਡੀ ਵੀ ਏਡੀ ਕੋਈ ਉੱਚੀ ਸੁਰਤ ਨਹੀਂ ਹੋਏਗੀ। ਮੈਂ ਬੇਨਤੀ ਕਰਦਾ, ਮੇਰੇ ਤੇ ਬਖਸ਼ਿਸ਼ ਸਤਿਗੁਰਾਂ ਕੀਤੀ ਹੈ ਕਿ ਮੈਂ ਜਦੋਂ ਵੀ ਕਿਸੇ ਦੀ ਕਥਾ ਜਾਂ ਕਿਸੇ ਮਹਾਂਪੁਰਖ ਦਾ ਕੀਰਤਨ ਕਿਸੇ ਕੈਸਟ ਨੂੰ ਸੁਣਦਾ ਵਾਂ ਤੇ ਮੈਂ ਉਹਦੇ ਵਿੱਚ ਬੜਾ ਲੀਨ ਹੁੰਦਾ, ਮੈਨੂੰ ਉਸਦਾ ਆਨੰਦ ਆਉਂਦਾ। ਜੇ ਮੈਂ ਸਟੇਜਾਂ ਤੇ ਵੀ ਜਾਂਦਾ ਰਿਹਾ ਤੇ ਸਿੱਧਾ ਸਟੇਜ ਤੇ ਜਾ ਕੇ ਬੈਠ ਕੇ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਬੋਲ ਰਿਹਾ ਨਾ, ਉਹਨੂੰ ਧਿਆਨ ਨਾਲ ਸੁਣਨਾ, ਸੁਣਨ 'ਚ ਵੀ ਸਾਨੂੰ ਬੜਾ ਆਨੰਦ ਮਿਲਦਾ। ਕਈਆਂ ਨੂੰ ਕੇਵਲ ਸੁਣਾਉਣ 'ਚ ਆਨੰਦ ਮਿਲਦਾ, ਉਹ ਸੁਣਨ ਲੱਗਿਆ ਉਹਨਾਂ ਦਾ ਸਿਰ ਦੁਖਣ ਲੱਗ ਜਾਂਦਾ। ਸਟੇਜ 'ਤੇ ਸਾਨੂੰ ਪਤਾ ਲੱਗਦਾ ਰਿਹਾ ਬਈ ਜਿਹੜੇ ਸੁਣਾਉਣ ਆਉਂਦੇ ਸੀ ਉਹ ਕਹਿੰਦੇ ਬਾਬੇ ਸਾਨੂੰ ਕਦੋਂ ਟਾਈਮ ਦਿਓਗੇ, ਸਾਡੇ 'ਤੇ ਸਿਰ ਦਰਦ ਹੁੰਦਾ ਸਾਨੂੰ, ਤੇ ਤੁਸੀਂ ਛੁੱਟੀ ਦਿਓ, ਛੇਤੀ ਟਾਈਮ ਲਵਾਓ ਸਰ, ਸੁਣਾਉਣ ਆਉਂਦੇ ਕਿ ਸੁਣ ਨਹੀਂ ਸਕਦੇ। ਤੇ ਜਿਹੜਾ ਕੇਵਲ ਸੁਣਾਉਣ ਜਾਣਦਾ ਸੁਣ ਨਹੀਂ ਜਾਣਦਾ, ਉਹ ਪਿਆਰਿਓ ਕੱਚਾ ਬਿਰਹੀ ਹੈ, ਕੇਵਲ ਸੁਣਾਉਣਾ ਜਾਣਦਾ। ਸਤਿਗੁਰੂ ਜੀ ਸੁਣਦੇ ਵੀ ਸਨ, ਸੁਣਾਉਂਦੇ ਵੀ ਸਨ। ਰਾਗੀ ਕੀਰਤਨ ਕਰਦੇ ਸੀ, ਸਾਹਿਬ ਜੀ ਬੈਠ ਜਾਂਦੇ ਸੀ, ਆਨੰਦ ਵਿੱਚ ਬੈਠ ਜਾਂਦੇ ਸੀ। ਜੇ ਕਿਤੇ ਬਾਣੀ ਆਉਂਦੀ ਸੀ ਮਰਦਾਨਿਆਂ, ਬਈ ਰਬਾਬ ਤੂੰ ਵਜਾ, ਆਖੋ ਸਤਨਾਮ। ਰਬਾਬ ਤੂੰ ਵਜਾ ਪਿਆਰਿਆ, ਸਾਹਿਬਾਂ ਦਾ ਫੁਰਮਾਨ ਆਇਆ ਹੈ जैसी मैं आवै खसम की बाणी, 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 तैसड़ा करी ज्ञान मिला लो, जैसी मैं आवै खसम की बाणी, जैसी मैं आवै खसम की बाणी, जैसी मैं वाह वाह बाणी निरंकार है, 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 विच बाणी अमृत सारे, वाह वाह बाणी निरंकार है, वाह वाह बाणी निरंकार है, वाह 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 बाणी निरंकार है, वाह वाह बाणी निरंकार है, वाह वाह सतगुरु जी ने कह देना भी बाणी आई है मरदानिया, तू तार छेड़ शब्द शुरू कर देना, आनंद विच मगन बैठे दोनों गुरु चेले ने आनंद लेना। प्यारियो ये दो पता कौन ने, तुसी भी बैठो कले कले, ये दो पता कौन ने, मन ते शब्द आखो साथना, सुरत ते शब्द, शब्द गुरु सुरत तन चेला, शब्द नू नानक बनाओ, शब्द नानक है ते सुरती नू मर्दाना बनाओ, आखो साथना। जदों गुरु दा हुक्म हो गया मर्दानिया तार छेड़, उस वेले सुरत तार छेड़े विस्माद विच चली जाए, उदों ही ये सुरत, मैं ध्यान दी गल कर रहा सी ध्यान विच, जद धुन में ध्यान, ध्यान में जानिया, धुन विच ध्यान ते ध्यान विच जानिया गया। प्यारियो जदों शब्द विच ध्यान ही ना होया, कथा विच ध्यान ही ना होया, साड़ी सुरत ही ना होई, ते फिर जेड़ा मालक दा हुक्म आया सी ध्यान नहीं लगा, सुरत ने नहीं जानिया, ओ ता निरंकार स्वरूप सी, पर तू ता निरंकार विच लीन नहीं ना होया। इस वास्ते की करिए कि जदों भी बाणी दा शब्द जेते गुरु नानक नू आ रहा सी, ते गुरु नानक नू मरदाने नू, गुरु नानक मरदाने नू कह रहा सी, मरदानिया बाणी आई है तार छेड़, आपां आनंद लईए। जदों भी किते कथा दा कीर्तन दा मौका बने ना आपां नू, उस वेले मन नू कहो बाणी आई है मना, तार छेड़ दे, सुरत जोड़ दे, आखो सतनाम, ध्यान ला लै। ध्यानी ध्यान लाए ते ज्ञानी ज्ञान कमाए, जे ध्यानी होके ध्यान ना लाए ते ज्ञानी होके ज्ञान कमाए ना, ज्ञान कहना होर है। मैं पहले गल कर रहा सी भी जेड़ा केवल कहण वाला ते कहना ही जानदा, सुनना नहीं जानदा, एदा मतलब वो कमाई नहीं चाहुंदा, वो व्यापारी है। इस करके ਜਿੱਥੇ ਤੁਸੀਂ ਬਹੁਤ ਕੁਛ ਕਹਿਣਾ ਜਾਣਦੇ ਹੋਵੋ ਉੱਥੇ ਸੁਣਨਾ ਵੀ ਚਾਹੀਦਾ। ਕਿਉਂ ਕਿ ਪਿਆਰਿਓ ਉੱਤਮ ਅਧਿਕਾਰੀ ਜੇ ਅਸੀਂ ਹੋ ਜਾਈਏ, ਭਾਵੇਂ ਅਸੀਂ ਕਨਿਸ਼ਟ ਤੇ ਮੱਧਮ ਪਾਸ ਕਰਕੇ ਕਲਾਸਾਂ ਆਏ ਹਾਂ, ਪਰ ਫਿਰ ਵੀ ਜੇ ਇੱਥੇ ਕੋਈ ਕਨਿਸ਼ਟ ਵੀ ਬੈਠਾ ਹੋਵੇ ਤਾਂ ਵੀ ਸਤਿਗੁਰਾਂ ਦੀ ਬਾਣੀ ਦੀ ਕਥਾ, ਸਾਹਿਬਾਂ ਦਾ ਕੀਰਤਨ ਕਨਿਸ਼ਟ ਨੂੰ ਰਸ ਦੇਵੇਗਾ। ਇਹ ਬਾਣੀ ਹੈ, ਜੇ ਰੋਜ਼ ਜਪਜੀ ਪੜ੍ਹਦੇ ਰਵਾਂਗੇ ਤੇ ਉੱਤਮ ਨੂੰ ਗਿਆਨ ਵਿੱਚ ਵਾਧਾ ਹੋਵੇ। ਆਖੋ ਸਤਨਾਮ। ਉੱਤਮ ਬੰਦੇ ਨੂੰ ਗਿਆਨ ਵਿੱਚ ਵਾਧਾ ਹੋਵੇਗਾ। ਅਸੀਂ ਇਹ ਨਹੀਂ ਕਹਿਣਾ ਰੋਜ਼ ਜਪਜੀ ਸਾਹਿਬ, ਨਹੀਂ, ਜਪਜੀ ਸਾਹਿਬ ਪੜ੍ਹੋ ਇੰਨੇ ਮਗਨ ਹੋ ਜਾਓ, ਆਸਾ ਦੀ ਵਾਰ ਪੜ੍ਹੋ ਇੰਨੇ ਮਗਨ ਹੋ ਜਾਓ, ਸੁਖਮਨੀ ਸਾਹਿਬ ਪੜ੍ਹੋ ਇੰਨੇ ਮਗਨ ਹੋ ਜਾਓ। ਇੱਕ ਮੇਰੇ ਚ ਬੇਨਤੀ ਕਰਦੇ ਹਾਂ, ਜਦੋਂ ਵੀ ਤੁਸੀਂ ਨਿਤਨੇਮ ਕਰਨਾ, ਭੋਜਨ ਨਾ ਖਾਓ ਜ਼ਿਆਦਾ। ਆ ਸਾਡੇ ਇੱਥੇ ਰਾਗੀ ਕਈ ਵਾਰ ਕੀਰਤਨ ਕਰਦੇ ਤਾਂ ਉੱਠਣ ਲੱਗੇ ਆਇਆ ਹੁੰਦਾ ਵੀ ਇਹਨਾਂ ਨੂੰ ਚਾਰ ਬੰਦੇ ਉਠਾਉਣ ਹੁਣ, ਕਿਉਂਕਿ ਬੈਠਾ ਜਾਂਦਾ ਨਹੀਂ, ਪ੍ਰਸ਼ਾਦੇ ਜ਼ਿਆਦਾ ਛਕ ਲੈਣੇ, ਸੁਰਤ ਦਾ ਟਿਕਾ ਨਹੀਂ ਬਣਦਾ। ਮੈਂ ਸੱਚ ਕਹਿ ਰਿਹਾ, ਤੇ ਰਸ ਪੈਦਾ ਨਹੀਂ ਹੁੰਦਾ। ਸਾਨੂੰ ਬੋਲਣ ਵਾਲੇ ਨੂੰ ਰਸ ਨਹੀਂ ਆਏਗਾ, ਸਰੋਤੇ ਨੂੰ ਵੀ ਰਸ ਨਹੀਂ ਆਏਗਾ। ਤੇ ਜੇ ਸਰੋਤਾ ਉਸਲ ਵਾਟੇ ਭੰਨਦਾ ਹੈ ਤੇ ਸੁਣਾਉਣ ਵਾਲਾ ਸੁਰਤ ਚ ਸੁਣਾ ਰਿਹਾ ਹੈ, ਉਹ ਸਗੋਂ ਦੂਸਰੇ ਨੂੰ ਵੀ ਖਰਾਬ ਕਰੇਗਾ। ਇਸ ਕਰਕੇ ਪਿਆਰਿਓ ਕੀ ਕਰੋ, ਅਤੀ ਜ਼ਿਆਦਾ ਧਿਆਨ ਵਿੱਚ ਖਾਣਾ, ਅਤੀ ਜ਼ਿਆਦਾ ਧਿਆਨ ਵਿੱਚ ਬਾਹਰ ਮੁੱਖ ਹੋਣਾ ਖਤਰੇ ਤੋਂ ਖਾਲੀ ਨਹੀਂ, ਖਤਰਾ ਹੈ। ਇਸ ਕਰਕੇ ਕੀ ਕਰੀਏ, ਜੇ ਤੁਸੀਂ ਧਿਆਨ ਦੀ ਕਮਾਈ ਕਰਨੀ ਹੈ, ਧਿਆਨ ਵਿੱਚ ਜੁੜਨਾ, ਧਿਆਨ ਵਿੱਚ ਜੀਉਣਾ, ਧਿਆਨ ਵਿੱਚ ਸੁੱਖ ਲੈਣਾ ਹੈ, ਧਿਆਨ ਵਿੱਚ ਆਨੰਦ ਲੈਣਾ ਹੈ, ਧਿਆਨ ਵਿੱਚ ਹੀ ਆਨੰਦ ਹੈ, ਤੇ ਪਿਆਰਿਓ ਬਚਨ ਮੰਨੋ, ਬਹੁਤਾ ਸਾਰਾ ਦਿਨ ਖਾਣਾ ਖੂਣਾ ਛੱਡੋ। ਇਸ ਤਰ੍ਹਾਂ ਹੀ ਸੀ ਜਦੋਂ ਜੀ ਦਾ ਚਿੱਤ ਕਹਾਂ, ਇੰਨਾ ਜ਼ਰੂਰ ਹੈ ਕਿ ਜਦੋਂ ਥੋੜਾ ਕੰਮ ਕੁੰਮ ਚੱਲਦਾ ਭੁੱਖ ਲੱਗਦੀ ਹੈ, ਪਰ ਮੈਂ ਕਈ ਵਾਰੀ ਬੇਨਤੀ ਕਰਦਾ ਕਿ ਮੈਂ ਅੱਠ ਅੱਠ ਦਸ ਦਸ ਘੰਟੇ ਵੀ ਬੋਲਦਾ ਰਹਿੰਦਾ ਸਾਰਾ ਦਿਨ, ਤੇ ਮੈਂ ਦੁਹਰਾ ਦਿਆਂ ਫੇਰ, ਮੈਂ ਕੋਈ ਬਹੁਤਾ ਖਾਣਾ ਨਹੀਂ ਖਾਂਦਾ। ਤੁਸੀਂ ਕਹੋਗੇ ਵੀ ਅਭਿਆਸ ਹੈ ਬਾਬਿਆਂ ਦਾ, ਅਸਲ ਤੌਰ ਤੇ ਅਭਿਆਸ ਦੀ ਗੱਲ ਨਹੀਂ, ਸਾਨੂੰ ਪਰੇਸ਼ਾਨੀ ਇਸ ਗੱਲ ਦੀ ਹੋਵੇਗੀ ਕਿ ਅਸੀਂ ਨਾ ਤਾਂ ਆਪਣੀ ਸੁਰਤ ਚ ਬੋਲ ਸਕਾਂਗੇ, ਨਾ ਆਪਣੇ ਧਿਆਨ ਚ ਬੈਠ ਸਕਾਂਗੇ, ਤੇ ਜੇ ਸਾਡੇ ਨਾਲ ਬਾਹਰ ਇਸ ਤਰ੍ਹਾਂ ਹੁੰਦਾ ਰਿਹਾ ਤੇ ਬਿਮਾਰੀਆਂ ਦਾ ਘਰ ਸੀ, ਬਿਮਾਰੀਆਂ ਤਾਂ ਲੱਗਦੀਆਂ ਨੇ। ਤੁਸੀਂ ਵੀ ਸਾਰੇ ਧਿਆਨ ਵਿੱਚ ਸਥਿਤ ਹੋਵੋ। ਜੇ ਤੁਸੀਂ ਸਾਡੇ ਪਾਸ ਆ ਕੇ ਆਨੰਦ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਘਰਾਂ ਚ ਬੈਠ ਕੇ ਵੀ ਇਹ ਆਨੰਦ ਮਿਲੇ, ਜਦੋਂ ਤੁਸੀਂ ਪਾਠ ਕਰੋ ਤੁਹਾਨੂੰ ਆਨੰਦ ਆਏ, ਜਦੋਂ ਤੁਸੀਂ ਕੀਰਤਨ ਸੁਣੋ ਤੁਹਾਨੂੰ ਆਨੰਦ ਆਏ। ਇਹ ਤਾਂ ਆ ਸਕਦਾ ਜੇ ਧਿਆਨ ਵਿੱਚ ਬੈਠ ਕੇ ਆਪਾਂ ਸਾਰੇ ਸੁਣਾਂਗੇ, ਤੇ ਧਿਆਨ ਵਿੱਚ ਬੈਠ ਕੇ ਹੀ ਗਾਇਆ ਜਾਏ, ਧਿਆਨ ਵਿੱਚ ਬੈਠ ਕੇ ਹੀ ਸੁਣਿਆ ਜਾਏ, ਤੇ ਪਿਆਰਿਓ ਬਹੁਤ ਆਨੰਦ ਆਉਂਦਾ ਹੈ। ਸੋ ਆਪਾਂ ਚੱਲ ਰਹੇ ਸ਼ਬਦ ਦੀ ਲੜੀ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਤੀਸਰੇ ਪਦ ਦਾ ਜਿਹੜਾ ਹੈ ਉਚਾਰਨ ਸਾਹਿਬਾਂ ਨੇ ਕਰਨਾ ਹੈ। ਆਓ 2 ਮਿੰਟ ਵਾਸਤੇ ਆਪਾਂ ਗੁਰ ਸ਼ਬਦ ਵਿੱਚ ਜੁੜੀਏ, ਆਪਣੇ ਹਿਰਦੇ ਨੂੰ ਸਾਫ਼ ਕਰੀਏ ਔਰ ਧਿਆਨ ਵਿੱਚ ਰਹੀਏ। ਨੇਤਰ ਮੀਟ ਲਓ ਸਾਰੇ ਜਣੇ, ਨੇਤਰ ਤਾਂ ਮੀਟਣੇ ਹੈ ਕਿ ਕਈ ਵਾਰ ਅਸੀਂ ਬੋਲਦਿਆਂ ਬੋਲਦਿਆਂ ਬਦੋ ਬਦੀ ਆਸ ਪਾਸ ਤੱਕ ਲੈਂਦੇ ਹਾਂ ਤੇ ਸਾਡੀ ਸੁਰਤ ਦਾ ਖਿੰਡਾਪਣ ਹੋ ਜਾਂਦਾ ਹੈ। ਇਸ ਕਰਕੇ ਸਾਰੇ ਜਣੇ ਨੇਤਰ ਮੀਟੋ, ਬਿਲਕੁਲ ਸਿੱਧੇ ਹੋ ਕੇ ਬੈਠੋ ਔਰ ਆਓ ਪਰਮਾਤਮਾ ਦੇ ਨਾਮ ਦਾ ਚਿੰਤਨ ਕਰੀਏ। ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦਿਆਂ ਕਹਿੰਦੀ ਹੈ, ਪ੍ਰਭ ਕਾ ਸਿਮਰਨ, ਪ੍ਰਭ ਕਾ ਸਿਮਰਨ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਮੂਚਾ ਮੂਰਖ, ਬੇਸਮਝ, ਅਨਾੜੀ, ਪਾਗਲ, ਜਿਹਨੂੰ ਸੁਰਤ ਦਾ ਟਿਕਾ ਨਹੀਂ ਬਣਦਾ। ਸਾਹਿਬ ਕਹਿੰਦੇ ਨੇ ਉਹ ਮੂਚਾ ਮੂਰਖ ਬੰਦਾ ਵੀ ਪਰਮਾਤਮਾ ਦਾ ਸਿਮਰਨ ਸੁਣੇ ਕਰੇ, ਉਹਦੀ ਮੂਰਖਤਾਈ ਦਾ ਉਹ ਜਿਹੜਾ ਮੂਰਖਪਨ ਹੈ ਉਹ ਵੀ ਹਟ ਜਾਂਦਾ ਹੈ। ਇਸ ਕਰਕੇ ਸਾਰੇ ਨੇਤਰ ਮੀਟ ਕੇ ਆਓ 2 ਮਿੰਟ ਦੀ ਆਰਾਧਨਾ ਸਾਹਿਬਾਂ ਦੇ ਚਰਨਾਂ ਚ ਕਰੀਏ। ਸਤਿਗੁਰੂ ਦੀ ਪਾਵਨ ਬਾਣੀ ਸੁਣਨ ਦੇ ਅਧਿਕਾਰੀ ਹੋਈਏ। ਸਾਰਿਆਂ ਨੇ ਇੱਕ ਲੈ ਵਿੱਚ, ਇੱਕ ਸੁਰ ਵਿੱਚ, ਧਿਆਨ ਵਿੱਚ ਬੋਲਣਾ ਹੈ ਔਰ ਬੜੇ ਮੱਧਮ ਆਵਾਜ਼ ਵਿੱਚ ਬੋਲਣਾ ਹੈ। ਜ਼ਿਆਦਾ
ਜਿਸ ਦੀ ਆਵਾਜ਼ ਨਾ ਰਲੇ ਉਹ ਭਾਵੇਂ ਨਾ ਵੀ ਬੋਲੇ ਤਾਂ ਵੀ ਠੀਕ ਹੈ, ਆਵਾਜ਼ ਮਿਲਾ ਕੇ ਚੱਲੋ। ਪਤਾ ਨਹੀਂ ਲੱਗੇਗਾ ਇੱਕ ਬੋਲ ਰਿਹਾ ਕਿ ਬਹੁਤੇ ਬੋਲ ਰਹੇ ਨੇ, ਕਿਉਂਕਿ ਬਹੁਤੇ ਬੋਲਾਂ ਦੇ ਵਿੱਚ ਏਕਤਾ ਨਹੀਂ ਬਣਦੀ। ਜਦੋਂ ਸਾਰਿਆਂ ਦੀ ਲੈ ਵੱਧ ਬਣ ਗਈ, ਇੱਕ ਆਵਾਜ਼ ਆਏਗੀ, ਇੱਕ ਦਾ ਆਨੰਦ ਆਏਗਾ, ਇੱਕ ਵਿੱਚ ਲੀਨ ਹੋਵਾਂਗੇ, ਏਕਤਾ ਬਣੇਗੀ। ਇਹੀ ਆਪਾਂ ਬਣਾਉਣੀ ਹੈ। ਇੱਕ ਓਂਕਾਰ, 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 ਇੱਕ ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਇੱਕ ਓਂਕਾਰ, 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 ਇੱਕ ਇੱਕ ਓਂਕਾਰ, ਇੱਕ ਓਂਕਾਰ, ਇੱਕ ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਚੱਪੂ ਚੱਲ ਰਿਹਾ ਚੱਪੂ, ਇੱਕ ਓਂਕਾਰ, 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 ਇੱਕ ਇੱਕ ਓਂਕਾਰ, 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 ਇੱਕ 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 ਇੱਕ ਓਂਕਾਰ। ਇਹ ਹੈ ਸੁਰਤ ਦੇ ਵਿੱਚ, ਸ਼ਬਦ ਦੇ ਵਿੱਚ ਸੁਰਤ ਦਾ ਲੈ ਹੋਣਾ। ਜਦੋਂ ਤੁਸੀਂ ਆਪਣਾ ਅਭਿਆਸ ਸਮਾਧੀ ਵਿੱਚ ਬੈਠੋ, ਇਹਦਾ ਜਾਪ ਲੰਮਾ ਸਾਹ ਲੈ ਕੇ ਕਰੋ। ਲੰਮਾ ਸਾਹ ਲੈ ਕੇ ਕਰਨ ਨਾਲ ਸਵਾਸਾਂ ਨਾਲ ਸਿਮਰਨ ਬਣੇਗਾ। ਜ਼ੋਰ ਨਹੀਂ ਲਾਉਣਾ, ਕੇਵਲ ਇੱਕ ਵਿੱਚ ਓਂਕਾਰ ਨੇ ਲੀਨ ਹੋਣਾ ਹੈ। ਸਾਰੀ ਸ੍ਰਿਸ਼ਟੀ ਮਾਇਆ ਦੀ ਬਣੀ ਹੈ, ਮਾਇਆ ਪਰਮਾਤਮਾ ਤੋਂ ਉਤਪੰਨ ਹੋਈ ਹੈ। ਮੰਨਣਾ ਕਰੋ ਸਾਰਾ ਬ੍ਰਹਿਮੰਡ, ਸਾਰਾ ਸੰਸਾਰ ਇੱਕ ਵਿੱਚ ਲੀਨ ਹੋ ਰਿਹਾ ਹੈ। ਇੱਕ ਇੱਕ ਹੋ ਗਿਆ ਇੱਕ ਕਹਿਣ ਨਾਲ, ਇੱਕ ਸੁਰਤ ਇੱਕ ਟਿਕਾ ਇੱਕ ਮਨ ਇੱਕ ਓਂਕਾਰ। ਇਹ ਜਦੋਂ ਆਪਾਂ ਭੋਜਨ ਬਿਲਕੁਲ ਸੰਜਮ ਵਿੱਚ ਖਾਵਾਂਗੇ, ਗਲੇ ਦੀ ਖਰ ਖਰਾਹਟ ਸਮਾਪਤ ਹੋਵੇਗੀ। ਓਂਕਾਰ ਲੰਮੀ ਸੁਰ ਵਿੱਚ ਕਹਿਣ ਦੇ ਨਾਲ ਇਉਂ ਲੱਗੇਗਾ ਜਿਵੇਂ ਸਾਗਰ ਵਿੱਚ ਲੀਨ ਹੋ ਰਹੇ ਹੋ, ਜਿਵੇਂ ਸਮੁੱਚੇ ਬ੍ਰਹਿਮੰਡ ਵਿੱਚ ਆਤਮਾ ਪਰਮਾਤਮਾ ਵਿੱਚ ਲੀਨ ਹੋ ਰਹੀ ਹੈ, ਜਿਵੇਂ ਪੌਣ ਵਿੱਚ ਪੌਣ ਅਭੇਦ ਹੋ ਰਹੀ ਹੈ, ਜਿਵੇਂ ਸੂਰਜ ਦੀ ਕਿਰਨ ਸੂਰਜ ਨਾਲ ਅਭੇਦ ਹੋ ਰਹੀ ਹੈ, ਜਲ ਵਿੱਚ ਜਲ ਮਿਲ ਰਿਹਾ ਹੈ, ਇਸ ਪ੍ਰਕਾਰ ਇਸ ਸੁਰਤ ਦਾ ਟਿਕਾ ਬਣੇਗਾ। ਕੋਈ ਬਹੁਤੀ ਤੇਜ ਮਾਲਾ ਫੇਰਨ ਦੀ ਲੋੜ ਨਹੀਂ, ਕੋਈ ਭੱਜਣ ਦੀ ਲੋੜ ਨਹੀਂ। ਇਹ ਤਾਂ ਇੱਥੋਂ ਇੱਕ ਕਲਾਸ ਲੈਣੀ ਹੈ, ਇੱਕ ਸਿੱਖਿਆ ਲੈਣੀ ਹੈ। ਬਾਕੀ ਆਪਾਂ ਆਪਣੇ ਘਰਾਂ ਵਿੱਚ ਬੈਠ ਕੇ ਬਿਲਕੁਲ ਕੋਈ ਗਿਣਤੀ ਦਾ ਸਿਮਰਨ ਨਾ ਕਰੋ, ਗਿਣਤੀ ਦੀ ਮਾਲਾ ਨਾ ਫੇਰੋ। ਜਿੰਨਾ ਹਿਸਾਬ ਕਿਤਾਬ ਰੱਖਾਂਗੇ ਹਿਸਾਬ ਕਿਤਾਬ ਵਿੱਚ ਹੀ ਰਹੇਗਾ। ਪਰਮੇਸ਼ਰ ਗਣਿਤ ਨਹੀਂ ਸਿਖਾਉਂਦਾ, ਪਰਮਾਤਮਾ ਗਣਿਤ ਤੋਂ ਬਾਹਰਾ ਕਰਦਾ ਹੈ। ਪਰਮੇਸ਼ਰ ਕਦੇ ਸਾਨੂੰ ਗਣਿਤ ਨਹੀਂ ਸਿਖਾਉਂਦਾ, ਗਣਿਤ ਅਸੀਂ ਸਿੱਖੇ ਹਾਂ ਸੰਸਾਰ ਤੇ ਆ ਕੇ। ਪਰਮਾਤਮਾ ਦੀ ਉਪਦੇਸ਼ ਬਾਣੀ ਪੜ੍ਹੀਏ, ਅਨੀਲ ਹੈ, ਅਨਾਦ ਹੈ, ਅਨੰਤ ਹੈ, ਅਖੰਡ ਹੈ, ਅਕਾਲ ਹੈ, ਅਜਾਪ ਹੈ, ਅਛੋਹ ਹੈ, ਅਛੂਤ ਹੈ। ਸਾਰੀ ਬਾਣੀ ਸਾਹਿਬਾਂ ਦੀ ਪੜ੍ਹੋਗੇ ਅਨੰਤ ਤਾਈ ਵਿੱਚ ਲੀਨ ਕਰਦੀ ਹੋਵੇਗੀ। ਕਿਸੇ ਚੀਜ਼ ਦਾ ਕੋਈ ਅੰਤ ਨਹੀਂ, ਪਰ ਪਰਮਾਤਮਾ ਦਾ ਤਾਂ ਬਿਲਕੁਲ ਅੰਤ ਕੋਈ ਨਹੀਂ। ਇਸ ਵਾਸਤੇ ਅਗਾਧ ਬੋਧ ਸੁਰਤ ਵਿੱਚ ਸ਼ਬਦ ਵਿੱਚ ਲੀਨ ਹੋਣ ਵਾਸਤੇ ਆਪਾਂ ਨੂੰ ਇੱਕ ਓਂਕਾਰ ਦੀ ਲੈ ਬਿਲਕੁਲ ਮੱਧਮ ਔਰ ਲੰਮੀ ਸੁਰ ਵਿੱਚ ਲਿਜਾਣ ਨਾਲ ਸਵਾਸਾਂ ਦੀ ਪ੍ਰਕਿਰਿਆ ਬਿਲਕੁਲ ਘੜੀ ਦੀ ਸੂਈ ਦੇ ਮੁਤਾਬਕ ਚੱਲੇਗੀ। ਮਨ ਨੂੰ ਵਿਹਲ ਨਹੀਂ ਮਿਲੇਗਾ, ਮਨ ਊਲ ਜਲੂਲ ਨਹੀਂ ਸੋਚੇਗਾ। ਜਿਤਨਾ ਕੁ ਸਮਾਂ ਤੁਸੀਂ ਕਰੋ, ਗਿਣਤੀ ਮਿਣਤੀ ਨਾ ਕਰੋ, ਬਿਲਕੁਲ ਗਣਿਤ ਤੋਂ ਪਾਸੇ ਹੋ ਕੇ, ਹਿਸਾਬ ਕਿਤਾਬ ਤੋਂ ਪਰੇ ਹੋ ਕੇ ਪਰਮਾਤਮਾ ਦੇ ਵਿੱਚ ਸ਼ਬਦ ਦਾ ਜਦੋਂ ਵੀ ਸੰਪੂਰਨਤਾ ਕਰਨੀ ਹੈ, ਬਿਲਕੁਲ ਸ਼ਾਂਤ ਹੁੰਦੇ ਹੋਏ ਸ਼ਬਦ ਵਿੱਚ ਸੁਰਤ ਦੀ ਲੀਨਤਾ ਕਰਕੇ ਸੰਪੂਰਨਤਾ ਕਰ ਦਿਓ। ਸ਼ੁਰੂਆਤ ਵਿੱਚ ਵੀ ਬੜੇ ਵਿਰਾਗ ਵਿੱਚ, ਤੇ ਜਦੋਂ ਤੁਸੀਂ ਸੰਪੂਰਨਤਾ ਕਰਨੀ ਹੈ ਉਦੋਂ ਵੀ ਇੱਕ ਜਿਵੇਂ ਪਰਮਾਤਮਾ ਵਿੱਚ ਸੂਰਜ ਦੀਆਂ ਕਿਰਨਾਂ, ਪਰਮੇਸ਼ਰ ਵਿੱਚ ਆਤਮਾ ਪਰਮਾਤਮਾ ਨੂੰ ਮਿਲਦੀ ਹੈ, ਇਸ ਪ੍ਰਕਾਰ ਅਭਿਆਸ ਨਿਤਾ ਪ੍ਰਤੀ ਕਰਨਾ ਹੈ। ਆਓ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਤੋਂ ਸਿੱਖਿਆ ਲੈਣਾ ਕਰੀਏ। ਗਰਮੀ ਮਹਿਸੂਸ ਹੁੰਦੀ ਹੈ ਤਾਂ ਪੱਖੇ ਛੱਡ ਦਿਓ, ਕੋਈ ਗੱਲ ਨਹੀਂ। ਗਰਮੀ ਲੱਗਦੀ ਹੈ ਤਾਂ ਪੱਖਾ ਛੱਡ ਦਿਓ।
ਸਤਨਾਮ ਸ੍ਰੀ ਵਾਹਿਗੁਰੂ। ਕਰ ਜੋੜ ਹੋ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ ਅਵਨਾਸੀ ਪੁਰਖ ਪੁਜੇ ਹਾਂ ਰਾਮ। ਬਹੁ ਬਿਧ ਪੂਜਾ ਖੋਜੀਆ, ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਂ ਰਾਮ। ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਇਆਲ ਸੁਆਮੀ। ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸ ਕਾ ਤਿਸ ਗੁਰ ਨਾਲ ਸੁਨੇਹਾ ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜਿਹਾ ਭਾਗ ਮਸਤਕ ਹੋਏ ਜਿਸ ਕਾ ਤਿਸ ਗੁਰ ਨਾਲ ਸੁਨੇਹਾ ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜਿਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਦੇ ਤੀਸਰੇ ਪੜਾਅ ਵਿੱਚ ਦੋ ਪਹਿਰਿਆਂ ਦੀ ਆਪਾਂ ਅੱਗੇ ਕਥਾ ਸਰਵਣ ਕਰ ਚੁੱਕੇ ਹਾਂ। ਚਾਰ ਪਦੇ ਨੇ ਤੇ ਚਾਰ ਹੀ ਪਦ ਨੇ, ਜਾਗਰਤ, ਸੁਪਨ, ਸ਼ਿਸ਼ੁਪਤੀ ਤੇ ਤੁਰੀਆ। ਚਾਰ ਅਵਸਥਾ ਨੇ। ਜਾਗਰਤ ਜੋ ਅਸੀਂ ਦਿਨੇ ਕੰਮ ਕਾਰ ਕਰਦੇ ਹਾਂ, ਜਾਗਣਾ ਗਿਆਨ ਵਿੱਚ ਵੀ ਹੁੰਦਾ ਹੈ। ਸੁਪਨ ਜੋ ਸਾਡੇ ਸੁੱਤੇ ਪਿਆਂ ਦਾ ਸੰਸਾਰ ਹੁੰਦਾ ਹੈ। ਤੇ ਜਿਹੜਾ ਗਿਆਨਵਾਨ ਹੈ ਜਿਵੇਂ ਰਾਤ ਦਾ ਸੁਪਨਾ ਦੇਖਦਾ ਤੇ ਸੁਪਨੇ ਵਿੱਚ ਜੋ ਪਦਾਰਥ ਦੇਖਦਾ ਹੈ, ਜੋ ਸੰਸਾਰ ਵੇਖਦਾ ਹੈ, ਸਾਹਿਬਾਂ ਦੀ ਬਾਣੀ ਦਾ ਕਥਨ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਇਹ ਗਿਆਨ ਦੀ ਗੱਲ ਹੈ। ਜਿਹੋ ਜਿਹਾ ਰਾਤ ਦਾ ਸੁਪਨਾ ਤੱਕਿਆ, ਗਿਆਨਵਾਨ ਦਿਨ ਦੇ ਉਸ ਜਾਗਰਤ ਅਵਸਥਾ ਨੂੰ ਵੀ ਉਸੇ ਤਰ੍ਹਾਂ ਦਾ ਹੀ ਸਮਝਦਾ। ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਜਗ ਸੁਪਨਾ ਬਾਜੀ ਬਣੀ, ਛਿਨਵੇਂ ਖੇਲ ਖਿਲਾਏ। ਇਹ ਜੋ ਜਾਗਰਤ ਅਵਸਥਾ ਹੈ, ਸੁਪਨ ਅਵਸਥਾ ਹੈ, ਤੀਸਰੀ ਅਵਸਥਾ ਹੈ ਸ਼ਿਸ਼ੁਪਤੀ। ਹੁਣ ਦੇਖੋ ਜਾਗਰਤ ਵਿੱਚ ਜਿਵੇਂ ਅਸੀਂ ਜਾਗ ਰਹੇ ਹਾਂ, ਤੁਸੀਂ ਸਾਰੇ ਜਣੇ ਜਾਗ ਹੀ ਰਹੇ ਹੋ। ਇੱਕ ਤੇ ਉਹ ਨੇ ਜਿਹੜੇ ਕੁਛ ਦੁਨਿਆਵੀ ਕੰਮ ਇਸ ਵੇਲੇ ਕਰ ਰਹੇ ਨੇ, ਉਹ ਵੀ ਜਾਗ ਰਹੇ ਨੇ, ਆਪਾਂ ਵੀ ਜਾਗ ਰਹੇ ਹਾਂ। ਉਹ ਵੀ ਦਿਨ ਚੜ੍ਹਨ ਤੇ ਆਪਣੇ ਕੰਮਕਾਰ ਵਿੱਚ ਲੱਗ ਗਏ, ਅਸੀਂ ਵੀ ਦਿਨ ਚੜ੍ਹਨ ਤੇ ਆਪਣੇ ਕੰਮਕਾਰ ਵਿੱਚ ਲੱਗ ਗਏ। ਇਸ ਕੰਮ ਵਿੱਚ ਤੇ ਉਸ ਕੰਮ ਵਿੱਚ ਅੰਤਰ ਕਿੰਨਾ? ਬਹੁਤ ਅੰਤਰ। ਉਹ ਕੰਮ ਕੇਵਲ ਮਾਇਕ ਹੈ, ਇਹ ਕੰਮ ਪਰਮਾਰਥਕ ਹੈ। ਇਹ ਵੀ ਜਾਗਰਤ ਹੈ, ਉਹ ਵੀ ਜਾਗਰਤ। ਅੱਛਾ, ਜੇ ਇਸ ਜਾਗਰਤ ਵਿੱਚ ਬੈਠ ਕੇ ਅਸੀਂ ਸਤਸੰਗ ਦੀਆਂ ਦੋ ਘੜੀਆਂ ਬਿਟਾਈਆਂ ਤੇ ਸਾਨੂੰ ਨੀਂਦ ਆ ਗਈ, ਅਸੀਂ ਸੌਂ ਗਏ, ਜਿਹੜੀ ਸਾਡੀ ਸਵਪਨ ਅਵਸਥਾ ਆਉਣੀ, ਦੂਸਰੀ ਅਵਸਥਾ ਸੁਪਨ ਅਵਸਥਾ ਹੈ ਨਾ, ਇਹ ਆਤਮਾ ਦੀਆਂ ਚਾਰ ਪੁਰੀਆਂ ਨੇ, ਜਾਗਰਤ, ਸੁਪਨ, ਸ਼ਿਸ਼ੁਪਤੀ, ਤੁਰੀਆ, ਆਤਮ ਭੂਪਤ ਕੀ ਜੇ ਪੁਰੀਆ। ਇਹ ਚਾਰੇ ਆਤਮਾ ਰੂਪੀ ਰਾਜੇ ਦੀਆਂ ਪੁਰੀਆਂ ਨੇ। ਇਸ ਕਰਕੇ ਜਦੋਂ ਅਸੀਂ ਸਤਸੰਗਤ ਕੀਤਾ ਜਾਗਰਤ ਵਿੱਚ ਤੇ ਜੇ ਥੱਕ ਕੇ ਸੌਂ ਗਏ ਤੇ ਜਾਗਰਤ ਦੇ ਸਤਸੰਗਤ ਦੇ ਧਿਆਨ ਸਾਨੂੰ ਸੁੱਤੇ ਸੁਪਨੇ ਵਿੱਚ ਵੀ ਆਉਣਗੇ ਤੇ ਸਾਡਾ ਸੁਪਨਾ ਵੀ ਹੋ ਗਿਆ ਨਾ ਗਿਆਨਮਈ। ਜਦੋਂ ਸਾਡੇ ਅੰਦਰ ਸ਼ਿਸ਼ੁਪਤੀ ਅਵਸਥਾ ਹੋਣੀ ਹੈ, ਨਾ ਜਾਗਰਤ ਹੋਣੀ ਨਾ ਸੁਪਨ ਹੋਣੀ ਹੈ, ਉਸ ਸ਼ਿਸ਼ੁਪਤੀ ਵਿੱਚ ਵੀ ਆਤਮਾਕਾਰ ਬਿਰਤੀ ਬੰਦਾ ਭੁੱਲਦਾ ਨਹੀਂ, ਜਿਹੜਾ ਆਤਮ ਗਿਆਨੀ ਹੁੰਦਾ। ਤੇ ਤੀਸਰੀ ਅਵਸਥਾ ਦੇ ਵਿੱਚ ਵੀ ਇਹ ਜੀਵ ਉਸੇ ਪੁਰੀ ਵਿੱਚ ਰਿਹਾ ਤੇ ਜਿਹੜਾ ਚੌਥਾ ਪਦ ਸੀ, ਚੌਥੀ ਸਟੇਜ ਸੀ, ਉਹ ਸੀ ਤੁਰੀਆ ਪਦ। ਤੁਰੀਆ ਸਾਰੀਆਂ ਵਸਤੂਆਂ ਤੋਂ ਅਤੀਤ ਹੋ ਕੇ ਤੁਰੀਆ ਪਦ ਵਿੱਚ ਸਥਿਤ ਹੋ ਗਿਆ ਹੈ। ਇਸ ਪ੍ਰਕਾਰ ਚਾਰ ਪਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤੀਸਰੇ ਪਦੇ ਵਿੱਚ
ਜੋ ਉਪਦੇਸ਼ ਦੇ ਰਹੇ ਨੇ ਉਸ ਨੂੰ ਸੁਣੋ। ਔਰ ਜਿਹੜਾ ਇਹ ਚੌਥਾ ਪਦਾ ਹੈ ਉਹਦੇ ਵਿੱਚ ਮੈਂ ਸਵੇਰੇ ਵੀ ਦੱਸਿਆ ਹੁਣ ਵੀ ਦੱਸਦਾ, ਲੀਨਤਾ ਹੈ, ਸਮਾਂ ਹੋਇਆ ਤਾਂ ਉਸਦੇ ਵੀ ਅਰਥ ਕਰ ਦਿਆਂਗੇ, ਨਹੀਂ ਤੇ ਤੀਸਰੇ ਪਦ ਦੇ ਅਰਥ ਸਰਵਣ ਕਰੋ। ਇਸ ਨੂੰ ਦੁਬਾਰਾ ਬੋਲ ਦਿਓ।
ਕਰ ਜੋੜ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ।
ਹੇ ਮੇਰੇ ਲਾਲ ਜੀਓ, ਹੇ ਮੇਰੇ ਪਿਆਰਿਓ, ਹੇ ਮੇਰੇ ਜੀਵ, ਕਰ ਜੋੜੋ
ਸੰਤ ਇਕੱਤਰ ਹੋਏ।
ਕਰ ਜੋੜੋ, ਹੱਥ ਜੋੜੋ। ਗੁਰੂ ਸਾਹਿਬ ਕਹਿ ਰਹੇ ਨੇ ਹੱਥ ਜੋੜੋ। ਹੱਥ ਕਿਉਂ ਜੋੜਨੇ ਨੇ? ਹੱਥ ਜੋੜਨ ਤੋਂ ਕੀ ਭਾਵ ਹੁੰਦਾ? ਨਿਮਰਤਾ। ਹੱਥ ਜੋੜਨ ਤੋਂ ਭਾਵ ਹੁੰਦਾ ਪਿਆਰ। ਜਦੋਂ ਵੀ ਸਾਡੇ ਵਿਹੜੇ ਕੋਈ ਆਉਂਦਾ, ਕੋਈ ਖੁਸ਼ੀ, ਕੋਈ ਵਿਆਹ, ਕੋਈ ਵੀ ਸਾਡੇ ਘਰ ਵਿੱਚ ਆਉਂਦਾ, ਅਸੀਂ ਅੱਗੇ ਹੱਥ ਜੋੜ ਕੇ ਕਹੀਦਾ ਆ ਵਿੱਚ, ਅਸੀਂ ਤੇ ਤੁਹਾਡੇ ਵਾਸਤੇ ਪਲਕਾਂ ਵਿਛਾ ਕੇ ਬੈਠੇ। ਹੱਥ ਜੋੜਨ ਤੋਂ ਮਤਲਬ ਇਹ। ਤੇ ਜੇ ਆਪਾਂ ਉੱਪਰੋਂ ਉੱਪਰੋਂ ਹੱਥ ਜੋੜੀਏ ਤੇ ਜਦੋਂ ਅੰਦਰ ਚਲੇ ਜਾਏ ਅਸੀਂ ਕਹੀਏ ਕਾਹਨੂੰ ਪੜੂਆ ਆ ਗਿਆ, ਫਿਰ ਇੱਕ ਟਿੱਚਰ ਹੈ, ਇੱਕ ਮਖੌਲ ਹੈ, ਇਹਦੇ ਨਾਲੋਂ ਤੇ ਨਾ ਕਰੋ ਬਿਹਤਰ। ਜਦੋਂ ਅਸੀਂ ਹੱਥ ਜੋੜਦੇ ਹਾਂ ਉਹਦੇ ਤੋਂ ਭਾਵ ਹੈ ਕਿ ਤੁਹਾਡੇ ਆਇਆ ਸਾਨੂੰ ਖੁਸ਼ੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਰ ਜੋੜੋ ਸੰਤ ਇਕੱਤਰ ਹੋਵੋ। ਹੱਥ ਜੋੜੋ, ਹੱਥ ਜੋੜਨ ਤੋਂ ਭਾਵ ਨਿਮਰਤਾ ਲਿਆਓ ਤੇ ਸਾਧ ਸੰਗਤ ਜੀ ਇਕੱਤਰ ਹੋਵੋ। ਸੰਤ ਕਹਿ ਲਓ, ਸਾਧ ਕਹਿ ਲਓ ਤੇ ਸਾਧ ਦੀ ਸੰਗਤ ਕਹਿ ਲਓ, ਕਿਉਂਕਿ ਸਾਧ ਦੀ ਸੰਗਤ ਉਹ ਹੈ ਜਿਹੜੀ ਸਾਧ ਤੋਂ ਬਾਹਰੀ ਨਹੀਂ, ਜਿਹੜੀ ਸਾਧ ਤੋਂ ਬਾਹਰੀ ਸਾਧ ਦੀ ਸੰਗਤ ਹੀ ਨਹੀਂ। ਜਿਹੜੀ ਸੰਤ ਦੀ ਸੰਗਤ ਹੈ ਉਹ ਰੱਬ ਦੀ ਸੰਗਤ ਹੈ, ਜਿਹੜੀ ਰੱਬ ਦੀ ਸੰਗਤ ਹੈ ਉਹ ਸੰਤ ਦੀ ਸੰਗਤ ਹੈ। ਕਿਉਂ? ਹਰ ਹਰ ਜਨ ਦੁਈ ਇੱਕੋ ਨੇ ਦੋਨੇ। ਕੋਈ ਕਹਿੰਦਾ ਜੀ ਹਰੀ ਦੀ ਸੰਗਤ ਕਰੋ, ਸੰਤਾਂ ਦੀ ਸੰਗਤ ਦੀ ਕੀ ਲੋੜ ਹੈ? ਜਦੋਂ ਕਹਿੰਦਾ ਵੀ ਹਰੀ, ਮੈਂ ਤੇ ਮੇਰੇ ਜਨ ਦੋਨੋਂ ਅਸੀਂ ਇੱਕ ਹਾਂ, ਤੇ ਜਿਹੜਾ ਬਿਬ ਵਿਚਾਰ ਸਮਝੇਗਾ ਉਹ ਧੋਖੇ ਵਿੱਚ ਰਹੇਗਾ। ਹਰ ਹਰ ਜਨ ਦੁਈ ਬਿਬ ਵਿਚਾਰ, ਜਲ ਤੇ ਉਪਜ ਤਰੰਗ ਜਿਉਂ। ਮੇਰੇ ਵਿੱਚੋਂ ਤੇ ਉਹਦੇ ਹੋਏ ਨੇ ਤੇ ਮੇਰੇ ਵਿੱਚ ਹੀ ਲੀਨ ਹੁੰਦੇ ਨੇ, ਤੇ ਮੇਰਾ ਹੀ ਨਹੀਂ ਤੁਸੀਂ ਕਹਿਣਾ ਮੰਨ ਰਹੇ? ਅੱਜ ਕਈ ਅਨਾੜੀ ਪੁਰਸ਼ ਇੰਨੀ ਅਗਿਆਨਤਾ ਦੀ ਸਫ ਵਿੱਚ ਚੁੱਕੀ ਸਾਡੇ ਹਿਰਦਿਆਂ ਵਿੱਚ, ਅਨਾੜੀ ਪੁਰਸ਼ਾਂ ਦੇ ਕਹਿਣ ਤੇ ਸਾਡੇ ਦਿਲਾਂ ਦੇ ਅੰਦਰ ਇੰਨਾ ਮੂਰਖਪਨ ਆ ਗਿਆ ਹੈ ਕਿ ਅਸੀਂ ਹਰੀ ਦੇ ਬਚਨਾਂ ਨੂੰ ਨਹੀਂ ਮੰਨਦੇ, ਹਰੀ ਦੇ ਬਚਨਾਂ ਨੂੰ ਕੇਵਲ ਪੜ੍ਹਦੇ। ਮੈਂ ਤਾਂ ਬੜੀ ਵਾਰ ਇਸ ਪ੍ਰਸ਼ਨ ਨੂੰ ਕੀਤਾ ਚੰਗੀਆਂ ਚੰਗੀਆਂ ਸਭਾ ਚ, ਤੇ ਚੰਗੇ ਚੰਗੇ ਕਹਿੰਦੇ ਘੁਆਂਦਿਆਂ ਦੇ ਪਾਸ ਮੈਂ ਬੇਨਤੀ ਕੀਤੀ ਹੈ ਵੀ ਅੱਜ ਤੱਕ ਆਪਾਂ ਨੂੰ ਕੋਈ ਹਰੀ ਦਾ ਜਨ ਮਿਲਿਆ ਕਿ ਨਹੀਂ, ਅੱਜ ਤੱਕ ਕੋਈ ਹਰੀ ਦਾ ਜਨ ਦਿਸਿਆ ਕਿ ਨਹੀਂ, ਅੱਜ ਤੱਕ ਕੋਈ ਹਰੀ ਦਾ ਜਨ ਬਣਿਆ ਕਿ ਨਹੀਂ ਬਣਿਆ। ਜੇ ਹਰੀ ਦਾ ਜਨ ਬਣਿਆ ਸਮਝੋ ਹਰੀ ਆਇਆ, ਆਖੋ ਸਤਨਾਮ। ਤੇ ਜੇ ਅਜੇ ਤੱਕ ਹਰੀ ਦਾ ਜਨ ਹੋਇਆ ਹੀ ਕੋਈ ਨਹੀਂ ਤੇ ਫਿਰ ਸਾਧ ਸੰਗਤ ਦੇ ਚਰਨਾਂ ਦੀ ਧੂੜ ਕਾਹਦੀ ਹੈ? ਕਹਿੰਦੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਲਾਓ ਜੀ, ਸਾਧ ਸੰਗਤ ਦੇ ਚਰਨ, ਸਾਧ ਸੰਗਤ ਦੇ ਚਰਨਾਂ ਦੀ ਸੇਵਾ ਕਰੋ ਜੀ, ਸਾਧ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਜੀ, ਸਾਧ ਸੰਗਤ ਦੇ ਭਾਂਡਿਆਂ ਦੀ ਸੇਵਾ ਕਰੋ ਜੀ, ਆਓ ਸਾਧ ਸੰਗਤ ਜੀ। ਜੇ ਅੱਜ ਤੱਕ ਸਾਧ ਹੀ ਕੋਈ ਨਹੀਂ ਬਣਿਆ ਤੇ ਸੰਗਤ ਕਿਹਨੂੰ ਆਉਂਦੇ ਆ? ਤੇ ਜੇ ਸਾਧ ਕੋਈ ਨਹੀਂ ਬਣਿਆ ਤੇ ਸੰਗਤ ਵੀ ਕੋਈ ਨਹੀਂ, ਕਿਉਂਕਿ ਸਾਧੂ ਬਿਨ ਨਾ ਹੀ ਦਰਬਾਰ, ਸਾਧੂ ਤੋਂ ਬਿਨਾਂ ਦਰਬਾਰ ਕਾਹਦਾ ਹੋਇਆ? ਅੱਜ ਇਹਨਾਂ ਸ਼ਰਾਵਾਦੀ ਲੋਕਾਂ ਨੇ ਸਾਧੂ ਕੱਢ ਦਿੱਤੇ ਦਰਬਾਰ, ਰਹਿ ਗਏ ਫੋਕੇ, ਕੱਲੇ ਘਰ ਤੇ ਕੱਲੀਆਂ ਗੱਲਾਂ। ਸਾਧੂ ਬਾਹਰ ਕਿਉਂ ਕੱਢੇ? ਉਹਨਾਂ ਦਾ ਕਾਰਨ, ਸਾਧੂ ਨੇ ਸੱਚ ਬੋਲਣਾ ਤੇ ਝੂਠ ਵਾਲੇ ਦੀ ਦੁਕਾਨ ਨਹੀਂ ਚੱਲਣੀ। ਸਾਧੂ ਉਹ ਹੈ ਜਿਹੜਾ ਧਰਮ ਦੀ ਤੱਕੜੀ ਫੜਦਾ, ਨਿਸ਼ਾਨੀ ਲੈ ਲਓ ਸਾਧੂ ਦੀ, ਧਰਮ ਦੀ ਤੱਕੜੀ ਫੜਦਾ, ਬਾਕੀ ਸਾਧੂ ਕੋਈ ਨਹੀਂ। ਜਿਹਦੇ ਕੋਲ ਕੇਵਲ ਨਿਆਂ ਹੈ, ਆ ਪਰਸੋਂ ਚੌਥ ਸ਼ਬਦ ਆਇਆ ਸੀ ਕਿ ਜਿਹਦੇ ਵਿੱਚ ਸਤਿਗੁਰਾਂ ਨੇ ਧਰਮ ਦੀ ਤੱਕੜੀ ਨਿਆਂ ਫੜਿਆ ਸੀ, ਸ਼ਾਇਦ ਕੱਲ ਹੀ ਆਇਆ ਸੀ ਕਿ ਧਰਮ ਨਿਆਂ ਆਪ ਵੱਟੇ ਵੀ ਆਪ, ਤੋਲ ਵੀ ਆਪ ਤੇ ਤੁਲਦਾ ਵੀ ਆਪ। ਇਹ ਧਰਮ ਹੈ, ਇਹ ਨਿਆਂ ਹੈ। ਜੇ ਵੱਟੇ ਗੜਬੜ ਵਾਲੇ ਹੋਣਗੇ ਤੇ ਤੋਲਣ ਵਾਲਾ ਨਿਆਂਕਾਰੀ ਹੋਵੇ ਤੇ ਵਸਤੂ ਪੂਰੀ ਤੁਲੀ, ਕਿਉਂਕਿ ਵੱਟੇ ਜੋ ਗੜਬੜ ਹੋ ਗਏ, ਉਹਨੇ ਵੱਟੇ ਵੀ ਪਾਉਣੇ ਨੇ ਸੱਚ ਦੇ, ਆਖੋ ਸਤਨਾਮ। ਗੁਰੂ ਨਾਨਕ ਨੇ ਸੱਚ ਦੇ ਵੱਟੇ ਨਹੀਂ ਪਾਏ, ਤੇਰਾ 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 ਭਰਿਆ ਛਾਬਾ, ਤੇਰਾ ਭਰਿਆ ਛਾਬਾ, ਤੇਰਾ ਭਰਿਆ ਛਾਬਾ, ਤੇਰਾ ਕਿਤੇ ਘਾਟਾ ਪਿਆ? ਵੱਟੇ ਕਿਹੜੇ ਸੀ? ਤੇਰੇ ਤੇਰੇ ਦੇ ਵੱਟੇ ਸੀ ਸੱਚ ਦੇ, ਘਾਟਾ ਕੋਈ ਵੀ ਨਹੀਂ, ਵਾਧਾ ਹੋਇਆ ਸਗੋਂ। ਇਸ ਵਾਸਤੇ ਸਾਧੂ ਨੇ ਸੱਚ ਬੋਲਣਾ ਹੈ, ਤੇ ਸੱਚ ਬੋਲਣਾ ਅੱਜ ਕਲਯੁਗ ਦੇ ਵਿੱਚ ਲੋਕਾਂ ਨੇ ਅਨਿਆਂ ਸਮਝਿਆ। ਕਿਉਂ? ਸੱਚ ਕਾਲ, ਕੂੜ ਵਰਤਿਆ, ਕਲ ਕਾਲਖ, ਇਹ ਕਲਯੁਗ ਕਾਲਖ ਲੈ ਕੇ ਆਇਆ। ਮੈਂ ਤਾਂ ਇਤਿਹਾਸ ਪੜ੍ਹਿਆ, ਕਹਿੰਦੇ ਕਲਯੁਗ ਜਦੋਂ ਆਇਆ ਇਹਦੇ ਕਾਲੇ ਕੱਪੜੇ, ਕਾਲਾ ਹੀ ਰੂਪ, ਕਾਲਾ ਹੀ ਸਭ ਕੁਛ, ਤੇ ਪਿਆਰੇ ਇਹਨੇ ਕੰਮ ਕਦੋਂ ਚਿੱਟੇ ਕਰਨੇ ਆ, ਜਦ ਹੈ ਹੀ ਕਾਲਾ, ਸਭ ਕੁਛ ਕਾਲਾ ਹੀ ਕਰਨਾ ਇਹਨੇ। ਇਸ ਕਰਕੇ ਸਾਧ ਸੰਗਤ, ਅੱਜ ਕਈ ਵਾਰ ਬਗਲਾ ਵੇਖ ਕੇ ਸਾਨੂੰ ਹੰਸ ਦਾ ਖਿਆਲ ਆਉਂਦਾ ਹੈ, ਬਈ ਹੰਸ ਵੀ ਇਸ ਤਰ੍ਹਾਂ ਦਾ ਹੀ ਹੁੰਦਾ, ਕਿਤੇ ਹੰਸ ਹੀ ਨਾ ਹੋਵੇ। ਪਰ ਜੇ ਤੁਸੀਂ ਨਿਸ਼ਾਨੀ ਵੇਖਣੀ ਹੈ ਨਾ, ਇੱਕੋ ਹੀ ਪੱਕੀ ਗੱਲ ਰੱਖੋ, ਹੰਸ ਦੀ ਤੇ ਬਗਲੇ ਦੀ ਦੇਖ ਰੇਖ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਹੰਸ ਦੀ ਬਹਿਣੀ ਖਲੋਣੀ ਵਿੱਚ ਇਹ ਫਰਕ ਹੈ ਵੀ ਹੰਸ ਨੇ ਮਾਨ ਸਰੋਵਰ ਤੇ ਬਹਿਣਾ ਤੇ ਬਗਲੇ ਨੇ ਛੱਪੜ ਦੇ ਲਾਗੇ ਬਹਿਣਾ ਹੈ। ਫਰਕ ਇੰਨਾ ਕੀ ਹੈ? ਪਛਾਣ ਕਰ ਲਿਓ। ਜਿੱਡਾ ਮਰਜ਼ੀ ਕੋਈ ਸਾਧੂ ਹੋਵੇ, ਕਿੰਨਾ ਉਹਦਾ ਪ੍ਰਚਾਰ ਪ੍ਰਸਾਰਣ ਹੋਵੇ, ਕਿੰਨਾ ਚੰਗੀ ਬੋਲੀ ਬੋਲਦਾ ਹੋਵੇ, ਜੇ ਤੇ ਬੈਠੇ ਛੱਪੜ ਲਾਗੇ ਫੇਰ ਤਾਂ ਹੈ ਬਗਲਾ, ਤੇ ਜੇ ਬੈਠੇ ਮਾਨ ਸਰੋਵਰ ਤੇ ਫੇਰ ਹੈ ਉਹ ਹੰਸ। ਤੇ ਬੇਨਤੀ ਕਰਦੇ ਹਾਂ, ਹੰਸ ਮਾਨ ਸਰੋਵਰ ਤੇ ਬਹਿ ਕੇ ਟਾਈਮ ਪਾਸ ਨਹੀਂ ਕਰਦਾ। ਉਹਦੀ ਖੁਰਾਕ ਕੀ ਹੈ? ਹੀਰੇ ਮੋਤੀ। ਸੰਤ ਦੀ ਖੁਰਾਕ ਕੀ ਹੈ? ਸ਼ਬਦ ਤੇ ਕੀਰਤਨ, ਆਖੋ ਸਤਨਾਮ। ਉਹਦੀ ਖੁਰਾਕ ਇਹ, ਉਹਦੀ ਹੋਰ ਕੋਈ ਖੁਰਾਕ ਨਹੀਂ। ਸੰਤ ਚੁਗਦੇ ਨੇ ਹੀਰੇ ਮੋਤੀ ਤੇ ਬੱਗ ਡੱਡਾਂ ਭਾਲਣ ਜਾਏ। ਬਗਲਾ ਡੱਡੀਆਂ ਭਾਲਦਾ ਤੇ ਜਿਹੜਾ ਬੰਦਗੀ ਵਾਲਾ, ਬੰਦਗੀ ਵਾਲੇ ਦਾ ਕੋਈ ਸੰਗੀ ਹੈ, ਉਹ ਵੇਖੇਗਾ ਵੀ ਕਿੱਥੇ ਮੈਨੂੰ ਆਨੰਦ ਆਉਂਦਾ ਕੋਈ ਸੰਗਤ, ਕਿਤੇ ਸਤ ਸੰਗਤ ਹੁੰਦੀ ਹੈ, ਕਿਤੇ ਕੋਈ ਕੀਰਤਨ ਦਰਬਾਰ ਹੋ ਰਿਹਾ, ਉੱਥੇ ਜਾ ਕੇ ਆਨੰਦ ਲੈਂਦਾ। ਤੇ ਬਗਲਾ ਕੀ ਕਰਦਾ? ਬਗਲਾ ਵੇਖਦਾ ਵੀ ਕਿੱਥੇ ਵਿਹੜਾ ਜਿੱਥੇ ਤਾਸ਼ ਖੇਡਦੇ ਹੈ, ਕਿੱਥੇ ਸ਼ਾਮਾਂ ਦਾ ਟਾਈਮ ਜਿੱਥੇ ਬੋਤਲ ਖੁੱਲੀ ਹੈ, ਉਹ ਉੱਥੇ ਜਾ ਕੇ ਬਹਿੰਦਾ। ਇਹ ਛੱਪੜੀ, ਤੇ ਛੱਪੜੀ ਦਾ ਪਾਣੀ ਖਲੋਤਾ ਹੁੰਦਾ, ਛੱਪੜੀ ਦਾ ਪਾਣੀ ਖਲੋਤਾ ਹੋਣ ਕਾਰਨ ਦੇ ਵਿੱਚ ਪਸ਼ੂ ਵੀ ਵੜ ਜਾਂਦੇ ਨੇ, ਛੱਪੜੀ ਚ ਕਿਰਮ ਵੀ ਪੈ ਜਾਂਦੇ ਨੇ। ਮਾਨ ਸਰੋਵਰ ਜਿਹੜੀ ਝੀਲ ਹੈ, ਝੀਲ ਉਹ ਪਾਣੀ ਜਿਹੜਾ ਨਾ, ਇਤਨਾ ਨਿਰਮਲ ਹੈ, ਇਤਨਾ ਪਵਿੱਤਰ ਹੈ, ਇਤਨਾ ਸ਼ੁੱਧ ਹੈ, ਉੱਤੋਂ ਤੁਸੀਂ ਦੇਖੋ ਥੱਲੇ ਸਭ ਕੁਛ ਦਿਸੇਗਾ। ਕਦੇ ਛੱਪੜ ਚ ਦਿਸਿਆ? ਛੱਪੜ ਚ ਪੈਂਦੇ ਗੰਦੇ ਨਾਲੇ, ਮਾਨ ਸਰੋਵਰ ਚ ਕਦੇ ਗੰਦਾ ਨਾਲਾ ਨਹੀਂ ਪੈਂਦਾ, ਆਖੋ ਸਤਨਾਮ। ਜਿਹੜੇ ਬੰਦਗੀ ਵਾਲੇ ਵਿਵੇਕੀ ਪੁਰਸ਼ ਨੇ ਨਾ, ਇਹਨਾਂ ਦੇ ਵਿੱਚ ਪੈਂਦੇ ਨੇ ਪਿਆਰਿਓ ਕਿ ਚਾਰੇ ਪਾਸਿਆਂ ਤੋਂ ਕੀਰਤਨ ਦੀਆਂ ਧਾਰਾਵਾਂ ਪੈਂਦੀਆਂ, ਕਥਾ ਬਾਣੀ ਵਿਵੇਕ ਦੀਆਂ ਧਾਰਾਵਾਂ ਪੈਂਦੀਆਂ ਨੇ। ਇਸ ਕਰਕੇ ਝੀਲ ਬੜੀ ਪਵਿੱਤਰ ਹੈ, ਇਹਦੇ ਵਿੱਚ ਹੰਸ ਆਨੰਦ ਲੈਂਦੇ ਨੇ। ਤੇ ਜਿਹੜੀਆਂ ਛੱਪੜੀਆਂ ਹਨ ਪਿਆਰਿਓ, ਛੋਟੀਆਂ ਛੋਟੀਆਂ ਛੱਪੜੀਆਂ ਹਨ, ਇਹਦੇ ਵਿੱਚ ਕਈ ਵਾਰ ਗੰਦੇ ਨਾਲੇ ਪੈ ਜਾਂਦੇ ਨੇ, ਡੰਗਰ ਬਹਿ ਜਾਂਦੇ ਨੇ, ਵਿੱਚ ਗੰਦਗੀ ਕਰ ਦਿੰਦੇ ਨੇ, ਤੇ ਸਤਿਕਾਰਯੋਗ ਸਾਧ ਸੰਗਤ ਤੋਂ ਛੱਪੜ ਦਾ ਪਾਣੀ ਪੀਣ ਦੇ ਲਾਇਕ ਦਾ ਨਹੀਂ ਹੁੰਦਾ। ਬਗਲਾ ਤਾਂ ਖਲੋਂਦਾ, ਉਹ ਆਪਣੇ ਚਿੱਟੇਪਨ ਨੂੰ ਨਹੀਂ ਵੇਖਦਾ, ਉਹ ਕਹਿੰਦਾ ਮੈਂ ਤਾਂ ਡੱਡੀਆਂ ਮੱਛੀਆਂ ਹੀ ਖਾਣੀਆਂ ਨੇ, ਮੈਂ ਮਾਨ ਸਰੋਵਰ ਤੋਂ ਕੀ ਲੈਣਾ। ਇਸ ਪ੍ਰਕਾਰ ਨਾਲ ਗੁਰਸਿੱਖੋ, ਕਦੇ ਠੇਕੇ ਤੇ ਨਾ ਜਾਓ, ਕਦੇ ਸ਼ਰਾਬੀਆਂ ਕੋਲ ਨਾ ਖਲੋਵੋ, ਕਦੇ ਤਾਸ਼ ਖੇਡਣ ਵਾਲਿਆਂ ਜੁਆਰੀਆਂ ਕੋਲ ਨਾ ਖਲੋਵੋ, ਨਿੰਦਕਾਂ ਦੇ ਕੋਲ ਨਾ ਖਲੋਵੋ। ਰਹਾਓ ਦਾ ਅਰਥ ਹੈ ਟਿਕਣਾ। ਕਿੱਥੇ ਟਿਕਾ ਕਰੀਏ? ਜਿਉਂ ਚੱਲੀਏ ਘਰੋਂ, ਜੇ ਸਤਸੰਗ ਵਾਸਤੇ ਆਏ ਹਾਂ ਤੇ ਕਿਤੇ ਨਾ ਖਲੋਵੋ, ਆਖੋ ਸਤਨਾ। ਸਿੱਧਾ ਸਤਸੰਗਤ ਵਿੱਚ ਆਓ। ਜੇ ਤੁਸੀਂ ਸਤਸੰਗਤ ਵਿੱਚ ਵੀ ਆ ਗਏ ਹੋ, ਅਜੇ ਸਮਾਂ ਨਹੀਂ, ਐਵੇਂ ਇੱਧਰ ਉੱਧਰ ਫਾਲਤੂ ਗੱਲਾਂ ਨਾਲੋਂ ਰੱਬ ਰੱਬ ਕਰਨਾ ਅੱਛਾ ਹੈ। ਮਨ ਦੀ ਸਥਿਤੀ ਬਣਾਵਾਂਗੇ, ਗੁਰ ਸ਼ਬਦ ਦੀ ਸੋਝੀ ਤਾਂ ਆਏਗੀ। ਇਸ ਕਰਕੇ ਸਤਿਗੁਰ ਕਹਿ ਰਹੇ ਨੇ, ਕਰ ਜੋੜ
संत इकत्तर होए
कर जोड़ो सारे भाव निम्रता बनाओ ते संतो इकत्तर होवो या संतां दी संगत विच इकत्तर होवो या संत जन निम्रता धारण करके इकत्तर हुंदे ने ते ओ की करदे ने
अवनाशी पुरख पुजे हा राम
अवनाशी नास तो रहत पुरख दी पूजा करदे ने आखो सतनाम अथवा अवनाशी नाश तो रहत परमात्मा परमात्मा दी बाणी परमात्मा दा नाम परमात्मा दे प्यारे उना दी पूजा करदे हन उना दी पूजा विच जुटदे ने हे जीव हे लाल हे प्यारे तू भी अवनाशी नाश तो रहत परमात्मा दे प्यारे क्योंकि नाम रहे हो साधु रहे हो कौ नानके जगत में जेड़े गुरमंत वाले ने ओ सदा जींदे ने साकत मरे संत सब संत जींदे ने इस करके प्यारियो इकत्तर होवो इकत्तर होके जुड़ो ते कर जोड़ो निम्रता च आओ सत पुरशां दी संगत विच बैठ के ते अवनाशी दी पूजा करो अवनाशी दी पूजा की है अवनाशी नाश तो रहत परमात्मा दे चरणां च जोदड़ी करिए हे वाहिगुरु कृपा कर तू मैनू ये दात बख्श ताकि मैं भी तेरे चरणां च जुड़ा ए ओ कार्य करदे हन अथवा करना चाहिदा है
बहुविध पूजा खोजिया मेरे लाल जियो
उस तरह मेरे लाल जियो मेरे प्यारियो मेरे सतसंगियो मेरे भैनों भरावो मैं बाकी उस तरह पूजा बहुत कीतियां ने पूजा वालों कोई कसर नहीं छड़ी जो जो मैनू कोई कही गया मैं पूजा करी गया फिर पंक्ति पढ़ दियो
बहुविध पूजा खोजिया
हे मेरे लाल जीओ मैं बड़ी खोज कीती जिथे भी मैनू जिस तरह भी किसी ने कहा मैं पूजा कीती है पर मैं जड़ी अवनाशी दी पूजा बारे कह रहा ना हे मेरे लाल जीओ हे मेरे प्यारियो हे मेरे सत्संगियो हे मेरे मन वास्तविक तौर ते खोज करके मैं ये देखिया सिट्टा कढ़िया हरी दे समान पूजा कोई भी नहीं आखो सतनाम इस करके मैं पूजा जड़िया बड़िया कीतियां ने जिथे किसे क्या मंदिर च टल खड़काओ मैं टल खड़काए खड़े होके आरती करो मैं खड़े होके कीती बह के करो मैं बह के कीती पुठे होके करो मैं पुठे होके तब कीता नंगे होके कहो मैं नंगे होके तब कीता जिस तरह भी मैनू कोई रस्ता दसदा गया मैं करदा गया पर मैं तुहानू लाल जीओ प्यारियो सच दसदा मेरे मन की संतुष्टि नहीं होई इस करके
एहो मन तन सब अर्पे हा राम
इस करके जदो मैं सारियां पूजा करके हट गया ते सोचा भी ए मन ते तन अर्प दे गल तां बननी है तन मन धन सब सौंप गुर को हुक्म मन्ने जे प्राप्ति करनी है ते तन भी अर्पण कर दे मन भी अर्पण कर दे तन भी अर्पण कर दे तां तेरी गल बननी है तन मन तन सब सौंप गुर को हुण की कर हुक्म मन हुण तन भी सौंप मन भी सौंप तन भी सौंप बाकी की रह गया अजे भी प्यारिया तन मन तन तू सौंप देता पर पता कोई नहीं तू कहना मेरिया चीजा मैनू वापस कर दे मेरे को तो रह ही कुछ नहीं गया हुक्म मानो जे तेनू गुरु नरक नू भेजे ते सच खण दी आस रख जे गुरु झिड़के तो समझ मैनू प्यार करदा आखो सतना आपां सारे प्यार नू ही प्यार समझदे आ पर साहिबां दी बाणी रोज पढ़दे आ गुर झिड़के तां मीठा लागे गुर झिड़के तां मीठा लागे गुर गुर चिड़के ता मीठा लागे गुर चिड़के ता मीठा लागे
गुर चिड़के ता मीठा लागे गुर चिड़के ता मीठा लागे
बख्शे ता गुर वडियाए गुर चिड़के ता मीठा लागे गुर चिड़के ता मीठा लागे गुर
चिड़के ता मीठा लागे ਗੁਰ ਚੜ ਕੇ ਤਾਂ ਮਿੱਠਾ ਲਾਗੇ।
ਜੇ ਪਿਆਰਿਆ ਤੈਨੂੰ ਗੁਰੂ ਦਾ ਪਿਆਰ ਮਿੱਠਾ ਲੱਗਦਾ ਹੈ ਤੇ ਆਪਣੇ ਨੂੰ ਤੇ ਝਿੜਕੀਦਾ ਨਾ, ਤੇ ਜੇ ਗੁਰੂ ਝਿੜਕ ਰਿਹਾ ਹੈ ਤੇ ਤੂੰ ਉਹਦੀ ਝਿੜਕ ਵਿੱਚ ਵੀ ਪਿਆਰ ਮਨ, ਉਹਨੂੰ ਵੀ ਮਿੱਠਾ ਮਨ।
ਸਭ ਪ੍ਰਭੂ ਕੇਰਾ,
ਕਿਉਂਕਿ ਮਨ ਵੀ ਉਹਦਾ ਹੈ, ਤਨ ਵੀ ਉਹਦਾ, ਧਨ ਵੀ ਉਹਦਾ। ਮਨ ਵੀ ਉਹਨੇ ਦਿੱਤਾ, ਤਨ ਵੀ ਉਹਨੇ ਦਿੱਤਾ, ਧਨ ਵੀ ਉਹਨੇ ਦਿੱਤਾ ਹੈ। ਜਦ ਹੈ ਹੀ ਉਹਦਾ ਤੇ ਤੂੰ ਕੀ ਦਿੱਤਾ? ਤੂੰ ਤੇ ਹੁਕਮ ਮੰਨ, ਇਹ ਹੁਕਮੀ ਦਾ ਹੁਕਮ ਆਇਆ ਹੈ ਤੇ ਪਿਆਰਿਆ ਸ਼ੁਕਰ ਕਰ, ਤੇਰੇ ਵਾਸਤੇ ਹੁਕਮ ਆਇਆ। ਕਦੇ ਗੁਰੂ ਗ੍ਰੰਥ ਸਾਹਿਬ ਚ ਆਖਿਆ ਵੀ ਆਓ ਡੰਗਰੋ ਇਕੱਠੇ ਹੋਵੋ ਤੁਹਾਨੂੰ ਹੁਕਮ ਕਰਾਂ? ਸੁਣਿਆ ਕਦੇ? ਆਓ ਖੋਤੇ ਹੋ ਇਕੱਠੇ ਹੋਵੋ ਤੇ ਤੁਹਾਨੂੰ ਕੋਈ ਕੀਰਤਨ ਸੁਣਾਈਏ? ਕਦੇ ਆਇਆ ਨਹੀਂ ਨਾ ਹੈ। ਕਦੇ ਇਹੋ ਹੀ ਆਇਆ ਵੀ ਆਓ ਸਾਧ ਸੰਗਤ ਜੀ, ਆਓ ਪਿਆਰਿਓ, ਆਓ ਸੰਤ ਜਨੋ, ਆਓ ਗੁਰਸਿੱਖੋ, ਆਓ ਰਸਕੋ, ਆਓ ਵਿਵੇਕੀਓ। ਉਹਨਾਂ ਵਾਸਤੇ ਹੀ ਆਇਆ। ਇਸ ਕਰਕੇ ਸਤਿਗੁਰੂ ਕਹਿੰਦੇ ਤੇਰਾ ਤਨ ਵੀ ਆਪਣਾ ਨਹੀਂ, ਮਨ ਵੀ ਆਪਣਾ ਨਹੀਂ, ਧਨ ਵੀ ਆਪਣਾ ਨਹੀਂ। ਜੇ ਤੂੰ ਤਨ ਮਨ ਧਨ ਦੇ ਵੀ ਦਿੱਤਾ ਤੇ ਐਵੇਂ ਕਿਤੇ ਹਉਮੈ ਨਾ ਕਰ ਬੈਠੀ ਮੈਂ ਤਨ ਮਨ ਧਨ ਦੇ ਦਿੱਤਾ, ਐਵੇਂ ਨਾ ਮਾਣ ਕਰ ਬੈਠੀ। ਅਜੇ ਤੇ ਕਈ ਦਸਵੰਧ ਅਰਪਣ ਕਰਦੇ ਨੇ, ਉਹ ਤੇ ਇੱਕ ਧਨ ਅਰਪਣ ਹੋਇਆ ਹੈ। ਤੂੰ ਤਨ ਵੀ ਅਰਪ ਤੇ ਮਨ ਵੀ ਅਰਪ। ਅਜੇ ਤੇ ਤੂੰ ਧਨ ਦਾ ਦਸਵਾਂ ਹਿੱਸਾ ਅਰਪਣ ਕੀਤਾ ਤੇ ਦਸਵਾਂ ਹਿੱਸਾ ਅਰਪਣ ਕਰਕੇ ਕਹਿ ਰਿਹਾ ਕਿ ਮੈਂ ਬਹੁਤ ਕੁਛ ਅਰਪਣ ਕਰ ਦਿੱਤਾ ਹੈ। ਔਰ ਪਿਆਰਿਆ, ਅਜੇ ਤੇ ਸਮੁੱਚਾ ਧਨ ਤੇਰਾ ਅਰਪਣ ਕਰਨ ਵਾਲਾ ਪਿਆ, ਕਿਉਂਕਿ ਤੇਰੇ ਮਨ ਵਿੱਚ ਉਸ ਧਨ ਦਾ ਮਾਣ ਰਹੇਗਾ। ਤੂੰ ਕਹੋ ਵਾਹਿਗੁਰੂ ਤੇਰਾ ਦਿੱਤਾ ਹੈ। ਤਨ ਵੀ ਅਰਪ ਦੇ, ਮਨ ਵੀ ਅਰਪ ਦੇ, ਧਨ ਵੀ ਅਰਪ ਦੇ। ਜੇ ਤੂੰ ਅਰਪ ਦਿੱਤਾ, ਤੇਰਾ ਨਹੀਂ ਸੀ, ਉਹਦਾ ਸੀ, ਉਹਨੂੰ ਅਰਪ ਦਿੱਤਾ ਤੇ ਹੁਣ ਹੁਕਮ ਮੰਨਿਆ। ਇਸ ਕਰਕੇ ਸਾਹਿਬ ਕੀ ਕਹਿ ਰਹੇ ਨੇ,
ਮਨ ਧਨ ਤਨ ਧਨ ਸਭ ਪ੍ਰਭੂ ਕੇਰਾ।
ਇਹ ਤੇ ਹੈ ਹੀ ਪ੍ਰਭੂ ਕੇਰਾ, ਹੈ ਹੀ ਪ੍ਰਭੂ ਦਾ, ਆਪਣਾ ਤੇ ਹੈ ਹੀ ਨਹੀਂ ਸੀ ਤੇ ਤੂੰ ਕੀ ਦਿੱਤਾ? ਕੁਛ ਵੀ ਨਹੀਂ ਨਾ ਦਿੱਤਾ। ਸ਼ੁਕਰ ਕਰੀਏ ਵਾਹਿਗੁਰੂ, ਤੇਰਾ ਹੁਕਮ ਸਾਡੇ ਵਾਸਤੇ ਆਇਆ ਸੀ, ਸਿਰ ਮੱਥੇ ਤੇ ਮੰਨਦੇ ਹਾਂ। ਤੇਰੇ ਹੁਕਮ ਤੋਂ ਬਾਹਰ ਅਸੀਂ ਰਹਿਣਾ ਨਹੀਂ ਚਾਹੁੰਦੇ। ਤੇਰੇ ਹੁਕਮ ਤੋਂ ਬਾਹਰੇ ਰਹਿ ਕੇ ਅਸੀਂ ਪਤਾ ਨਹੀਂ ਕਿੰਨੇ ਜਨਮ ਗਵਾ ਲਏ, ਅਜਾਈ ਗਵਾ ਲਏ। ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰ। ਆ ਬਾਪੂ ਜੀ ਪਰਸੋਂ ਚੌਥ ਤੇ ਆਏ ਸੀ, ਉਹਨਾਂ ਬਚਨ ਸੁਣਾਇਆ ਸੀ। ਆਂਦੇ ਨੇ ਵੀ ਗੁਰਸਿੱਖ ਅਰਦਾਸ ਕਰਦਾ, ਸੱਚੇ ਪਾਤਸ਼ਾਹ ਚਾਰ ਪੈਰ ਤੇਰੇ ਹੁਕਮ ਅੰਦਰ ਬੀਤੇ ਨੇ ਤੇ ਚਾਰ ਪੈਰ ਹੁਣ ਤੂੰ ਆਪਣੇ ਸੁੱਖਾਂ ਦੇ ਰਾਤ ਬਤਾਈ। ਬਈ ਨਾਲੇ ਆਂਦਾ ਵੀ ਤੇਰੇ ਹੁਕਮ ਚ ਬੀਤੇ ਨੇ ਤੇ ਚਾਰ ਪੈਰ ਆਉਣ ਦੇ, ਤੂੰ ਹੁਕਮ ਤੇ ਮਨ ਹੁਣੇ ਹੀ ਕਹਿ ਕੇ ਹੁਣੇ ਮੁੱਕਰੀ ਜਾਂਦਾ। ਹੁਣੇ ਹੀ ਕਿਹਾ ਤੂੰ ਬਈ ਚਾਰ ਪੈਰ ਜਿਹੜੇ ਦਿਨ ਦੇ ਸੁੱਖਾਂ ਦੇ ਬਤੀਤ ਹੋਏ ਨੇ ਤੇ ਹੁਣ ਚਾਰ ਪੈਰ ਹੁਕਮ ਚ ਬਤਾਈ। ਹੁਕਮ ਤੇ ਉਹਦਾ ਨਾ, ਤੂੰ ਕਿਉਂ ਕਹਿੰਦਾ ਸੁੱਖ ਦੇ? ਤੂੰ ਕਹੋ ਵੀ ਤੇਰਾ ਹੁਕਮ ਹੈ ਸੁੱਖ ਦੇ ਚਾਹੇ ਦੁੱਖ ਦੇ। ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ। ਜੇ ਤੂੰ ਸੁੱਖ ਦੇਵੇਂ ਤਾਂ ਵੀ ਤੈਨੂੰ ਰਾਧੂ, ਜੇ ਤੂੰ ਦੁੱਖ ਦੇਵੇਂ ਤਾਂ ਵੀ ਤੈਨੂੰ ਰਾਧੂ। ਤੂੰ ਕਹੋ ਵਾਹਿਗੁਰੂ ਕਿਰਪਾ ਕਰ, ਮੈਨੂੰ ਆਪਣੇ ਹੁਕਮ ਚ ਰੱਖ। ਪਲ ਪਲ ਤੇਰੇ ਹੁਕਮ ਵਿੱਚ ਮੇਰਾ ਬੀਤੇ ਤੇ ਜੇ ਪਲ ਪਲ ਉਹਦੇ ਹੁਕਮ ਵਿੱਚ ਬੀਤੇਗਾ ਤੇ ਅਨਿਆਂ ਹੁੰਦਾ ਹੀ ਨਹੀਂ, ਗਲਤ ਹੁੰਦਾ ਹੀ ਨਹੀਂ। ਇਸ ਕਰਕੇ ਪਿਆਰਿਓ, ਜੇ ਅਸੀਂ ਮੰਨਦੇ ਹਾਂ ਵੀ ਉਹਦੇ ਹੁਕਮ ਨਾਲ ਪੱਤਾ ਨਹੀਂ ਝੂਲਦਾ, ਕਹਿੰਦੇ ਜ਼ਰੂਰ ਆ ਮੰਨਦੇ ਨਹੀਂ, ਜੇ ਮੰਨ ਲਈਏ ਤੇ ਗੱਲ ਬਣ ਗਈ ਵੀ ਤੇਰੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲਦਾ, ਫਿਰ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਕੀ ਹੈ? ਚਿੰਤਾ ਤਾਂ ਕੀ ਜੀਐ, ਚਿੰਤਾ ਤਾਂ ਕੀ ਜੀਐ, ਚਿੰਤਾ ਜੇ ਅਨਹੋਣੀ ਹੋਏ, ਜੇ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ, ਇਹ ਮਾਰਗ ਸੰਸਾਰ ਕੋ,
ਇਹ ਮਾਰਗ ਸੰਸਾਰ ਕੋ, ਇਹ ਮਾਰਗ ਸੰਸਾਰ ਕੋ,
ਨਾਨਕ ਥਿਰ ਨਹੀਂ ਕੋਏ, ਨਾਨਕ ਥਿਰ ਨਹੀਂ ਕੋਏ,
ਨਾਨਕ ਥਿਰ ਨਹੀਂ ਕੋਏ, ਨਾਨਕ ਥਿਰ ਨਹੀਂ ਕੋਏ।
ਫਿਰ ਚਿੰਤਾ ਕਾਹਦੀ? ਚਿੰਤਾ ਤਾਂ ਕੀ ਕੀਜੀਏ, ਜੇ ਅਨ ਹੋਣੀ ਤੇ ਜੇ ਹੁਕਮ ਹੀ ਵਿੱਚ ਹੋਣਾ ਸਭ ਕੁਝ ਤੇ ਹੁਕਮ ਵਰਤਣ ਦਈਏ। ਤੇਰੀ ਖੁਸ਼ੀ ਅਗਲੀ ਘੜੀ ਵਿੱਚ ਭਾਵੇਂ ਤੂੰ ਸਾਨੂੰ ਸੁੱਖ ਦੇ, ਭਾਵੇਂ ਸਾਰਾ ਰਾਜ ਖੋਲ ਹੈ, ਭਾਵੇਂ ਡੇਰੇ ਚੋਂ ਬਾਹਰ ਕੱਢ ਦੇ, ਇਹ ਤਾਂ ਤੇਰਾ ਹੁਕਮ ਹੈ। ਆਪਾਂ ਉਹਦੇ ਹੁਕਮ ਦੀ ਉਡੀਕ ਕਰਦੇ ਰਹੀਏ, ਤੇਰੇ ਹੁਕਮ ਨੂੰ ਕੇਵਲ ਤੂੰ ਕਿਰਪਾ ਕਰ, ਤੇਰਾ ਸਿੱਖ ਬਣ ਕੇ ਇਹਨੂੰ ਮੰਨਦਾ ਰਹਾਂ। ਇਸ ਕਰਕੇ ਸਤਿਗੁਰ ਕਹਿੰਦੇ ਇਹ ਤੇ ਗੁਰੂ ਕੇਰਾ ਹੈ, ਤੇ ਰੱਬ ਕੇਰਾ, ਪਰਮੇਸ਼ਰ ਕੇਰਾ, ਤਨ ਮਨ ਧਨ, ਤੂੰ ਤਾਂ ਕੁਛ ਨਹੀਂ ਦਿੱਤਾ। ਇਸ ਵਾਸਤੇ ਅੱਗੇ ਸੁਣੀਏ,
ਕਿਆ ਕੋ ਪੂਜ ਚੜਾਵੇ,
ਤੂੰ ਦੱਸ ਕੀ ਪੂਜਾ ਚ ਚੜਾਤਾ, ਆਪਾਂ ਕੀ ਪੂਜਾ ਚ ਦੇਤਾ ਮਹਾਰਾਜ ਨੂੰ। ਤੂੰ ਕਹਿੰਦਾ ਲੈ ਮੈਂ ਤੈਨੂੰ ਤਨ ਮਨ ਧਨ ਦੇਤਾ, ਅਜੇ ਤੱਕ ਵੀ ਤੂੰ ਮੇਰੀ ਗੱਲ ਨਹੀਂ ਬਣਾਈ, ਦੱਸ ਤੂੰ ਗੱਲ ਬਣਾ ਕੇ ਕਿਹੜੇ ਪਾਸੇ ਜਾਣਾ। ਤੂੰ ਕੋ ਸ਼ੁਕਰ ਹੋ ਗਿਆ, ਤਨ ਮਨ ਧਨ ਤੇਰੀ ਵਸਤੂ ਤੇਰੇ ਕੋਲ ਰੱਖ ਦਿੱਤੀ ਹੈ ਮਹਾਰਾਜ, ਹੁਣ ਤੂੰ ਮੇਰੀ ਝੋਲੀ ਚ ਆਪਣਾ ਹੁਕਮ ਪਾ ਦੇ, ਤੇਰੇ ਹੁਕਮ ਨੂੰ ਵਜਾਵਾਂ। ਤੇਰਾ ਹੁਕਮ ਕੀ ਹੈ? ਸਤਿਗੁਰੂ ਦਾ ਹੁਕਮ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਕਿਉਂ ਗਾਵੋ? ਇਹ ਬਾਣੀ ਤੇਰੇ ਤਨ ਦੇ ਤੇਰੇ ਮਨ ਦੇ ਦੁਖੜਿਆਂ ਨੂੰ ਦੂਰ ਕਰਦੀ ਜਾਏਗੀ, ਤੇਰੇ ਫੋੜਿਆਂ ਨੂੰ ਆਰਾਮ ਦੇਵੇਗੀ, ਤੇਰੇ ਦੁੱਖਾਂ ਨੂੰ ਆਰਾਮ ਦੇਵੇਗੀ, ਤੇਰੇ ਸੁੱਖਾਂ ਨੂੰ ਲਿਆਏਗੀ, ਤੇਰੇ ਮਨ ਅੰਦਰ ਜੋ ਫਤੂਰ ਉਹਨੂੰ ਕੱਢ ਦਊ, ਤੇ ਸ਼ਾਂਤੀ ਲਿਆਊ ਇਹ ਬਾਣੀ, ਆਰਾਮ ਲਿਆਊ ਇਹ ਬਾਣੀ। ਕੋਈ ਬੰਦਾ ਚਾਹੁੰਦਾ ਵੀ ਮੈਂ ਇਲਾਜ ਵੀ ਕਰਾਵਾਂ ਤੇ ਆਰਾਮ ਵੀ ਨਾ ਆਵੇ, ਨਹੀਂ ਚਾਹੁੰਦਾ। ਅਸੀਂ ਕੀ ਕਰਦੇ ਹਾਂ ਵੀ ਬਾਣੀ ਵੀ ਪੜ੍ਹੀ ਜਾਂਦੇ ਹਾਂ ਤੇ ਹਾਏ ਹਾਏ ਵੀ ਕਰੀ ਜਾਂਦੇ ਹਾਂ, ਕੀਰਤਨ ਵੀ ਸੁਣੀ ਜਾਂਦੇ ਹਾਂ ਤੇ ਘਾਟਾ ਵੀ ਦੱਸੀ ਜਾਂਦੇ ਹਾਂ, ਕਥਾ ਵੀ ਸੁਣੀ ਜਾਂਦੇ ਹਾਂ ਤੇ ਬਾਬੇ ਉਹ ਦੁਖੀ ਵੀ ਬਣੇ ਆ, ਅੱਧ ਹੋ ਗਈ। ਇਹ ਕਦੇ ਹੋ ਹੀ ਨਹੀਂ ਸਕਦਾ। ਦਵਾਈ ਗੁਰਬਾਣੀ ਦੀ, ਦਵਾਈ ਗੁਰ ਸ਼ਬਦ ਦੀ, ਦਵਾਈ ਕੀਰਤਨ ਦੀ, ਓਏ ਮਨ ਨੂੰ ਆਰਾਮ ਨਾ ਦੇਵੇ, ਠੀਕ ਟਿਕਾਣੇ ਤੇ ਫਿਆ ਲੱਗਾ ਹੀ ਨਹੀਂ, ਠੀਕ ਟਿਕਾਣੇ ਤੇ ਗੋਲੀ ਗਈ ਨਹੀਂ, ਠੀਕ ਨਾੜੀ ਵਿੱਚ ਟੀਕਾ ਲੱਗਾ ਹੀ ਨਹੀਂ। ਓਏ ਜਦ ਤੂੰ ਧਿਆਨ ਰੱਖ ਕੇ ਸਤਸੰਗਤ ਕਰੇਗਾ ਤੇ ਕੋਈ ਧਿਆਨ ਵਿੱਚ ਰੱਖ ਕੇ ਬੋਲ ਰਿਹਾ ਹੈ, ਧਿਆਨ ਵਿੱਚ ਰੱਖ ਕੇ ਸੁਣ ਰਿਹਾ ਹੈ, ਤੇ ਪਿਆਰਿਓ ਦੋਨਾਂ ਨੂੰ ਕਹਿਤੇ ਪਵਿੱਤ ਸੁਣਤੇ, ਕਹਿਣ ਵਾਲੇ ਪਵਿੱਤਰ ਤੇ ਸੁਣਨ ਵਾਲੇ ਵੀ ਜਿਹੜੇ ਨੇ ਪਵਿੱਤਰ ਤੋਂ ਵੀ ਪਵਿੱਤਰ ਹੋ ਜਾਣਗੇ। ਇਸ ਕਰਕੇ ਪਿਆਰਿਓ ਇਹ ਦੋਨਾਂ ਦਾ ਪਰਸਪਰ ਇਤਨਾ ਮਿਲਾਪ ਹੈ ਕਿ ਸਾਡੇ ਵਿੱਚ ਕਰਤਾ ਪੁਰਖ ਹੋਣਾ ਚਾਹੀਦਾ। ਜਿਵੇਂ ਮੈਂ ਗੱਲਾਂ ਕਰੀ ਜਾਵਾਂ ਵੀ ਆਪਣੇ ਨਾਲ ਜੋੜਨ ਦੀਆਂ, ਜਾਂ ਸਰੀਰ ਨਾਲ ਜੋੜਨ ਦੀਆਂ, ਜਾਂ ਡੇਰੇ ਨਾਲ ਜੋੜਨ ਦੀਆਂ, ਜਾਂ ਆਪਣੇ ਮਿਸ਼ਨ ਨਾਲ ਜੋੜਨ ਦੀਆਂ, ਉੱਤੋਂ ਮੈਂ ਅਧਿਆਤਮਕ ਗੱਲਾਂ ਤੁਹਾਨੂੰ ਸੁਣਾਈ ਜਾਵਾਂ, ਪਰ ਅਖੀਰ ਤੇ ਮੇਰਾ ਟੀਚਾ ਹੋਵੇ ਵੀ ਤੁਹਾਨੂੰ ਆਪਣੇ ਨਾਲ ਕਿਸੇ ਤਰ੍ਹਾਂ ਜੋੜਨਾ। ਕੀ ਜੋੜਿਆ? ਕੱਖ ਵੀ ਨਾ ਹੋਇਆ, ਬੇੜਾ ਡੁੱਬਣ ਵਾਲੀ ਗੱਲ ਕੀਤੀ। ਅਸੀਂ ਆਪਣੇ ਮਕਸਦ ਨੂੰ, ਆਪਣੇ ਕੰਪਲਸਰੀ ਸਬਜੈਕਟ ਨੂੰ, ਅਸਲੀ ਨਿਸ਼ਾਨੇ ਨੂੰ ਅਸੀਂ ਪਾਉਣਾ ਹੈ। ਬਸ ਆਵਨ ਆਏ ਜਗਤ ਮੈਂ ਬਿਨ ਬੁੱਝੇ ਪਸ ਢੋਰ, ਆਇਆ ਤੇ ਜੇ ਬੁੱਝਿਆ ਨਹੀਂ ਤੇ ਪਸ਼ੂ ਹੈ, ਹੋਰ ਕੀ ਹੈ? ਤੈਨੂੰ ਕਿਸੇ ਨੂੰ ਪਸ਼ੂ ਬਣਾਉਣ ਦੀ ਲੋੜ ਹੀ ਕੋਈ ਨਹੀਂ। ਕੋਈ ਪਸ਼ੂ ਬਣ, ਆਪਣਿਆਂ ਪਸ਼ੂ ਬਣਿਆ ਜਦ ਤੂੰ ਬੁੱਝਿਆ ਨਹੀਂ। ਇਸ ਵਾਸਤੇ ਕੀ ਕਰੀਏ ਆਪਾਂ ਪਿਆਰਿਓ? ਆਈਏ ਆਪਣੇ ਸੁਭਾਅ ਨੂੰ ਤਿਆਗੀਏ, ਗੁਰੂ ਦੇ ਸੁਭਾਅ ਨੂੰ ਗ੍ਰਹਿਣ ਕਰੀਏ, ਆਪਣੇ ਸੁਭਾਅ ਨੂੰ ਤਿਆਗੀਏ, ਗੁਰੂ ਦੇ ਕਾਨੂੰਨ ਨੂੰ ਗ੍ਰਹਿਣ ਕਰੀਏ। ਗੁਰੂ ਦੇ ਕਾਨੂੰਨ ਵਿੱਚ ਰਵਾਂਗੇ, ਸੱਚ ਦਾ ਰਾਜ ਹੋਵੇਗਾ। ਗੁਰੂ ਨਾਨਕ ਅਕਾਲ ਪੁਰਖ ਦੇ ਕਾਨੂੰਨ ਵਿੱਚ ਰਹੇ, ਦੁਨੀਆਂ ਵਿੱਚ ਜਿੱਤ ਨਹੀਂ ਹੋਈ, ਜਿੱਤ ਹੋਈ ਬਾਬਰ ਵਰਗੇ ਵੀ ਝੁੱਕ ਗਏ ਮੱਥੇ ਟੇਕੇ, ਉਹਨਾਂ ਵੱਡੇ ਵੱਡੇ ਕੌਡੇ ਰਾਕਸ਼ ਜਿਹੜੇ ਬੰਦਾ ਸਬੂਤਾ ਹੀ ਖਾ ਜਾਂਦੇ ਸੀ, ਤੇ ਪਿਆਰਿਓ ਐਡਾ ਐਡੇ ਰਾਕਸ਼ ਜਿਨ੍ਹਾਂ ਦੇ ਕੋਲ ਗੁਰੂ ਨਾਨਕ ਗਿਆ ਤੇ ਤਪਤ ਕੜਾਹਾ ਬੁੱਝ ਗਿਆ, ਤਪਤ ਕੜਾਹਾ ਬੁੱਝ ਗਿਆ, ਤਪਤ ਗੁਰ ਸੀਤਲ ਨਾਮ ਦਇਓ, ਤਪਤ ਕੜਾਹਾ ਬੁੱਝ ਗਿਆ, ਤਪਤ ਕੜਾਹਾ ਬੁੱਝ ਗਿਆ, ਤਪਤ ਤਪਿਆ ਹੋਇਆ ਕੜਾਹਾ ਸੀ ਜਿਹਦੇ ਵਿੱਚ ਮਰਦਾਨੇ ਨੂੰ ਤਲਣ ਲੱਗਾ ਸੀ, ਤੇ ਗੁਰੂ ਨਾਨਕ ਜੀ ਗਏ ਨਾਮ ਦਾ ਜਾ ਕੇ ਛਿੱਟਾ ਦਿੱਤਾ, ਜੇ ਸਤਿਗੁਰਾਂ ਦਾ ਅਕਸ਼ ਪਿਆ ਸੀ ਤੇ ਤਪਦਾ ਕੜਾਇਆ ਠੰਡਾ ਹੋ ਗਿਆ। ਓਏ ਪਿਆਰਿਓ, ਕੌਡਾ ਹੈ ਸਾਡਾ ਜਿਹੜਾ ਹੰਕਾਰ, ਕੌਡਾ ਰਾਗ ਸਾਡਾ ਹੰਕਾਰ, ਤੇ ਕੜਾਇਆ ਸਾਡਾ ਕ੍ਰੋਧ, ਅਗਨੀ ਸਾਡਾ ਕ੍ਰੋਧ, ਤੇ ਤੇਲ ਸਾਡੇ ਸਵਾਸ, ਇਹਨਾਂ ਸਵਾਸਾਂ ਨੂੰ ਕ੍ਰੋਧ ਐਡੀ ਤੇਜ਼ ਭਟਕਾਉਂਦਾ ਹੈ, ਜਦੋਂ ਆਉਂਦਾ ਹੈ ਆਪਣਾ ਪਰਾਇਆ ਨਹੀਂ ਸੋਚਦਾ, ਇਹਦਾ ਕੜਾਇਆ ਇਸੇ ਤਰ੍ਹਾਂ ਤਪਦਾ, ਇਹਦੇ ਚ ਮਾਂ ਆ ਗਈ ਤੇ ਉਹ ਵੀ ਤਲੀ ਗਈ, ਪਿਓ ਆ ਗਿਆ ਤੇ ਉਹ ਵੀ ਤਲੇਗਾ, ਇਹਨੇ ਕਿਸੇ ਨੂੰ ਨਹੀਂ ਵੇਖਣਾ, ਕ੍ਰੋਧ ਚ ਇਹੀ ਕੁਛ ਹੁੰਦਾ। ਇਸ ਕਰਕੇ ਕ੍ਰੋਧ ਮਤ ਕਰੋ, ਜਿਤਨਾ ਕ੍ਰੋਧ ਕਰਾਂਗੇ ਇਹ ਸਰੀਰ ਨੂੰ ਗਾਲੇਗਾ, ਨਾ ਤੇ ਵਧਣ ਦੇਵੇਗਾ, ਨਾ ਖੁਸ਼ ਹੋਣ ਦੇਵੇਗਾ, ਨਾ ਹੱਸਣ ਦੇਵੇਗਾ, ਨਾ ਰੋਣ ਦੇਵੇਗਾ। ਕਦੇ ਕਦੇ ਰੋਏਗਾ ਤੇ ਚੱਜ ਨਾਲ ਰੋ ਵੀ ਨਹੀਂ ਸਕੇਗਾ, ਤੇ ਕਦੇ ਕਦੇ ਹੱਸੇਗਾ ਤੇ ਹੱਸ ਵੀ ਨਹੀਂ ਸਕੇਗਾ। ਇਹ ਤੇ ਹੈ ਵੀ ਗਾਂ ਤੇ ਪਿਛਾਂ, ਅੰਦਰ ਤੇ ਬਾਹਰ, ਅੰਦਰ ਤੇ ਬਾਹਰ, ਉੱਥੇ ਦਾ ਉੱਥੇ ਰਹਿ ਜਾਏਗਾ। ਇਸ ਕਰਕੇ ਕੀ ਕਰੀਏ, ਇਹ ਤਪਦੇ ਕੜਾਏ ਨੂੰ ਗੁਰੂ ਸ਼ਬਦ ਨਾਲ ਸ਼ਾਂਤ ਕਰਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਬਈ ਤੂੰ ਤਨ ਮਨ ਧਨ ਸੌਂਪ ਦਿੱਤਾ ਹੈ, ਉਹ ਤੇਰਾ ਨਹੀਂ ਸੀ, ਉਹਦਾ ਸੀ, ਤੂੰ ਉਹਦਾ ਹੁਕਮ ਮੰਨ। ਹੁਕਮ ਮੰਨਣ ਤੋਂ ਬਾਅਦ ਵਿੱਚ
ਕਿਆ ਕੋ ਪੂਜ ਚੜਾਵੇ,
ਤੂੰ ਕੀ ਪੂਜ ਚੜਾਵੇਂਗਾ, ਤੇਰੇ ਕੋਲ ਤਾਂ ਆਪਣਾ ਕੁਛ ਹੈ ਨਹੀਂ ਸੀ, ਇਸ ਕਰਕੇ ਇਹਦਾ ਹੋਮੇ ਨਾ ਕਰ, ਵੀ ਮੈਂ ਪੂਜ ਚੜਾਈ ਹੈ, ਇਸ ਕਰਕੇ ਤੂੰ ਇਸ ਹੋਮੇ ਨੂੰ ਵੀ ਤਿਆਗ ਦੇ, ਹਰਨਾਕਸ਼ ਨੂੰ ਵੀ ਮਾਰ ਦੇ।
ਜਿਸ ਹੋਏ ਕਿਰਪਾਲ ਦਇਆਲ ਸਵਾਮੀ,
ਜਿਸ ਦੇ ਉੱਤੇ ਦਇਆ ਹੋਵੇ ਸਵਾਮੀ ਦੀ, ਕਿਰਪਾਲੂ ਹੋ ਜਾਵੇ ਸਵਾਮੀ,
ਸੋ ਪ੍ਰਭ ਅੰਕ ਸਮਾਵੇ,
ਉਹ ਪਰਮਾਤਮਾ ਦੇ ਸਰੂਪ ਵਿੱਚ ਉਸਦੀ ਸਮਾਈ ਹੁੰਦੀ ਹੈ, ਉਹਦੇ ਅੰਕ ਵਿੱਚ, ਉਹਦੀ ਗਿਣਤੀ ਵਿੱਚ, ਉਹਦੀ ਲਿਸਟ ਵਿੱਚ, ਉਹਦੇ ਰਜਿਸਟਰ ਵਿੱਚ, ਉਹਦੇ ਘਰ ਵਿੱਚ, ਉਹਦੇ ਸਰੂਪ ਵਿੱਚ, ਉਹਦੀ ਲੈ ਵਿੱਚ, ਇਹ ਜੀਵ ਦੀ ਲੈਤਾ ਹੋ ਜਾਂਦੀ ਹੈ। ਜਿਹਦੇ ਤੇ ਮਾਲਕ ਕਿਰਪਾਲੂ ਹੋਵੇ, ਦਿਆਲੂ ਹੋਵੇ,
ਭਾਗ ਮਸਤਕ ਹੋਏ ਜਿਸ ਕਾ,
ਜਿਹਦੇ ਮਸਤਕ ਦੇ ਭਾਗ ਚੰਗੇ ਹੋਣ, ਉੱਤਮ ਸੰਯੋਗ ਹੋਣ,
ਤਿਸ ਗੁਰ ਨਾਲ ਸੁਨੇਹਾ,
ਤਿਸ ਗੁਰ
ਨਾਲ ਸੁਨੇਹਾ,
ਤਿਸ ਗੁਰ ਨਾਲ ਨਾਲ ਸੁਨੇਹਾ,
ਹਾਂਜੀ
ਹਾਂ ਮੈਂ ਨਾਲ ਸਮੇ, ਤਿਸ ਗੁਰ ਨਾਲ ਸੁਨੇਹਾ, ਜਿਹਦੇ ਚੰਗੇ ਭਾਗ ਨੇ, ਪੂਰਵ ਜਨਮਾਂ ਦੀ ਕਮਾਈ ਹੈ, ਗੁਰੂ ਨਾਲ ਸੁਨੇਹ ਉਹ ਕਰਦਾ ਨਹੀਂ ਤੇ ਛੇਤੀ ਗੁਰੂ ਨਾਲ ਸੁਨੇਹ ਨਹੀਂ ਬਣਦਾ। ਗੁਰੂ ਨਾਲੋਂ ਟੁੱਟਦੇ ਪਤਾ ਕਦੋਂ ਹੈ, ਅਸੀਂ ਕੁਛ ਆਸ ਧਰ ਕੇ ਆਏ ਸੀ, ਸਾਡੀ ਪੂਰੀ ਨਹੀਂ ਹੋਈ, ਅਸੀਂ ਕਹਿੰਦੇ ਹਾਂ ਗੁਰੂ ਚ ਸ਼ਕਤੀ ਹੈ ਨਹੀਂ ਗੀ, ਕਿਉਂਕਿ ਮੈਂ ਤੇ ਸੋਚਿਆ ਸੀ ਮੈਂ ਆਹ ਆਸ ਲੈ ਕੇ ਆਇਆ ਸੀ। ਓਏ ਪਿਆਰਿਆ, ਤੂੰ ਆਪਣੇ ਮਨ ਦੀ ਆਸ ਲੈ ਕੇ ਆਇਆ ਸੀ, ਤੂੰ ਆਪਣੇ ਇਰਾਦੇ ਲੈ ਕੇ ਆਇਆ ਸੀ, ਆਪਣੇ ਇਰਾਦੇ ਛੱਡ, ਹੁਣ ਗੁਰੂ ਦਾ ਅੱਖਰ ਪੜ, ਆਪਣੇ ਖਿਆਲ ਛੱਡ, ਹੁਣ ਗੁਰੂ ਦੇ ਖਿਆਲ ਲੈ। ਆ ਗੁਰੂ ਮਹਾਰਾਜ ਦਸਮ ਪਾਤਸ਼ਾਹ ਦੀ ਬਾਣੀ ਜਦੋਂ ਪੜ੍ਹੋ, ਆਉਂਦਾ ਖਿਆਲ ਪਾਤਸ਼ਾਹ ਹੀ ਦੱਸ, ਇਹ ਗੁਰੂ ਦੇ ਖਿਆਲਾਂ ਨਾਲ ਆਪਣਾ ਖਿਆਲ ਮਿਲਾ, ਗੁਰੂ ਦੇ ਖਿਆਲਾਂ ਚ ਖਿਆਲ ਰੱਖ, ਗੁਰੂ ਦੇ ਖਿਆਲਾਂ ਚ ਖਿਆਲ ਰੱਖ। ਕੀ ਹੋਵੇਗਾ, ਜਦੋਂ ਤੂੰ ਗੁਰੂ ਦੇ ਨਾਲ ਪਿਆਰ ਕਰੇਗਾ, ਗੁਰੂ ਤੇਰੇ ਨਾਲ ਪਿਆਰ ਕਰੇਗਾ। ਸਤਿਗੁਰ ਕਹਿੰਦੇ ਜੀ ਇਹਦੇ ਚੰਗੇ ਵੱਡੇ ਭਾਗ ਉੱਤਮ ਨੇ, ਉਹ ਗੁਰੂ ਨਾਲ ਇਤਨਾ ਸਨੇਹ ਪਿਆਰ ਕਰਦਾ ਹੈ।
ਜਨ ਕਹੇ ਨਾਨਕ ਮਿਲ ਸਾਧ ਸੰਗਤ,
ਜਨ ਕਹੇ ਨਾਨਕ ਮਿਲ ਸਾਧ ਸੰਗਤ, ਜਨ ਨਾਨਕ, ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਜਨ ਸੰਬੋਧਨ ਕਰਕੇ ਕਹਿ ਰਹੇ ਨੇ ਮਿਲ ਸਾਧ, ਹੇ ਸੰਗਤ ਜੀ ਮਿਲੋ ਸਾਧੂ ਦੇ ਨਾਲ, ਸਾਧ ਦੀ ਸੰਗਤ ਬਣੋ, ਸਾਧ ਦੀ ਸੰਗਤ ਕਰੋ। ਨਾਨਕ ਜਨ ਕਹਿ ਰਿਹਾ, ਝੂਠ ਨਹੀਂ ਬੋਲ ਰਿਹਾ, ਤੇ ਨਾਨਕ ਜੇ ਰੱਬ ਹੋ ਕੇ ਆਪਣੇ ਆਪ ਨੂੰ ਜਨ ਬਣ ਕੇ ਕਹਿ ਰਿਹਾ, ਸਾਡੇ ਲੈਵਲ ਤੇ ਆ ਕੇ ਕਹਿ ਰਿਹਾ, ਸਿੱਖ ਬਣ ਕੇ ਕਹਿ ਰਿਹਾ ਹੈ, ਉਹ ਸਾਡੀ ਸਭਾ ਵਿੱਚ ਆ ਕੇ ਕਹਿ ਰਿਹਾ, ਫਿਰ ਵੀ ਅਸੀਂ ਨਾ ਮੰਨੀਏ। ਦੇਖੋ ਨਾ, ਰੱਬ ਆਪ ਪਰਮੇਸ਼ਰ ਜਨ ਬਣ ਕੇ ਆਇਆ ਤੇ ਆਪਣੇ ਆਪ ਨੂੰ ਰੱਬ ਜਨ ਕਹਿ ਰਿਹਾ, ਆਪਾਂ ਵੀ ਆਪਣੇ ਆਪ ਨੂੰ ਜਨ ਕਹਿ ਰਹੇ ਹਾਂ, ਅਸੀਂ ਤੇਰੇ ਸੇਵਕ ਹਾਂ, ਉਹ ਵੀ ਕਹਿੰਦਾ ਮੈਂ ਤੇਰਾ ਸੇਵਕ ਹਾਂ, ਅਸੀਂ ਵੀ ਸੇਵਕ, ਉਹ ਵੀ ਸੇਵਕ, ਰੱਬ ਖੁਦ ਸੇਵਕ ਬਣ ਕੇ, ਸਾਡਾ ਭਰਾ ਬਣ ਕੇ ਸਾਨੂੰ ਮਸ਼ਵਰਾ ਦੇਣ ਆਇਆ, ਸਾਨੂੰ ਸਲਾਹ ਦੇਣ ਆਇਆ। ਜਨ ਕਹਿ ਨਾਨਕ
ਮਿਲ ਸਾਧ ਸੰਗਤ,
ਮਿਲ ਸਾਧ ਸੰਗਤ, ਇਹ ਜਨ ਬਣ ਕੇ, ਸਾਡਾ ਭਰਾ ਬਣ ਕੇ, ਸਾਡਾ ਸਾਥੀ ਬਣ ਕੇ, ਸਾਡਾ ਸਤਸੰਗੀ ਬਣ ਕੇ, ਸਾਨੂੰ ਸਤਸੰਗੀਆਂ ਨੂੰ ਕਹਿ ਰਿਹਾ ਮਿਲ ਸਾਧ ਸੰਗਤ, ਸਾਧੂ ਦੀ ਸੰਗਤ ਵਿੱਚ ਮਿਲਣਾ ਕਰ।
ਹਰ ਹਰ ਨਾਮ ਪੂਜੇਹਾ,
ਹਰੇ ਪਰਮੇਸ਼ਰ ਦੇ ਨਾਮ ਦੀ ਤੂੰ ਪੂਜਾ ਕਰਨਾ ਕਰ। ਪਰਮੇਸ਼ਰ ਦੇ ਨਾਮ ਦੀ ਪੂਜਾ ਕੀ ਹੈ? ਪਰਮਾਤਮਾ ਦੇ ਨਾਮ ਦਾ ਆਰਾਧਨ। ਪਰਮੇਸ਼ਰ ਦੇ ਨਾਮ ਦੀ ਪੂਜਾ ਕੀ ਹੈ? ਸਤਸੰਗਤ ਦੀਆਂ ਦੋ ਕੜੀਆਂ ਦਾ ਕਰਨਾ, ਇਹੀ ਪੂਜਾ। ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਰੱਖ ਲਓ ਤੇ ਰੁਮਾਲਾ ਉੱਤੇ ਪਿਆ ਰਹਿਣ ਦਿਓ, ਦੇ ਤੇਰੇ ਦੀ ਅਗਰਬੱਤੀਆਂ ਤਿਖਾਓ, ਘੇਰੇ ਘੇਰੇ ਪਰਿਕਰਮਾ ਕਰੋ, ਇਹਦੇ ਪੱਥਰ ਸਾਫ ਕਰ ਦਿਓ, ਇਹਦੇ ਘੇਰੇ ਘੇਰੇ ਬਾਰੀਆਂ ਸਾਫ ਕਰੋ, ਕਦੇ ਬੰਦ ਕਰ ਦਿਓ ਕਦੇ ਖੋਲ ਦਿਓ, ਕਦੇ ਸਵੇਰੇ ਰੁਮਾਲਾ ਵੱਖਰਾ ਦੁਪਹਿਰੇ ਵੱਖਰਾ ਸ਼ਾਮੀ ਵੱਖਰਾ, ਸਵੇਰੇ ਤੇਰੀ ਸਟੇਜ ਵੱਖਰੀ ਸ਼ਾਮ ਵੱਖਰੀ ਦੁਪਹਿਰ ਵੱਖਰੀ, ਇਹ ਤੇ ਇੱਕ ਅਸੀਂ ਬਹਿਰਿਕ ਕਿਰਿਆ ਕਰਦੇ ਹੁੰਦਾ ਇਹੀ ਹੈ, ਇਹੀ ਚੱਲ ਰਿਹਾ। ਹੁਣ ਮੈਂ ਜੇ ਜ਼ਿਆਦਾ ਨਾ ਹੀ ਕਵਾਂ, ਇਹੀ ਚੱਲ ਰਿਹਾ ਬਹੁਤਾ। ਬਹਿਰੀ ਕਿਰਿਆ ਨੂੰ ਵੇਖ ਕੇ ਹਰੇਕ ਕੀ ਕਰਦਾ, ਮੂੰਹ ਤੇ ਕੱਪੜਾ ਬੰਨ ਲੈਂਦਾ ਵੀ ਮੇਰੀ ਥੁੱਕ ਨਾ ਕਿਤੇ ਮਹਾਰਾਜ ਤੇ ਪਵੇ। ਬੇਸਮਝਾ, ਜੇ ਤੂੰ ਮਹਾਰਾਜ ਦਾ ਹੁਕਮ ਹੀ ਨਹੀਂ ਮੰਨ ਰਿਹਾ, ਤੂੰ ਮੂੰਹ ਜਿੰਨੇ ਮਰਜ਼ੀ ਬੰਨ ਲੈ, ਅਜੇ ਤੂੰ ਮਨ ਨਹੀਂ ਬੰਨਿਆ। ਮੂੰਹ ਬੰਨੇ ਨਾਲ ਤੇਰਾ ਕੀ ਬਣੇ? ਮੂੰਹ ਬੰਨੇ ਨਾਲ ਅਜਾ ਤੇਰਾ ਕੁਛ ਨਹੀਂ ਬਣਨਾ ਜਿੰਨਾ ਚਿਰ ਤੂੰ ਮਨ ਨਹੀਂ ਬੰਨਿਆ। ਮੂੰਹ ਬੰਨ ਕੇ ਕਿਰਿਆ ਬੜੀ ਸਾਫ਼ ਸੁਥਰੀ ਕਰਕੇ, ਹਰੇਕ ਹੱਥ ਪੈਰ ਦੀ ਸਾਫ਼ ਕਿਰਿਆ ਕਰਕੇ, ਕੱਲਾ ਕੱਲਾ ਕੱਪੜਾ ਇੱਥੇ ਧੋਈਏ, ਇੱਥੇ ਕਰੀਏ, ਇਸ ਤਰ੍ਹਾਂ ਕਰੀਏ, ਇੱਥੇ ਰੱਖੀਏ, ਇੱਥੇ ਨਾ ਰੱਖੀਏ, ਸਾਰੀ ਦੀ ਸਾਰੀ ਬਹਿਰੀ ਕਿਰਿਆ ਕਰਕੇ ਤੇ ਲੋਕ ਬਹਿਰੀ ਕਿਰਿਆ ਨਾਲ ਜੁੜ ਚੁੱਕੇ ਨੇ ਤੇ ਬਾਹਰੀ ਕਿਰਿਆ ਨੂੰ ਵੀ ਮੁੱਖ ਸਮਝਦੇ ਨੇ। ਇਸੇ ਵਿੱਚ ਹੀ ਹੈ ਵੀ ਰੁਮਾਲਾ ਚੁੱਕ ਲੈ ਤੇ ਦਰਸ਼ਨ ਕਰ ਲੈ ਤੇ ਉਹਰਾਂ ਆ ਕੇ ਤੇ ਮਹਾਰਾਜ ਫੜ ਨਾ ਲਏ ਤੈਨੂੰ। ਰੁਮਾਲਾ ਚੁੱਕ ਵਾਹਿਗੁਰੂ ਦਰਸ਼ਨ ਕਰਤੇ ਪਛਾਣ ਮੋੜਿਆ ਵੀ ਮਹਾਰਾਜ ਨੇ ਕਿਤੇ ਦੋ ਗੱਲਾਂ ਕਹਿਤੀਆਂ, ਆਪਣੇ ਤੋਂ ਮੰਨੀਆਂ ਨਹੀਂ ਜਾਣੀਆਂ। ਵਾਹ ਮਹਾਰਾਜ, ਇੰਨਾ ਹੀ ਬੜਾ ਤੇਰੇ ਦਰਸ਼ਨ ਦਾਰੇ ਹੋ ਗਏ। ਵਾਹਿਗੁਰੂ, ਸਵੇਰ ਦਾ ਸਮਾਂ, ਦਰਸ਼ਨ ਹੋ ਗਏ, ਮੋੜਿਆ ਵਾਪਸ। ਜੇ ਕਿਤੇ ਮਹਾਰਾਜ ਫੜ ਲਏ ਵੀ ਆ ਜਾ ਸਿੱਖਾ, ਤੈਨੂੰ ਮੈਂ ਪੱਕਾ ਸਿੱਖ ਬਣਾਵਾਂ, ਇਹ ਬਾਂਹ ਛੁਡਾ ਕੇ ਭੱਜੂ, ਮਹਾਰਾਜ ਤੂੰ ਰਹਿਣ ਦੇ, ਮੈਂ ਕੰਮ ਧੰਦਾ ਵੀ ਕਰਨਾ, ਮੇਰੇ ਤੋਂ ਇਹ ਨਹੀਂ ਹੋਣਾ ਸਾਰਾ ਕੁਛ। ਭਾਈ ਮਾਂਝਾਂਗੂ ਮੇਰੇ ਤੋਂ ਨਹੀਂ ਹੋਣਾ ਔਖਾ, ਭਾਈ ਭਿਖਾਰੀਆਂਗੂ ਮੇਰੇ ਤੋਂ ਨਹੀਂ ਹੋਣਾ, ਬਹੁਤ ਔਖਾ। ਇਸ ਕਰਕੇ ਮਹਾਰਾਜ ਦੂਰ ਦੇ ਦਰਸ਼ਨ ਦਾਰੇ ਹੀ ਬੜੇ ਆ, ਉਹ ਇੱਥੇ ਹੀ ਕਿਰਪਾ ਕਰ, ਤੂੰ ਕੱਲੀ ਆ, ਇਹਦੇ ਨਾਲ ਆਪਣਾ ਗ੍ਰਸਤ ਚੱਲੀ ਜਾਓ, ਬੜੀ ਤੇਰੀ ਮਿਹਰ, ਇਹਦੇ ਨਾਲ ਕੁਛ ਨਹੀਂ ਬਣਨਾ ਪਿਆਰਿਓ। ਕੀ ਕਰੋ, ਸਤਿਗੁਰਾਂ ਤੋਂ ਰੁਮਾਲਾ ਚੁੱਕੋ, ਸਾਹਿਬਾਂ ਦੀ ਬਾਣੀ ਦਾ ਹੁਕਮ, ਪਹਿਲੀ ਪਾਤਸ਼ਾਹੀ, ਦੂਜੀ, ਤੀਜੀ, ਚੌਥੀ, ਪੰਜਵੀਂ ਦਾ, ਨੌਵੀਂ ਦਾ, ਜਿਸ ਪਾਤਸ਼ਾਹੀ ਦਾ ਹੁਕਮਨਾਮਾ ਆ ਰਿਹਾ ਪਿਆਰਿਆ, ਤੂੰ ਹੁਕਮ ਦੀ ਤਾਮੀਰ ਕਰ, ਹੁਕਮ ਨੂੰ ਵਾਚ, ਹੁਕਮ ਵਿੱਚ ਖੁੱਬ ਜਾ। ਹੁਕਮੀ ਦਾ ਹੁਕਮ ਹੈ ਤੇ ਉਸ ਹੁਕਮ ਅਨੁਸਾਰ ਤੂੰ ਆਪਣੇ ਮਨ ਨੂੰ ਵਜਾ, ਜਿਵੇਂ ਉਹ ਕਹਿ ਰਿਹਾ ਤਿਵੇਂ ਕਰ, ਫਿਰ ਵੇਖ ਤੇਰੀ ਖੁਸ਼ਹਾਲੀ, ਵੇਖ ਤੇਰਾ ਜੀਵਨ, ਵੇਖ ਤੇਰੇ ਅੰਦਰ ਦੀ ਤਾਸੀਰ, ਵੇਖ ਤੈਨੂੰ ਕਿਤਨਾ ਆਨੰਦ ਮਿਲੇਗਾ। ਇਸ ਕਰਕੇ ਪਿਆਰਿਓ, ਜਦ ਅਸੀਂ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਨਹੀਂ ਬਿਤਾਉਂਦੇ, ਬਹਿਰੀ ਕਿਰਿਆ ਮੱਥਾ ਟੇਕ ਲਿਆ ਚਲੇ ਗਏ, ਪਰਿਕਰਮਾ ਕਰ ਲਈ ਚਲੇ ਗਏ, ਕੋਈ ਚੜਾਵਾ ਚੜਾਤਾ ਚਲੇ ਗਏ, ਲੰਗਰ ਲਾਤਾ ਚਲੇ ਗਏ, ਤੇਰੇ ਵਾਸਤੇ ਸਭ ਕੁਛ ਹੈ, ਤੇਰੇ ਲਈ ਸਭ ਕੁਛ ਕਰਦੇ ਹਾਂ, ਤੂੰ ਹੀ ਤੋਰੀ ਫਿਰਦਾ, ਘਾਟੇ ਵੀ ਵਾਧੇ ਵੀ ਸਾਰੇ ਤੇਰੇ ਹੀ ਨੇ, ਅਸੀਂ ਸਾਰੇ ਦੇ ਸਾਰੇ ਤੇਰੇ ਸੇਵਾਦਾਰ ਹਾਂ, ਪਰ ਤੇਰਾ ਹੁਕਮ ਨਹੀਂ ਮੰਨ ਸਕਦੇ। ਕਿਉਂ? ਜੇ ਤੂੰ ਕਹੇ ਵੀ ਭਾਣੇ ਚ ਰਹੋ, ਆਪਾਂ ਤੋਂ ਭਾਣੇ ਚ ਰਿਹਾ ਨਹੀਂ ਜਾਣਾ। ਹੁਣ ਇੱਕ ਮੈਨੂੰ ਦੱਸ ਦਿਓ, ਆਪਾਂ ਨੂੰ ਇੱਥੇ ਲੱਗ ਰਹੀ ਗਰਮੀ, ਪੱਖੇ ਆਪਾਂ ਨਾ ਚਲਾਈਏ, ਆਪਣਾ ਦਿਲ ਕਾਲਾ ਪੈਣਾ ਵੀ ਇੱਥੋਂ ਨਿਕਲੀਏ, ਇੱਥੇ ਬਾਬਿਆਂ ਸਾਨੂੰ ਫਸਾ ਤਾ ਵੀ ਪੱਖੇ ਵੀ ਨਹੀਂ ਚਲਾਉਣ ਦਿੰਦੇ, ਇੱਥੇ ਤੇ ਗਰਮੀ ਬਹੁਤ ਲੱਗਦੀ ਹੈ। ਮੈਨੂੰ ਇੱਕ ਗੱਲ ਦੱਸ ਦਿਓ, ਜੇਠ ਦੇ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦ ਤੱਤੀ ਤਵੀ ਤੇ ਬੈਠੇ ਸਨ, ਉਹਨਾਂ ਦੀ ਪਾਵਨ ਬਾਣੀ ਸੁਣ ਕੇ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ, ਸਾਡੇ ਮਨ ਨੂੰ ਤਲਖੀ ਆਈ ਹੈ, ਅਸੀਂ ਆਖਿਆ ਲੈ ਸਾਨੂੰ ਤੇ ਪਸੀਨਾ ਆ ਗਿਆ। ਓਏ ਪਿਆਰਿਆ, ਜਦੋਂ ਤੈਨੂੰ ਧਰਮ ਰਾਜਾ ਦੇ ਦੂਤਾਂ ਨੇ ਬੰਨ ਲਿਆ, ਤੇਰੇ ਤੇ ਕਿਹੜਾ ਏਸੀ ਛੱਡੂ ਤੇ ਕੌਣ ਤੈਨੂੰ ਪੱਖਾ ਚੱਲੂ? ਉਹਨਾਂ ਜਦੋਂ ਬੰਨ ਲਿਆ, ਕਿਉਂਕਿ ਸਾਡਾ ਇੱਥੇ ਟਿਕਾ ਨਾ ਬਣਿਆ, ਸਾਡਾ ਸੰਗਤ ਵਿੱਚ ਸਾਡਾ ਮਨ ਨਾ ਜੁੜੇ, ਸਾਡਾ ਗੁਰ ਸ਼ਬਦ ਵਿੱਚ ਟਿਕਾ ਨਾ ਬਣੇ, ਇਹ ਨਹੀਂ ਕਿ ਵੀ ਐਵੇਂ ਅਸੀਂ ਦੁੱਖ ਵਿੱਚ ਨਾਮ ਜਪੀਏ, ਸਾਹਿਬਾਂ ਕਿਹਾ ਸਹਿਜ ਅਵਸਥਾ ਵਿੱਚ। ਪਰ ਅੱਜ ਤੇ ਬੜੀ ਜ਼ਿਆਦਾ ਤਰੱਕੀ ਹੋ ਗਈ ਸਾਇੰਸ ਦੀ, ਉਹ ਸਮੇਂ ਐਸੇ ਸੀ ਪਿਆਰਿਓ ਕਿ ਕੋਈ ਬਿਜਲੀ ਦਾ ਸਾਧਨ ਨਹੀਂ ਸੀ। ਜਿੱਥੇ ਮੈਂ ਪੜ੍ਹਦਾ ਰਿਹਾ ਉੱਥੇ ਝੁੱਲ ਲੱਗਾ ਹੁੰਦਾ ਸੀ ਰੱਸੀ ਵਾਲਾ, ਤੇ ਉਹ ਮਹਾਂਪੁਰਖ ਸੌ ਜਾਂਦੇ ਸੀ ਤੇ ਉਹਨਾਂ ਨੇ ਕਹਿਣਾ ਕਾਕਾ ਘੰਟਾ ਝੁੱਲ ਚਲਾਈ ਚੱਲ, ਉਹਦੇ ਤੇ ਥੋੜਾ ਜਿਹਾ ਪਾਣੀ ਦਾ ਛਿੱਟਾ ਮਾਰ ਦੇਣਾ, ਮਹਾਂਪੁਰਖਾਂ ਸੌ ਜਾਣਾ। ਲੈ ਕੋਈ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ ਗਈਆਂ, ਉਹ ਉਹਨੂੰ ਆਪਣਾ ਖਿੱਚੀ ਜਾਣਾ ਤੇ ਜਿਹੜੇ ਥੱਲੇ ਪਏ ਉਹਨੇ ਮਹਾਂਪੁਰਖ ਸਾਰਿਆਂ ਨੂੰ ਹਵਾ ਆਈ ਜਾਣੀ। ਉਹ ਕਹਿੰਦੇ ਕੀ ਲੋੜ ਹੈ ਬੱਤੀ, ਇਹ ਬੇਪ੍ਰਤੀਤੀ ਦਾ ਕੀ ਪਤਾ ਪ੍ਰਕਾਸ਼ ਕੌਰ ਨੇ ਕਦੋਂ ਚਲੀ ਜਾਣਾ, ਉਹਨਾਂ ਚੱਲ ਚਲਾਈ। ਇੱਕ ਸਿੰਘ ਲੱਗਾ ਰਹੇ ਸਾਰਿਆਂ ਨੂੰ ਹਵਾ ਆਈ ਜਾਂਦੀ, ਨਾ ਕੋਈ ਬਹੁਤੀ ਆਵਾਜ਼, ਨਾ ਕੋਈ ਪੰਗਾ, ਨਾ ਕੋਈ ਗੱਲ, ਨਾ ਕੋਈ ਬਾਤ, ਬੜਾ ਆਨੰਦ ਸੀ। ਅੱਜ ਹੁਣ ਜਿੰਨਾ ਸੁੱਖ ਦਾ ਸਾਧਨ ਜ਼ਿਆਦਾ ਹੋ ਗਿਆ, ਲੈ ਇੱਕ ਮਿੰਟ ਆਪਣਾ ਬੱਤੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਤੇ ਜਦੋਂ ਨਹੀਂ ਸੀ ਹੁੰਦੀਆਂ, ਤੁਸੀਂ ਜਿਹੜੇ ਪੁਰਾਣੇ 60-60 ਸਾਲ ਦੇ ਪੁਰਾਣੇ ਹੋ, ਤੁਸੀਂ ਇਹ ਸੋਚ ਲਓ ਜਦੋਂ ਬੱਤੀ ਦਾ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ ਪਿਆਰਿਓ, ਉਦੋਂ ਕੀ ਸੀ? ਉਦੋਂ ਲੋਕਾਂ ਦੇ ਦਿਲ ਸ਼ਾਂਤ ਸੀਗੇ, ਹੁਣ ਇੰਨਾ ਜ਼ਿਆਦਾ ਪ੍ਰਬੰਧ ਹੋ ਗਿਆ, ਹੁਣ ਸਾਡੇ ਦਿਲ ਤਲਖੀ 'ਚ ਆ ਗਏ, ਕਿਉਂਕਿ ਇੱਕ ਸਕਿੰਟ ਨਹੀਂ ਕੱਟ ਸਕਦੇ। ਇਸ ਵਾਸਤੇ ਉਹ ਸਮਾਂ ਯਾਦ ਕਰੀਏ ਕਿ ਸਤਿਗੁਰ ਤੱਤੀ ਤਵੀ ਤੇ ਬੈਠ ਕੇ ਤੱਤਾ ਰੇਤਾ ਸਿਰ 'ਚ ਪਾ ਕੇ ਵੀ ਕਹਿ ਰਹੇ ਨੇ, ਤੇਰਾ ਕੀਆ ਤੇਰਾ ਕੀਆ, ਹਰਨਾਮ ਪਦਾਰਥ ਹਰਨਾਮ ਪਦਾਰਥ, ਤੇਰਾ ਨਾਮ ਪਦਾਰਥ ਚਾਹੀਦਾ ਮੈਨੂੰ, ਇਹ ਤੂੰ ਮੇਰੀ ਚੋਲੀ ਵਿੱਚ ਪਾ ਦੇ। ਸੋ ਸਤ ਸੰਗਤ, ਬੜੇ ਉੱਤਮ ਭਾਗ ਨੇ ਆਪਣੇ ਜਿਹੜੇ ਸਾਨੂੰ ਇਹ ਦੋ ਘੜੀਆਂ ਸੰਗਤ ਦੀਆਂ ਗੁਰੂ ਚਰਨਾਂ ਵਿੱਚ ਸਮਾਂ ਬੀਤਦਾ ਵਾ। ਆਓ ਥੋੜ੍ਹੇ ਸਮੇਂ ਦਾ ਹਰੀ ਜਸ ਕਰੀਏ, ਗੁਰ ਸ਼ਬਦ ਦਾ ਅਭਿਆਸ ਕਰੀਏ, ਕਿਉਂਕਿ ਇਸੇ ਵਾਸਤੇ ਹੀ ਇਹ ਸਾਰੀ ਕਥਾ, ਇਸੇ ਗੁਰ ਸ਼ਬਦ ਦੀ ਦ੍ਰਿੜਤਾ ਵਾਸਤੇ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਵੇਦ ਸ਼ਾਸਤਰ ਹੈ। ਅਗਲੇ ਪਦੇ ਦੀ ਜਿਹੜੀ ਕਥਾ ਹੈ ਆਪਾਂ ਸ਼ਾਮ ਨੂੰ ਕਰ ਲਾਂਗੇ ਜਾਂ ਸਵੇਰੇ ਕਰ ਲਾਂਗੇ। ਆਓ 10 ਮਿੰਟ ਹਰੀ ਚਿੰਤਨ ਵਿੱਚ ਬਿਤਾਈਏ। ਸਾਰੇ ਨੇ ਚੌਂਕੜੀਆਂ ਮਾਰ ਕੇ ਅੱਖਾਂ ਮਿਟ ਕੇ ਬੈਠ ਜਾਓ।
ਇੱਕ ਓਂਕਾਰ ਇੱਕ ਓਂਕਾਰ ਇੱਕ ਓਂਕਾਰ ਤੂੰ ਹੀ ਨਿਰੰਕਾਰ ਤਨ ਰੰਕਾਰ ਇੱਕ ਓਂਕਾਰ ਇੱਕ ਓਂਕਾਰ
ਦੇਖੋ ਨਾਮ ਦੇ ਹੁਲਾਰੇ
ਏਕ ਓਂਕਾਰ ਏਕ ਓਂਕਾਰ ਏਕ
ਓਂਕਾਰ
ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ
ਓਂਕਾਰ
ਏਕ ਓਂਕਾਰ ਏਕ ਓਂਕਾਰ ਏਕ
ਓਂਕਾਰ
ਏਕ ਓਂਕਾਰ ਏਕ ਓਂਕਾਰ ਏਕ
ਓਂਕਾਰ
ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ
ਓਂਕਾਰ
ਏਕ ਓਂਕਾਰ ਏਕ ਓਂਕਾਰ ਏਕ
ਓਂਕਾਰ
ਏਕ ਓਂਕਾਰ ਏਕ ਓਂਕਾਰ ਏਕ
ਓਂਕਾਰ
ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਏਕ ਓਂਕਾਰ एक ओंकार एक ओंकार एक ओंकार।
ऐसी परमात्मा का नाम तेरे नाम अनेका रूप अनेका तेरे नाम भी अनेक ने तेरे रूप भी अनेक ने पर तू एक है एक है अनेक है फिर एक है। आखो सतनाम एक है अनेक है फिर एक तेरे अनेका रूप ने तेरे अनेका नाम ने पर हे मेरे सच्चे पातशाह तू एक है। ओ मेरे विच भी एक है ओ रोम रोम विच भी एक है ओ सारयां विच व्यापक तू एक है। इस करके ओम दा ओंकार दा अर्थ है अवति रक्षति इति ओम। अवति मैंने दुख रक्षति मैंने रक्षा इति मैंने ओ उसका नाम ओम ओंकार है जेड़ा दुखां तो रक्षा करे। गुरु नानक जी ने साड़ी दुखां तो रक्षा की के नहीं गुरु दुखां तो रक्षा करदा के नहीं। गुरु महाराज सच्चे पातशाह जी कहिंदे हन जो शरण आवै ते सकंठ लावै ए बिरद स्वामी प्रभ की शरण सगल पै दुख बिनसे। दुखां दा नास हुंदा गुरु दे पास आया गुरु दे पास दुखां दा नास होना कि गुरु ने सानू जो देना उन्हें दुखां दा नास करना है। गुरु दे कोल जेड़ी दवाई है उन्हें दुखां दा नास करना है। गुरु एक महान वैद है गुरु एक महान डॉक्टर है गुरु एक महान दार्शनिक है ते जिसने दर्शन शास्त्र बनाया। इस करके प्यारियो गुरु दे विच कदे रोग नहीं गुरु विच कदे सोग नहीं गुरु विच कदे भोग नहीं ते गुरु दी शरण आया विच कदे सोग नहीं कदे रोग नहीं ते कदे भोग नहीं। कृष्ण भगवान महाराज गोपियां कहन लगियां ठाकुर जी अज चित करदा तुहाडे गुरु दे दर्शन करिए चित करदा है तुहाडे गुरु दुर्वासा जी दे दर्शन करिए। कहन लगे ठीक है जाओ करो गोपियो दर्शन महाराज कृपा करो जमुना किवें लंघांगे और जेड़ी इन्नी गहरी नदी है महाराज किवें लंघांगे। उस वेले कृष्ण भगवान जी कहन लगे गोपियो तुसी जदों विच ठिलोगियां कह दियो हे जमुना जे साडा कृष्ण जती है ते सानू रस्ता दे दे। आखो सतना कृष्ण भगवान दियां गोपियां किन्नियां 16,000 इन्नी गोपी अजे कृष्ण जती। वो कहिंदा भी तुसी कह दियो भी जे साडा कृष्ण जती है ते सानू नदी राह दे देवे। जदों उन्होंने विच ठिलन लगियां थालियां फड़ियां कईयां ने भोजन किसी ने कुछ सारियां दर्शन दे चाच कठियां होके झूमदा झूम जा रहा ते नदी दे विच ठिलन लगियां ते उसे वेले नदी जदों इत्थे तक आई उन्हें कहा सानू रस्ता दे दे जे साडा कृष्ण जती जे नहीं जती ते ना दे। हुण कृष्ण जी ने कहा भी आख दियो जे मैं जती हां ते तुहानू नदी राह दे दऊ। हुण रस्ता देता ओ गिटे गिटे पानी हो गया सारियां गोपियां पार चले गईयां पार दुर्वासा जी रहिंदे सी। दुर्वासा ऋषि जड़े बड़े बंदगी विच मस्त रहिंदे सी कदे किसे प्रपंच च फसे ही नहीं। ओ दुर्वासा ऋषि दी बड़ी पूजा कीती सारियां गोपियां ने कहा एडा लम्मा काफला कित्थों आ गया। ओ कहण लगियां सारियां ठाकर दियां चेलियां। आखो सतना सब ठाकर दियां गोपियां ਅੱਜ ਜੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਦੇ ਹਾਂ ਤਾਂ ਅਸੀਂ ਕਿਹਾ ਵੀ ਭਗਵਾਨ ਜੀ ਤੂੰ ਆਪਣੇ ਗੁਰੂ ਦਾ ਵੀ ਦਰਸ਼ਨ ਕਰਾ, ਉਹਨਾਂ ਨੇ ਕਿਹਾ ਚੰਗਾ ਜਾਓ ਤੁਸੀਂ ਦਰਸ਼ਨ ਕਰ ਲਓ। ਹੇ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਆਈਆਂ ਅਸੀਂ, ਲੱਗ ਪਈਆਂ ਨੱਚਣ, ਲੱਗ ਪਈਆਂ ਗੀਤ ਗਾਉਣ, ਜਿਵੇਂ ਠਾਕੁਰ ਜੀ ਨਾਲ ਕਰਦੀਆਂ ਸੀ, ਵੀ ਉਹਨਾਂ ਦੇ ਗੁਰੂ ਨਾਲ ਬੜੀਆਂ ਖੁਸ਼ੀਆਂ ਮਨਾਈਆਂ। ਜੋ ਕੁਛ ਲੈ ਕੇ ਆਈਆਂ ਸੀ ਕਹਿਣ ਲੱਗੀਆਂ ਮੇਰਾ ਵੀ ਭੋਗ ਲਾਓ, ਮੇਰਾ ਵੀ ਭੋਗ ਲਾਓ, ਮੇਰਾ ਵੀ ਭੋਗ ਲਾਓ, ਮੇਰਾ ਵੀ ਭੋਗ ਲਾਓ। ਜਿੰਨੀਆਂ ਗੋਪੀਆਂ ਸਾਰੀਆਂ ਦੀਆਂ ਥਾਲੀਆਂ ਚ ਜੋ ਸੀ, ਦਰਵਾਸ਼ਾ ਜੀ ਖਾ ਗਏ ਸਭ ਕੁਛ, ਸਾਰਾ ਕੁਛ ਖਾ ਗਏ, ਪੌਣ ਰੂਪ ਹੋ ਗਏ, ਸਾਰਾ ਕੁਛ ਖਾ ਗਏ, ਇਹੋ ਜਿਹਾ ਰੂਪ ਧਾਰਨ ਕੀਤਾ। ਉਹ ਸਾਰੀਆਂ ਸੋਚਦੀਆਂ ਵੀ ਮੈਨੂੰ ਵੀ ਖੁਸ਼ੀ ਮਿਲੀ, ਮੈਨੂੰ ਵੀ ਖੁਸ਼ੀ ਮਿਲੀ, ਮੈਨੂੰ ਵੀ ਖੁਸ਼ੀ ਮਿਲੀ, ਮੈਨੂੰ ਵੀ ਖੁਸ਼ੀ ਮਿਲੀ, ਮੈਂ ਵੀ ਜੋ ਲਿਆਂਦਾ ਸੀ ਗੁਰੂ ਜੀ ਨੇ ਖਾ ਲਿਆ, ਮੈਂ ਵੀ ਜੋ ਲਿਆਂਦਾ ਸੀ ਗੁਰੂ ਜੀ ਨੇ ਖਾ ਲਿਆ, ਮੈਂ ਵੀ ਜੋ ਲਿਆਂਦਾ ਸੀ ਗੁਰੂ ਜੀ ਨੇ ਖਾ ਲਿਆ। ਸਾਰੀਆਂ ਸੋਚਦੀਆਂ ਨੇ ਗੁਰੂ ਜੀ ਨੇ ਸਾਰਿਆਂ ਦਾ ਹੀ ਭੋਗ ਲਾ ਲਿਆ, ਗੁਰੂ ਜੀ ਸਾਰਿਆਂ ਦਾ ਹੀ ਛਕ ਲਿਆ ਸਭ ਕੁਛ। ਹੁਣ ਕਹਿਣ ਲੱਗੀਆਂ ਮਹਾਰਾਜ ਸ਼ਾਮਾਂ ਪੈ ਗਈਆਂ, ਕਿਰਪਾ ਕਰੋ, ਹੁਣ ਅਸੀਂ ਵਾਪਸ ਕ੍ਰਿਸ਼ਨ ਭਗਵਾਨ ਮਹਾਰਾਜ ਦੇ ਪਾਸ ਜਾਣਾ ਹੈ, ਕਿਰਪਾ ਕਰੋ ਸਾਨੂੰ ਨਦੀ ਰਸਤਾ ਦੇ ਦੇਵੇ। ਹੁਣ ਦੁਰਵਾਸ਼ਾ ਜੀ ਕਹਿੰਦੇ ਨੇ ਜਾਓ, ਜਿਵੇਂ ਆਈਆਂ ਚਲੀਆਂ ਜਾਓ। ਉਹ ਕਹਿਣ ਲੱਗੀਆਂ ਆਈਆਂ ਤੇ ਅਸੀਂ ਇਸ ਤਰ੍ਹਾਂ ਵਾ ਵੀ ਸਾਨੂੰ ਨਦੀ ਨੇ ਰਾਹ ਦਿੱਤਾ, ਸਾਨੂੰ ਠਾਕੁਰ ਜੀ ਨੇ, ਸਾਨੂੰ ਕ੍ਰਿਸ਼ਨ ਭਗਵਾਨ ਜੀ ਨੇ, ਸਾਨੂੰ ਮੱਖਣ ਚੋਰ ਨੇ ਰਸਤਾ ਦੱਸਿਆ। ਦੁਰਵਾਸ਼ਾ ਜੀ ਕਹਿੰਦੇ ਕੀ? ਕਹਿਣ ਲੱਗੇ ਸਾਨੂੰ ਉਹਨੇ ਆਖਿਆ ਵੀ ਜੇ ਮੈਂ ਜਤੀ ਹਾਂ ਤੇ ਤੁਹਾਨੂੰ ਨਦੀ ਰਾਹ ਦੇ ਦੂ। ਕਹਿਣ ਲੱਗੇ ਅੱਛਾ ਜਾਓ ਫਿਰ ਹੁਣ ਤੁਸੀਂ ਜਮਨਾ ਚ ਵਣ ਲੱਗਿਆ ਕਹਿ ਦਿਓ ਜੇ ਸਾਡੇ ਦੁਰਵਾਸ਼ਾ ਜੀ ਪੌਣ ਹਾਰੀ ਨੇ ਤੇ ਸਾਨੂੰ ਨਦੀ ਰਾਹ ਦੇ ਦੇਵੇ। ਹੋਇਆ ਭੋਗ, ਹੋਇਆ ਰੋਗ, ਹੋਇਆ ਸੋਗ, ਨਾ ਸੋਗ ਹੋਇਆ, ਨਾ ਰੋਗ ਹੋਇਆ, ਨਾ ਭੋਗ ਹੋਇਆ, ਕਿਉਂਕਿ ਉਹ ਭੋਗ ਭੋਗ ਕੇ ਵੀ ਅਭੋਗ ਹੈ, ਉਹ ਸਭ ਕੁਛ ਖਾ ਕੇ ਵੀ ਪੌਣ ਆਹਾਰੀ ਹੈ। ਕਿਉਂ? ਕਰਤੇ ਪਨੇ ਦਾ ਅਹਿਮ ਨਹੀਂ ਹੈਗਾ ਵਿੱਚ, ਨਹੀਂ ਤੇ 16,000 ਥਾਲੀ ਕੋਈ ਖਾ ਸਕਦਾ? ਬੰਦਾ ਸੀ ਕਿ ਡਰੰਮ ਸੀ, ਰਿਸ਼ੀ ਸੀ ਕਿ ਕੌਣ ਸੀ? ਸਾਰਾ ਕੁਛ ਖਾ ਗਿਆ ਤੇ ਜਿਹਦੀ ਇੰਨੀ ਗੋਪੀ ਸੀ ਉਹ ਇੰਨੀ ਗੋਪੀ ਕੋਲ ਰੱਖ ਕੇ ਵੀ ਅਜੇ ਜਤੀ ਹੈ। ਜਤੀ ਦਾ ਮਤਲਬ ਕਿ ਉਹਦਾ ਕਿਸੇ ਚੀਜ਼ ਵਿੱਚ ਲਗਾਓ ਨਹੀਂ, ਕ੍ਰਿਸ਼ਨ ਦਾ ਅਰਥ ਹੈ ਜਿਹਦੇ ਚ ਕਸ਼ਿਸ਼ ਨਾ ਹੋਵੇ, ਸਾ ਕ੍ਰਿਸ਼ਨ, ਜਿਹਦੇ ਚ ਕਸ਼ਿਸ਼ ਨਾ ਹੋਵੇ, ਉਹਦੇ ਚ ਕੋਈ ਪਕੜ ਨਾ ਹੋਵੇ। ਨਾਨਕ ਦਾ ਅਰਥ ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਅਨੇਕਤਾ ਨਹੀਂ ਏਕਤਾ ਹੈ, ਉਹਦਾ ਨਾਮ ਨਾਨਕ। ਰਾਮ ਰਮਿਆ ਹੋਇਆ, ਜਿਹੜਾ ਰਮਿਆ ਹੋਇਆ ਉਹਦਾ ਨਾਮ ਰਾਮ, ਕ੍ਰਿਸ਼ਨ ਜਿਹਦੇ ਵਿੱਚ ਕਸ਼ਿਸ਼ ਕੋਈ ਨਹੀਂ। ਇੰਨੀਆਂ ਗੋਪੀਆਂ ਉਹਦੇ ਤੇ ਮਰਦੀਆਂ, ਇੰਨੀਆਂ ਗੋਪੀਆਂ ਉਹਦੇ ਸੰਗ ਬੈਠਦੀਆਂ, ਇੰਨੀਆਂ ਗੋਪੀਆਂ ਦੀ ਉਹ ਰਾਸ ਵੇਖਦਾ ਵੈ, ਪਰ ਫਿਰ ਵੀ ਪਿਆਰੇ ਉਹ ਜਤੀ ਦਾ ਜਤੀ ਹੈ, ਕਿਉਂਕਿ ਉਹ ਭੋਗ ਭੋਗ ਕੇ ਵੀ ਅਭੋਗ ਹੈ। ਇਹ ਸਾਰਾ ਸੰਸਾਰ ਦਾ ਭੋਗ ਪਰਮੇਸ਼ਰ ਭੋਗਦਾ, ਫਿਰ ਵੀ ਅਭੋਗ ਹੈ। ਆਪਾਂ ਭੋਗੀ ਤਾਂ ਵਾਂ ਕਿ ਭੋਗ ਦੇ ਕਰਤਾ ਬਣਦੇ ਹਾਂ, ਜੇ ਕਰਤਾ ਬਣਦੇ ਹਾਂ ਤੇ ਭੋਗਤਾ ਵੀ ਬਣਨ, ਜੇ ਕਰਤਾ ਬਣਦੇ ਹਾਂ ਤੇ ਦੁਖੀ ਵੀ ਹੋਵਾਂਗੇ। ਜਦੋਂ ਕਹਿੰਦੇ ਹਾਂ ਨਾ ਮੇਰਾ ਬੱਚਾ, ਤੇ ਜੇ ਮੇਰਾ ਬੱਚਾ ਤੇ ਜਦੋਂ ਉਹਨੂੰ ਦੁੱਖ ਹੋਇਆ ਦੁੱਖ ਮੈਨੂੰ ਜ਼ਰੂਰੀ ਹੋਣਾ, ਜੇ ਤੇਰਾ ਬੱਚਾ ਤੇ ਫਿਰ ਤੈਨੂੰ ਲਾਜ, ਫਿਰ ਮੈਨੂੰ ਕੋਈ ਗੱਲ ਨਹੀਂ। ਕਿਸੇ ਦੇ ਬੱਚੇ ਨੂੰ ਵੇਖ ਕੇ ਇੰਨਾ ਦੁਖੀ ਨਹੀਂ ਹੋਈਦਾ ਜਿੰਨਾ ਆਪਣੇ ਬੱਚੇ ਨੂੰ ਦੁਖੀ ਵੇਖ ਕੇ ਦੁਖੀ ਹੋਈਦਾ। ਉਹਦਾ ਕਾਰਨ ਕਿ ਮੇਰਾਪਨ ਹੈ, ਅਹਿਮ ਹੈ। ਇਸ ਕਰਕੇ ਪਿਆਰਿਓ, ਜਦੋਂ ਸਾਡੇ ਅੰਦਰ ਇਹ ਭੋਗ ਕਰਤਾਪਨਾ ਬਣੇਗਾ ਤੇ ਫਿਰ ਪਿਆਰਿਓ ਰੋਗ ਕਿਤੇ ਜਾਂਦਾ ਨਹੀਂ, ਰੋਗ ਵੀ ਭੋਗਣਾ ਪਏਗਾ। ਭੋਗੰ ਤਾਂ ਰੋਗੰ, ਉਚੰ ਤਾਂ ਨੀਚੰ, ਨਾਨਾ ਸਮੂਚੰ। ਨਾਨਾ ਪ੍ਰਤੀ ਵੇਖ ਲਓ, ਜੇ ਰੋਗ ਹੈ ਤੇ ਭੋਗ ਹੋਊ, ਜੇ ਭੋਗ ਹੈ ਤੇ ਰੋਗ ਹੋਏਗਾ, ਉੱਚਾ ਤੇ ਨੀਵਾਂ ਹੋਏਗਾ, ਨੀਵਾਂ ਤੇ ਉੱਚਾ ਹੋਏਗਾ। ਪਰ ਪਰਮਾਤਮਾ ਦੇ ਪਿਆਰੇ ਉੱਚੇ ਹੋ ਕੇ ਵੀ ਨੀਵੇਂ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਏਡੇ ਉੱਚੇ ਤੇ ਆਪਣੇ ਆਪ ਨੂੰ ਜਨ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਨੂੰ ਸਾਰਾ ਜਗਤ ਨਮਸਕਾਰਾਂ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਕਹਿੰਦੇ ਨੇ, ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ। ਇੱਕ ਤੇ ਦਾ ਭਾਵ ਬਣਦਾ ਵੀ ਮੈਂ ਨੀਵੇਂ ਕਰਮਾਂ ਵਾਲਾ, ਇੱਕ ਹੈ ਕਿ ਮੈਂ ਨੀਚਾਂ ਦੇ ਕਰਮਾਂ ਦੀ ਗਤੀ ਦੱਸ ਰਿਹਾ। ਦੇਖੋ ਨੀਚ ਕਰਮ ਛੱਡ ਦਿਓ, ਇਹ ਨੀਚ ਕਰਮ ਮੇਰੇ ਕਰਤਾਰ, ਕੋਈ ਵੀ ਇਹਦੇ ਗੁਰੂ ਮਹਾਰਾਜ ਅੰਦਰ ਨੀਚ ਕਰਮ ਨਹੀਂ ਕਹਿੰਦੇ, ਪਰ ਮੇਰੇ ਕਰਤਾਰ ਨੀਚ ਕਰਮ ਨੇ, ਇਸ ਕਰਕੇ ਬਖਸ਼ ਦੇ ਮੈਨੂੰ, ਤੂੰ ਬੰਦੇ ਨੂੰ ਬਖਸ਼ ਦੇ। ਕਈ ਜਗ੍ਹਾ ਤੇ ਕਈ ਭਾਵ ਆਉਂਦੇ ਨੇ ਇਸ ਪ੍ਰਕਾਰ ਨਾਲ। ਗੁਰੂ ਸਾਹਿਬ ਜਨ ਬਣ ਕੇ ਤੇ ਐਡਾ ਉੱਚਾ ਰੁਤਬਾ ਸੰਸਾਰ ਵਿੱਚ ਪਾਇਆ ਕਿ ਘਰ ਘਰ ਗੁਰੂ ਨਾਨਕ ਦੀ ਪ੍ਰਤਿਮਾ ਹੈ, ਘਰ ਘਰ ਗੁਰੂ ਨਾਨਕ ਦਾ ਨਾਮ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ, ਜਿੱਥੇ ਬਾਬਾ ਜੀ ਨੇ ਪੈਰ ਧਰੇ ਉੱਥੇ ਉੱਥੇ ਪੂਜਾ ਦਾ ਆਸਣ ਬਣ ਗਿਆ, ਉੱਥੇ ਉੱਥੇ ਗੁਰੂ ਅਸਥਾਨ ਬਣ ਗਿਆ। ਸੋ ਕਹਿਣ ਤੋਂ ਭਾਵ ਇਹ ਪਿਆਰਿਓ, ਪਰਮਾਤਮਾ ਦੇ ਘਰ ਵਿੱਚ ਕੋਈ ਭੋਗ ਨਹੀਂ, ਕੋਈ ਰੋਗ ਨਹੀਂ, ਕੋਈ ਸੋਗ ਨਹੀਂ। ਇਸੇ ਪ੍ਰਕਾਰ ਗੁਰੂ ਨਾਨਕ ਦਾ ਘਰ ਰੋਗ ਭੋਗ ਸੋਗ ਤੋਂ ਰਹਿਤ ਹੈ। ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋਵੋ, ਰੋਗ ਭੋਗ ਸੋਗ ਤੋਂ ਰਹਿਤ ਹੋ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੀ ਇਸੇ ਤਰ੍ਹਾਂ ਯਾਤਰਾ ਬੀਤਦੀ ਜਾਏ। ਗੁਰ ਸ਼ਬਦ ਦੀ ਵਿਆਖਿਆ ਕੇਵਲ ਸੁਣਨੀ ਨਹੀਂ, ਇਹਦਾ ਇਸਤੇਮਾਲ ਕਰਨਾ, ਪ੍ਰੈਕਟੀਕਲ ਜੀਵਨ ਕਰਨਾ ਹੈ, ਅਭਿਆਸ ਕਰਨਾ ਹੈ। ਵਿਕਾਰਾਂ ਤੋਂ ਰਹਿਤ ਰਹਿ ਕੇ, ਨਸ਼ਿਆਂ ਤੋਂ ਰਹਿਤ ਰਹਿ ਕੇ, ਪਖੰਡ ਤੋਂ ਰਹਿਤ ਰਹਿ ਕੇ, ਕੁਕਰਮਾਂ ਤੋਂ ਰਹਿਤ ਰਹਿ ਕੇ ਪਰਮੇਸ਼ਰ ਦੀ ਆਰਾਧਨਾ ਕਰਦੇ ਕਰਦੇ ਤੂੰ ਤੂੰ ਕਰਤਾ, ਤੂੰ ਤੂੰ ਕਰਤਾ, ਮੁਝਮੇ ਰਹਾ ਨਾ, ਮੁਝਮੇ ਰਹਾ ਨਾ, ਜਬ ਆਪਾ ਪਰਕਾ, ਜਬ ਆਪਾ ਪਰਕਾ, ਜਤ ਦੇਖਾਂ ਜਤ ਦੇਖਾਂ, ਬਸ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਆ ਜਿਹੜਾ ਇੱਕ ਓਂਕਾਰ ਦਾ ਜਾਪ ਕਰਦੇ ਆ ਨਾ, ਇਹਨੂੰ ਇੰਨੀ ਲੈਬੱਧ ਵਿੱਚ ਕਰਿਆ ਕਰੋ, ਧਿਆਨ ਆਵੇ ਤੂੰ ਹੀ ਤੂੰ, 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 ਤੂੰ ਹੀ ਤੂੰ। ਜਦੋਂ ਸ਼ੁਰੂ ਕਰੋ ਧਿਆਨ ਆਵੇ ਤੂੰ ਹੀ ਤੂੰ, ਇੱਕ 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 ਤੂੰ ਹੀ ਤੂੰ। ਇੱਥੋਂ ਯਾਤਰਾ ਸ਼ੁਰੂ ਹੋਵੇ, ਇੱਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ, ਜਦੋਂ ਲੈ ਹੋਵੇ ਇੱਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ, ਮੈਂ ਪੰਨ ਤੇ ਖਤਮ। ਇਹ ਨਜ਼ਾਰੇ ਦਾ ਜੀਵਨ ਆਪਾਂ ਬਿਤਾਈਏ। ਸਾਰੀਆਂ ਸੰਗਤਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੇ ਇਸ ਸਮੇਂ ਦਾ ਆਨੰਦ ਲਿਆ ਹੈ। ਸਤਿਗੁਰੂ ਬਖਸ਼ਿਸ਼ ਕਰਨ, ਆਪ ਨੂੰ ਗੁਰਬਾਣੀ ਨਾਲ ਪਿਆਰ ਹੋਵੇ, ਗੁਰਬਾਣੀ ਦੀ ਸੋਝੀ ਆਵੇ, ਸਮਝ ਆਵੇ। ਸਾਡੇ ਬਾਕੀ ਦੀਆਂ ਗੱਲਾਂ, ਬਾਕੀ ਦੇ ਫਾਲਤੂ ਫਜ਼ੂਲ ਕੰਮ, ਜਿਨ੍ਹਾਂ ਤੋਂ ਸਾਡਾ ਕਿਨਾਰਾ ਕਸ਼ ਹੋਵੇ, ਸੱਚੇ ਪਾਤਸ਼ਾਹ ਆਪਣੇ ਜੀਵਨ ਦਾ ਮਕਸਦ ਪੂਰਾ ਕਰਕੇ ਅਸੀਂ ਤੇਰੇ ਚਰਨਾਂ ਵਿੱਚ ਸਮਰਪਿਤ ਹੋ ਜਾਈਏ। ਨਾਨਕ ਨਾਮ, ਨਾਨਕ ਨਾਮ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।